ਕਰ ਕਰੋ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰਕੇ ਕੰਨਾਂ ਦੇ ਨਾਲ ਪਵਿੱਤਰ ਬਾਣੀ ਸਰਵਣ ਕਰਕੇ ਬੁੱਧੀ ਦੇ ਨਾਲ ਬਾਣੀ ਦੇ ਸਿਧਾਂਤ ਨੂੰ ਹਿਰਦੇ ਚ ਲਿਜਾ ਕੇ ਤੇ ਫੇਰ ਮੰਨਣ ਕਰਕੇ ਜਦੋਂ ਅਸੀਂ ਸਤਸੰਗ ਕਰਾਂਗੇ ਤਾਂ ਇਸਦਾ ਜੋ ਫਲ ਹੈ ਉਹ ਦੱਸਿਆ ਨਹੀਂ ਜਾ ਸਕਦਾ। ਕਹਿ ਨਹੀਂ ਸਕਦੇ ਕਿੰਨਾ ਕੁ ਫਲ ਹੁੰਦਾ। ਆਉਂਦੇ ਤਾਂ ਸਾਰੇ ਨੇ ਮਹਾਰਾਜ ਕਹਿੰਦੇ ਸਭ ਸੇਵਕ ਸਭੇ ਜਿੰਨੇ ਵੀ ਨੇ ਸਾਰੇ ਆਉਂਦੇ ਨੇ ਸਭ ਗਾਵੇ ਹਰ ਹਰ ਬਾਣੀ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਬਾਣੀ ਗਾਹ ਕੰਡੀਸ਼ਨਲ ਹੈ ਬਾਗ ਗਾਵਿਆ ਸੁਣਿਆ ਤਿੰਨ ਕ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਦੀ ਸਿਧਾਂਤ ਬਾਣੀ ਦਾ ਆਪਾਂ ਜੋ ਸ਼ੁਰੂ ਕਰਿਆ ਇਹਦੇ ਉੱਤੇ ਹੀ ਵਿਚਾਰ ਹੁੰਦੀ ਜਾਏਗੀ। ਇਹਦੇ ਨਾਲ ਨਾਲ ਪ੍ਰੇਮੀ ਹਰ ਰੋਜ਼ ਆਉਂਦੇ ਰਹਿਣਗੇ, ਕੁਛ ਆਪਾਂ ਇਸ ਸਿਧਾਂਤ ਨੂੰ ਸਮਝਾਂਗੇ, ਨਹੀਂ ਸਾਤੋਂ ਲਾਂਭੇ ਰਹਿ ਜਾਂਦਾ ਜੇ ਗੁਰਬਾਣੀ ਦਾ ਅਸਲੀ ਸਿਧਾਂਤ। ਗੁਰਬਾਣੀ ਚਾਰ ਡਿਵੀਜ਼ਨ ਨੇ ਗੁਰਬਾਣੀ ਦੇ। ਪਹਿਲਾ ਉਹ ਹੈ ਜਿਹੜਾ ਮਨਮੁੱਖਾਂ ਨੂੰ ਡੀਲ ਕਰਦਾ ਹੈ, ਬੇਮੁੱਖਾਂ ਨੂੰ ਡੀਲ ਕਰਦਾ ਹੈ ਮਨ। ਦੂਸਰਾ ਉਹ ਹੈ ਜਿਹੜਾ ਬੰਦਗੀ ਕਰਨ ਵਾਲਿਆਂ ਨੂੰ ਡੀਲ ਕਰਦਾ। ਅਤੇ ਪਹਿਲੇ ਵਿੱਚ ਕਰਮ ਕਾਂਡ 'ਚ ਪਏ ਹੋਏ ਬੰਦਿਆਂ ਨੂੰ ਗੁਰਬਾਣੀ ਡੀਲ ਕਰਦੀ ਹੈ, ਦੂਸਰੇ ਦੇ ਵਿੱਚ ਉਪਾਸ਼ਨਾ ਹੈ, ਤੀਸਰੇ ਦੇ ਵਿੱਚ ਗਿਆਨ ਹੈ, ਚੌਥੇ ਦੇ ਵਿੱਚ ਤੁਰੀਆਂ ਭਾਜੀਆਂ ਬਾਤਾਂ ਨੇ ਜਿਹੜੀਆਂ ਸਾਨੂੰ ਸਮਝ ਵਿੱਚ ਆਉਣੀਆਂ ਬਹੁਤ ਮੁਸ਼ਕਲ ਨੇ, ਲੇਕਿਨ ਉਹਨਾਂ ਦੇ ਸਮਝੇ ਬਗੈਰ ਸਾਡਾ ਗੁਜ਼ਾਰਾ ਨਹੀਂ ਹੋਣਾ। ਤੋ ਬੇਨਤੀ ਕੀਤੀ ਗਈ ਹੈ ਕਿ ਆਪੇ ਪੱਟੀ ਕਰਮ ਆਪ, ਉੱਪਰ ਲੇਖ ਵੀ ਤੂੰ, ਇੱਕੋ ਕਹੀਆ ਨਾਨਕਾ ਦੂਜਾ ਕਹੇ ਤੂੰ। ਸੰਸਾਰ ਦੇ ਅੰਦਰ ਕੇਵਲ ਵਾਹਿਗੁਰੂ ਹੈ। ਅਮੈਰੀਕਾ ਚ ਮੈਂ ਗਿਆ, ਉੱਥੇ ਲੋਸ ਏਂਜਲ ਦੇ ਗੁਰਦੁਆਰੇ ਦੀ ਕੰਧ ਤੇ ਲਿਖਿਆ ਹੋਇਆ ਇੱਕ ਓਂਕਾਰ, ਨਾਲ ਇੰਗਲਿਸ਼ ਚ ਮੀਨਿੰਗ ਕਰਕੇ ਉਹਦੇ ਲਾਗਦਾ ਲਿਖਿਆ ਹੋਇਆ ਗੋਡ ਇਜ਼ ਵਨ। ਮੈਂ ਉਹ ਪੜ੍ਹਿਆ ਵੀ ਗੋਡ ਇਜ਼ ਵਨ। ਉੱਥੇ ਮੈਂ ਕਹਿਣਾ ਤਾਂ ਕੁਛ ਹੋਰ ਸੀ, ਲੇਕਿਨ ਇਸੇ ਤੇ ਦੋ ਤਿੰਨ ਦਿਨ ਦੀਵਾਨ ਲੱਗੇ ਇਸੇ ਗੱਲ ਦੇ ਉੱਤੇ ਬੋਲਦੇ ਰਹੇ ਵੀ ਕੋਈ ਵੀ ਬੰਦਾ ਦੋ ਨਹੀਂ ਹੈ, ਕਿਸੇ ਦੇ ਨਾਲ ਦੀ ਕੋਈ ਸ਼ਕਲ ਕੱਢ ਕੇ ਦਿਖਾ ਦਿਓ, ਇਹ ਤਾਂ ਕੋਈ ਅਰਥ ਨਹੀਂ ਹੈ ਇਹਦਾ। ਸਾਡੇ ਆਪਣੇ ਆਤਮ ਮਾਰਗ ਦਾ ਜੋ ਐਡੀਟਰ ਹੈ, 11 ਸਾਲ ਉਹਨੇ ਗੁਰਮਤ ਪੜ੍ਹਾਈ ਹੈ ਗੁਰਮਤ ਕਾਲਜ ਪਟਿਆਲਾ 'ਚ, ਅਤੇ ਮੈਂ ਉਸਨੂੰ ਪੁੱਛਿਆ, ਮੈਂ ਕਿਹਾ ਸਰਦਾਰ ਡਾਕਟਰ ਜਗਦੀਪ ਸਿੰਘ ਜੀ, ਤੁਸੀਂ ਇਹਦਾ ਕੀ ਅਰਥ ਸਮਝਿਆ, ਕਿੰਨੇ ਕੁ ਟੀਕੇ ਪੜ੍ਹੇ ਨੇ? ਕਹਿੰਦਾ ਜੀ ਮੈਂ ਤਾਂ 150 ਦੇ ਕਰੀਬ ਟੀਕਾ ਪੜ੍ਹਿਆ ਜਪਜੀ ਸਾਹਿਬ ਨੂੰ ਸਮਝਣ ਵਾਸਤੇ। ਮੈਂ ਕਿਹਾ ਫਿਰ ਇਹਦਾ ਕੀ ਅਰਥ ਹੈ? ਗੋਡ ਇਜ਼ ਵਨ। ਕਹਿੰਦਾ ਜੀ ਰੱਬ ਇੱਕ ਹੈ। ਮੈਂ ਕਿਹਾ ਰੱਬ ਦੋ ਕਿੱਥੇ ਹੁੰਦੇ ਨੇ? ਕੋਈ ਵੀ ਬੰਦਾ ਮੈਨੂੰ ਦਿਖਾਓ, ਪ੍ਰਿਆਮ ਸਿੰਘ ਦਿਖਾਓ ਵੀ ਦੋ ਹੈਗੇ, ਇੱਕੋ ਹੀ ਹੈ। ਕੋਈ ਪਸ਼ੂ ਨਹੀਂ ਹੈ ਜਿਹਦੇ ਪਸ਼ੂ ਪ੍ਰਭ ਦੇ ਨਾਲ ਦੂਆ ਪਸ਼ੂ ਮੇਲ ਦੋ। ਦਰਖਤ ਵੀ ਇੱਕ ਦੂਏ ਨਾਲ ਨਹੀਂ ਮਿਲਦੇ, ਪੱਤੇ ਵੀ ਇੱਕ ਦੂਏ ਨਾਲ ਨਹੀਂ ਮਿਲਦੇ। ਮੈਂ ਕਿਹਾ ਇਹ ਤਾਂ ਗੁਰੂ ਮਹਾਰਾਜ ਨੇ ਕਲੀਅਰ ਕਰ ਦਿੱਤੀ ਆ ਗੱਲ, ਸਾਡੀ ਸਮਝ ਵਿੱਚ ਫਰਕ ਹੈ ਥੋੜ੍ਹਾ। ਕਿਉਂਕਿ ਜਦੋਂ ਅਸੀਂ ਬਾਣੀ ਨੂੰ ਪੜ੍ਹਨਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੂਲ ਮੰਤਰ ਤੋਂ ਬਾਅਦ ਹੈਡਿੰਗ ਹੈ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਦ ਕੋਈ ਵੀ ਇੱਥੇ ਕੁਛ ਵੀ ਨਹੀਂ ਸੀ ਉਸ ਵੇਲੇ ਵੀ ਵਾਹਿਗੁਰੂ ਜੀ ਆਪ ਸੀ, ਹੋਰ ਕੋਈ ਨਾ ਮਾਇਆ ਸੀ, ਨਾ ਪ੍ਰਕਿਰਤੀ ਸੀ, ਨਾ ਕੋਈ ਹੋਰ ਚੀਜ਼ ਸੀ। ਇਹ ਸਿਧਾਂਤ ਹੈ, ਇਹਨੂੰ ਸਮਝੋ ਪਹਿਲਾਂ। ਇਹਦੇ ਉੱਤੇ ਜ਼ੋਰ ਕਿਉਂ ਦਿੱਤਾ ਗਿਆ? ਕਿਉਂਕਿ ਭਾਰਤੀ ਜੋ ਸ਼ਾਸਤਰ ਹੈ ਇਹਦੇ ਵਿੱਚ ਰੱਬ ਦੇ ਨਾਲ ਦੋ ਚੀਜ਼ਾਂ ਗਿਣੀਆਂ ਗਈਆਂ ਨੇ, ਵੀ ਰੱਬ ਦੇ ਨਾਲ ਪ੍ਰਕਿਰਤੀ ਹੈ, ਮੈਟਰ ਹੈ। ਉਹਨਾਂ ਦੀ ਰੀਜ਼ਨ ਬੜੇ ਸਖਤ ਨੇ ਵੀ ਰੱਬ ਜਿਹੜਾ ਪਰਮੇਸ਼ਰ ਹੈ ਉਹ ਸਤਚਿਤ ਆਨੰਦ ਹੈ, ਕੋਈ ਦੁੱਖ ਉਹਦੇ ਵਿੱਚ ਨਹੀਂ ਹੈ, ਕੋਈ ਉਹਦੇ ਵਿੱਚ ਪਰੇਸ਼ਾਨੀ ਨਹੀਂ ਹੈ। ਫਿਰ ਪਰੇਸ਼ਾਨੀ ਇੱਥੇ ਸੰਸਾਰ 'ਚ ਕਿਉਂ ਆ ਗਈ? ਕਿਉਂ ਵੱਡੇ ਵੱਡੇ ਮਹਾਂਪੁਰਖਾਂ ਨੇ ਕਿਹਾ ਨਾਨਕ ਦੁਖੀਆ ਸਭ ਸੰਸਾਰ? ਕਿਉਂ ਮਹਾਤਮਾ ਬੁੱਧ ਨੇ ਕਿਹਾ ਕਿ ਇਹ ਸੰਸਾਰ ਦੁੱਖਾਂ ਦਾ ਘਰ? ਗੁਰੂ ਨਾਨਕ ਸਾਹਿਬ ਦੇ ਉੱਤੇ ਡਾਇਰੈਕਟ ਕਨੈਕਸ਼ਨ ਕੀਤਾ, ਕੁਐਸਚਨ ਕੀਤਾ ਗੋਰਖਨਾਥ ਨੇ। ਜਦ ਮਹਾਰਾਜ ਜੀ ਉੱਥੇ ਪਹੁੰਚਦੇ ਨੇ ਸੁਮੇਰ ਪਰਬਤ ਤੇ, ਉੱਥੇ ਬਹੁਤ ਵੱਡੀ ਚਰਚਾ ਹੋਈ, ਉਹਦਾ ਬਹੁਤ ਸੰਖੇਪ ਰੂਪ ਸਿੱਧ ਗੋਸ਼ਟ ਦੇ ਵਿੱਚ ਦਰਜ ਹੈ। ਉੱਥੇ ਗੁਰੂ ਨਾਨਕ ਸਾਹਿਬ ਨੇ ਜੋ ਆਪਣਾ ਮਤ ਪ੍ਰਗਟ ਕਰਿਆ ਉਹ ਦਵੈਤ ਸਿਧਾਂਤ ਦਾ ਸੀ ਵੀ ਗੋਰਖਨਾਥ ਇੱਥੇ ਵਾਹਿਗੁਰੂ ਹੈ, ਆਪ ਇਹ ਅਨੇਕਾਂ ਰੰਗਾਂ ਰੂਪਾਂ ਦੇ ਵਿੱਚ ਵਰਤ ਕੇ ਆਪਣੀ ਖੇਲ ਕਰ ਰਿਹਾ ਹੈ। ਜਿਵੇਂ ਆਪਾਂ ਪੜ੍ਹਿਆ ਸੀ, ਜੈਸੇ ਕਾਗਤੇ ਕਨੂਕਾ ਕੋਟ ਆਗ ਉੱਠੇ ਆ ਕੇ ਕਨੂਟਾ ਫਿਰ ਆ ਗਈ ਸਮਾਏਗੇ, ਗੁਰੂ ਦਸਵੇਂ ਪਾਤਸ਼ਾਹ ਦੀ ਬਾਣੀ ਹੈ ਇਹ। ਤਾਂ ਉਹਨਾਂ ਨੇ ਪੁੱਛਿਆ, ਹੇ ਨਾਨਕ ਅਸੀਂ ਤੇਰਾ ਕਿਹਾ ਹੋਇਆ ਮੰਨ ਜਾਂਦੇ ਹਾਂ ਵੀ ਇੱਥੇ ਇੱਕੋ ਵਾਹਿਗੁਰੂ ਹੈ, ਹੋਰ ਕੋਈ ਨਹੀਂ ਹੈ, ਪਰ ਇੱਕ ਗੱਲ ਸਾਨੂੰ ਦੱਸ, ਦੁੱਖ ਕਿੱਥੋਂ ਆ ਗਿਆ? ਵਾਹਿਗੁਰੂ ਵਿੱਚ ਤਾਂ ਦੁੱਖ ਹੈ ਨਹੀਂ। ਜੇ ਤੁਸੀਂ ਸ਼ਾਸਤਰਾਂ ਦਾ ਅਧਿਐਨ ਕਰੋ ਵੇਦਾਂਤ ਨੂੰ ਛੱਡ ਕੇ, ਤਾਂ ਉਹ ਇਸ ਗੱਲ ਦੇ ਉੱਤੇ ਬਹੁਤ ਤਕੜੇ ਨੇ ਕਿ ਨਹੀਂ, ਵਾਹਿਗੁਰੂ ਦੇ ਨਾਲ ਇੱਕ ਤੱਤ ਹੋਰ ਹੈਗਾ ਇੱਥੇ, ਉਹ ਹੈ ਪ੍ਰਕਿਰਤੀ। ਲੇਕਿਨ ਪ੍ਰਕਿਰਤੀ ਜਿਹੜੀ ਹੈ ਉਹਦਾ ਆਪਣਾ ਕੰਮ ਹੈ, ਆਪਣੀ ਰੂਪਰੇਖਾ ਹੈ, ਵਾਹਿਗੁਰੂ ਦੀ ਆਪਣੀ ਰੂਪਰੇਖਾ ਹੈ। ਉਹ ਜਦੋਂ ਚੇਤਨ ਦਾ ਪ੍ਰਕਾਸ਼ ਪੈਂਦਾ ਪ੍ਰਕਿਰਤੀ 'ਤੇ, ਉਸ ਵੇਲੇ ਇਹਦੇ ਵਿੱਚ ਅਵੇਅਰਨੈਸ ਆ ਜਾਂਦੀ ਹੈ, ਜਾਗਰਤ ਆ ਜਾਂਦੀ ਹੈ। ਦੂਸਰਾ ਇਹਦੇ ਵਿੱਚ ਨਿਯਮਬੱਧਤਾ ਆ ਜਾਂਦੀ ਹੈ। ਤੀਸਰੀ ਇਹਦੇ ਵਿੱਚ ਹਰਕਤ ਆ ਜਾਂਦੀ ਹੈ। ਗੁਰੂ ਮਹਾਰਾਜ ਕਹਿੰਦੇ ਗੋਰਖ ਇਸ ਤਰ੍ਹਾਂ ਨਹੀਂ ਹੈ, ਇੱਥੇ ਇੱਕੋ ਹੀ ਵਾਹਿਗੁਰੂ ਹੈ, ਉਹਨੇ ਆਪਣੀ ਖੇਲ ਆਪੇ ਹੀ ਬਣਾਈ ਹੈ, ਆਪ ਹੀ ਨਾ ਆਪ ਸਾਜੋ, ਆਪ ਹੀ ਨਾ ਰਚਿਓ ਨਾ। ਆਪਣੇ ਆਪ ਉਸਨੇ ਆਪਣੇ ਆਪ ਤੋਂ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਖੇਲਣ ਅੰਤ ਕੋ ਫਿਰੇ। ਇਹਦਾ ਅਰਥ ਇਹ ਹੈ ਕਿ ਸਾਧ ਸੰਗਤ ਜੀ, ਜੋ ਮੈਂ ਸਮਝਿਆ ਆਪ ਸੱਚ ਜੁਗਾ ਸੱਚ ਜਾਂ ਕਿਉਂ ਕਾਰ, ਉਹਦੇ ਬਾਰੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਨਿਰੰਕਾਰ ਅਕਾਰ ਹੋਏ ਏਕੰਕਾਰ ਅਪਾਰ ਸੁਣਾਇਆ। ਥੋੜ੍ਹੀ ਜਿਹੀ ਫਿਲਾਸਫੀ ਹੈ, ਸਮਝਣ ਦਾ ਯਤਨ ਕਰਿਓ। ਨਿਰੰਕਾਰ ਨੇ ਜਦੋਂ ਸੰਸਾਰ ਦੀ ਰਚਨਾ ਕੀਤੀ ਤਾਂ ਸਭ ਤੋਂ ਪਹਿਲਾਂ ਏਕੰਕਾਰ ਸਰੂਪ ਵਿੱਚ ਪ੍ਰਗਟ ਹੋਇਆ। ਏਕੰਕਾਰ ਤੋਂ ਦੂਸਰੀ ਕਿਰਿਆ ਕੀ ਹੋਈ? ਨਾਮ ਦੀ। ਏਕੰਕਾਰ ਉਹ ਸ਼ਬਦ ਧੁੰਨ, ਓਂਕਾਰ ਆਕਾਰ ਬਣਾਇਆ। ਇਹਦੋਂ ਬਾਅਦ ਸ੍ਰਿਸ਼ਟੀ ਸ਼ੁਰੂ ਹੋ ਗਈ। ਇਹਦੇ 'ਚ ਨਾ ਕਿਤੇ ਮਾਇਆ ਸੀ, ਨਾ ਕਿਤੇ ਹੋਰ ਸੀ, ਆਪਣੀ ਮਾਇਆ ਆਪ ਸਾਰੀ ਆਪੇ ਵੇਖਣ ਹਾਰ। ਸੋ ਸੰਸਾਰ ਦੀ ਰਚਨਾ ਹੋਈ, ਪਹਿਲੀ ਜਿਹੜੀ ਸੁਭਰ ਧਾਰਾ ਹੈ ਸੰਸਾਰ ਦੀ ਉਹ ਹੈ ਚੇਤਨ, ਜਿਹਨੂੰ ਅਸੀਂ ਵਾਹਿਗੁਰੂ ਜੀ ਕਹਿੰਦੇ ਹਾਂ। ਵਾਹਿਗੁਰੂ ਜੀ ਤੋਂ ਹੀ ਪ੍ਰਕਿਰਤੀ ਦੀ ਰਚਨਾ ਹੋਈ। ਮੈਟਰ ਸੁਤੰਤਰ ਨਹੀਂ ਹੈ, ਲੇਕਿਨ ਉਹਨਾਂ ਦੇ ਅਧੀਨ ਹੈ। ਨਿਯਮ ਵੱਧਦਾ ਹੈ, ਘਟਦਾ ਹੈ, ਵੱਧਦਾ ਹੈ, ਦੁੱਖ ਵੀ ਇਹਦੇ ਵਿੱਚ ਹੈ, ਸੁੱਖ ਨਹੀਂ ਹੈ। ਤੇ ਗੋਰਖਨਾਥ ਨੇ ਕਿਹਾ ਫਿਰ ਦੁੱਖ ਕਿੱਥੋਂ ਆ ਗਿਆ? ਤੇ ਸਵਾਲ ਇਹ ਸੀ ਕਿ ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਵਿਧ ਦੁੱਖ ਬਿੰਦ ਸਜਾਈ। ਇੱਥੇ ਆਪਾਂ ਸੋਚੋ, ਸਵਾਲ ਇਹ ਸੀ ਵੀ ਸੰਸਾਰ ਦੀ ਰਚਨਾ ਕਿਵੇਂ ਹੋ ਗਈ, ਵੀ ਸੰਸਾਰ ਕਿਵੇਂ ਬਣ ਗਿਆ ਜਦ ਵਾਹਿਗੁਰੂ ਆਪੇ ਸੀ? ਸੰਸਾਰ ਤਾਂ ਹੋਣਾ ਨਹੀਂ ਸੀ ਚਾਹੀਦਾ, ਤੇ ਦੁੱਖ ਇਹਦੇ ਵਿੱਚ ਕਿੱਥੋਂ ਆ ਗਿਆ? ਮਹਾਰਾਜ ਕਹਿੰਦੇ ਸੀ ਤਾਂ ਵਾਹਿਗੁਰੂ ਇੱਕ, ਹੁਣ ਵੀ ਇੱਕ ਹੈ, ਹੁਣ ਵੀ ਦੋ ਨਹੀਂ ਹੈ। ਲੇਕਿਨ ਜਦੋਂ ਪ੍ਰਕਿਰਤੀ ਦੀ ਧਾਰਾ ਚ ਚੇਤਨਤਾ ਆਈ, ਉੱਥੇ ਨਾਲ ਜਿਹੜੇ ਚਿੱਤ ਪੈਦਾ ਹੋਏ ਉਹਨਾਂ ਵਿੱਚ ਅਹਿਮ ਭਾਵ ਆ ਗਿਆ, ਆਈ ਐਮ ਐਂਡ ਮਾਈ। ਇਹ ਆਈ ਤੇ ਮਾਈ ਜਿਹੜਾ ਭਾਵ ਹੈ, ਇਹਨੂੰ ਹਉਮੈ ਕਹਿੰਦੇ, ਈਗੋ ਨੂੰ ਹਉਮੈ ਨਹੀਂ ਕਹਿੰਦੇ, ਈਗੋ ਤਾਂ ਅਭਿਮਾਨ ਨੂੰ ਕਿਹਾ ਜਾਂਦਾ। ਇਹ ਜਿਹੜਾ ਭਾਵ ਆ ਆਈ ਤੇ ਮਾਈ, ਇਹਨੇ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ। ਮਹਾਰਾਜ ਕਹਿੰਦੇ ਇਹਦਾ ਵਿਰੋਧ ਹੈ ਨਾਮ ਦੇ ਨਾਲ, ਇਸ ਕਰਕੇ ਨਾਮ ਵਿਸਰਿਆ ਦੁੱਖ ਪਾਈ। ਸੁੱਖ ਤਾਂ ਕੇਵਲ ਨਾਮ ਦੇ ਵਿੱਚ ਹੈ, ਹੋਰ ਕਾਸੇ ਵਿੱਚ ਸੁੱਖ ਹੈ ਨਹੀਂ। ਜਿੰਨਾ ਜੀ ਕਰਦਾ ਪਾਲ ਲਓ, ਜਿੰਨੀਆਂ ਪ੍ਰੋਪਰਟੀਆਂ ਜੀ ਕਰਦਾ ਬਣਾ ਲਓ, ਜੋ ਕੁਛ ਕਰਨਾ ਕਰ ਲਓ, ਜੋ ਖਾਣਾ ਖਾ ਲਓ, ਜੋ ਪਹਿਨਣਾ ਪਹਿਨ ਲਓ, ਸੁੱਖ ਦੀ ਪ੍ਰਾਪਤੀ ਨਾ ਕਦੇ ਵੀ ਹੋਏਗੀ ਜਦ ਤੱਕ ਨਾਮ ਦੇ ਸ਼ਰਨ ਵਿੱਚ ਨਹੀਂ ਆਉਂਦਾ। ਸੋ ਇਸ ਕਰਕੇ ਇਹ ਜੋ ਸਿਧਾਂਤ ਹੈ ਸਾਡਾ ਗੁਰਮਤ ਦਾ, ਇਹ ਨਾ ਤਾਂ ਵੇਦਾਂਤ ਨਾਲ ਰਲਦਾ ਹੈ, ਕਿਉਂਕਿ ਵੇਦਾਂਤ ਇਹ ਕਹਿੰਦੀ ਹੈ ਵੀ ਮਾਇਆ ਅਨਰਵਚਨੀ ਹੈ, ਅਵਿਦਿਆ ਅਨਰਵਚਨੀ ਹੈ। ਮਾੜਾ ਮੋਟਾ ਉਹਦੇ ਲਿਖਿਆ ਵੀ ਜੇ ਵਾਹਿਗੁਰੂ 'ਚ ਰਹਿੰਦੀ ਸੀ, ਮਹਾਰਾਜ ਕਹਿੰਦੇ ਕੋਈ ਨਹੀਂ ਸੀ ਵਾਹਿਗੁਰੂ 'ਚ ਰਹਿੰਦਾ, ਆਦਿ ਸੱਚ ਆਪ ਇਹ ਸੀਗਾ ਉਹ ਸੱਚ। ਜਦ ਟਾਈਮ ਐਂਡ ਸਪੇਸ ਸ਼ੁਰੂ ਹੋਈ ਫਿਰ ਵੀ ਉਹੀ ਸੀਗਾ ਜੁਗਾਦ ਸੱਚ। ਜਦੋਂ ਇਹ ਕ੍ਰੀਏਸ਼ਨ ਹੋਈ ਉਹਨੇ ਆਪਣੀ ਮਾਇਆ ਆਪ ਸਾਰੀ ਆਪੇ ਵੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ। ਉਹਨੇ ਸਾਰੀ ਖੇਲ ਕਰਕੇ ਫੇਰ ਨਿਆਰਾ ਉਹਦੇ ਵਿੱਚ ਫਸਿਆ ਨਹੀਂ ਹੈ, ਬਿਲਕੁਲ ਨਿਆਰਾ ਤੇ ਨਿਰਲੇਪ। ਜਦ ਮਹਾਰਾਜ ਜੀ ਨੇ ਮੂਲ ਮੰਤਰ ਦੇ ਵਿੱਚ ਆਉਂਦਾ ਹੈ ਕਿ ਇਹ ਕਿਉਂ ਕਰ, ਇਹ ਕਿਉਂ ਕਰ ਹੈ ਕਿ ਕਹਿੰਦੇ ਸੱਤ, ਸੱਤ ਹੁੰਦੀ ਹੈ ਬੀਇੰਗ ਜਿਹੜੀ ਕਦੇ ਵੀ ਨਾ ਅਨਹੋਣੀ ਨਾ ਹੋਵੇ। ਫੇਰ ਇਹ ਨਾਮ ਸ਼ਕਤੀ ਹੈ, ਫਿਰ ਵਾਹਿਗੁਰੂ ਜੀ ਨੂੰ ਵੇਦਾਂਤ ਸ਼ਾਸਤਰ ਦੂਸਰੇ ਸਾਰੇ ਕਹਿੰਦੇ ਨੇ ਵੀ ਉਹ ਕਰਤਾ ਪੁਰਖ ਨਹੀਂ ਹੈ, ਕਰਤਾ ਨਹੀਂ ਹੈ ਵਾਹਿਗੁਰੂ। ਇਹ ਪਤੰਜਲ ਦਾ ਮਤ ਹੈ ਕਿ ਉਹਦੀ ਚੇਤਨਤਾ ਪਈ ਪ੍ਰਕਿਰਤੀ ਤੇ, ਪ੍ਰਕਿਰਤੀ ਆਪ ਇੱਕ ਤੋਂ ਅਨੇਕ ਰੂਪ ਹੋਈ ਆਪਣੇ ਲਾਅ ਆਫ ਨੇਚਰ ਦੇ ਮੁਤਾਬਕ। ਮੈਂ ਮਹਾਰਾਜ ਕਹਿੰਦੇ ਨਹੀਂ, ਇਹ ਨਹੀਂ ਪ੍ਰਕਿਰਤੀ, ਕੋਈ ਸੁਤੰਤਰ ਤੱਤ ਨਹੀਂ ਹੈ, ਉਹ ਪਰਮੇਸ਼ਰ ਨੇ ਪੈਦਾ ਕਰਿਆ ਤੇ ਸਾਰੀ ਮਰਿਆਦਾ ਸਾਰੀ ਚੀਜ਼ ਜਿਹੜੀ ਹੋਈ ਹੁਕਮ ਚ ਹੋਈ ਹੈ, ਹੁਕਮੀ ਹੋਵਣ ਆਕਾਰ, ਪ੍ਰਕਿਰਤੀ ਨੇ ਕੋਈ ਆਕਾਰ ਨਹੀਂ ਬਣਾਇਆ। ਉਹ ਕਰਤਾ ਹੈ ਤੇ ਪੁਰਖ ਉਹ ਸਭ ਚ ਸਮਾਇਆ ਹੋਇਆ, ਛੱਡ ਕੇ ਨਹੀਂ ਗਿਆ ਹੋਇਆ, ਹਰ ਥਾਂ ਦੇ ਉੱਤੇ ਹੈ, ਘੱਟ ਘੱਟ ਦੇ ਵਿੱਚ ਵਿਆਪਕ ਹੈ। ਕੋਈ ਐਸਾ ਥਾਂ ਅਸੀਂ ਪਿੰਨ ਪੁਆਇੰਟ ਨਹੀਂ ਕਰ ਸਕਦੇ ਜਿੱਥੇ ਵਾਹਿਗੁਰੂ ਨਹੀਂ ਹੈ। ਫਿਰ ਉਹ ਨਿਰਭਉ ਹੈ, ਨਿਰਵੈਰ, ਕਾਲ ਦੀ ਉਹਦੇ ਤੱਕ ਪਹੁੰਚੇ ਨਹੀਂ ਹੈ, ਕਾਲ ਪੈਦਾ ਹੀ ਉਹਨੇ ਕਰਿਆ। ਫਿਰ ਉਹ ਹਸਤੀ ਹੈ, ਨਿਰਾ ਗਿਆਨ ਹੈ, ਸਵਾਇ ਪੁਰਖ। ਗੁਰੂ ਦੀ ਕਿਰਪਾ ਦੇ ਨਾਲ ਇਹ ਪ੍ਰਾਪਤ ਹੁੰਦਾ ਹੈ ਆਪਣੇ ਆਪ, ਕਿਸੇ ਨੂੰ ਵੀ ਅੱਜ ਤੱਕ ਰੱਬ ਨਹੀਂ ਮਿਲਿਆ, ਨਾ ਇਹਦੀ ਸੋਝੀ ਆਵੇ। ਕੇਵਲ ਗੁਰੂ ਹੈ ਜੋ ਇਸ ਨੂੰ ਸਮਝਾਉਂਦਾ। ਹੁਣ ਗੁਰੂ ਕੀ ਹੋਇਆ? ਮਹਾਰਾਜ ਕਹਿੰਦੇ ਗੁਰੂ ਪਰਮੇਸ਼ਰ ਪਰਬ੍ਰਹਮ ਦਾ ਸਰਗੁਣ ਸਰੂਪ ਹੈ, ਸੰਸਾਰ ਨੂੰ ਰਸਤੇ ਪਾਉਣ ਵਾਸਤੇ ਸਮੇਂ ਸਮੇਂ ਸਿਰ ਉਸੇ ਤਰ੍ਹਾਂ ਸੰਸਾਰ ਦੇ ਵਿੱਚ ਆ ਕੇ ਉਹਨਾਂ ਨੇ ਗਿਆਨ ਦੇਣਾ ਹੀ ਦੇਣਾ ਗੁਰੂ ਨੇ। ਫਿਰ ਮਹਾਰਾਜ ਕਹਿੰਦੇ ਵੀ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਪਹਿਲਾਂ ਵੀ ਉਹ ਆਪ ਸੀ, ਜਦ ਟਾਈਮ ਐਂਡ ਸਪੇਸ ਬਣੀ ਜਦ ਵੀ ਉਹ ਆਪ ਹੈ, ਹੁਣ ਵੀ ਉਹ ਆਪ ਹੈ। ਗੁਰੂ ਮਹਾਰਾਜ ਨਹੀਂ ਬਣਦੇ ਵੀ ਇੱਥੇ ਕੋਈ ਹੋਰ ਚੀਜ਼ਾਂ ਨੇ, ਨਾ ਗੁਰੂ ਗ੍ਰੰਥ ਸਾਹਿਬ ਬਣਦੇ ਨੇ, ਪਰ ਉਹ ਡਿਵੀਜ਼ਨ ਪਈ ਹੋਈ ਹੈ। ਜਿਹੋ ਜਿਹਾ ਕੋਈ ਬੰਦਾ ਉਹ ਜਿਹਾ ਉਹਦਾ ਨਾਂ ਰੱਖਿਆ ਗਿਆ, ਕਿਸੇ ਦਾ ਗੁਰਮੁਖ, ਕਿਸੇ ਦਾ ਮਨਮੁਖ, ਕਿਸੇ ਦਾ ਬੇਮੁਖ, ਕਿਸੇ ਬੇਈਮਾਨ, ਜਿਹਾ ਜਿਹਾ ਕਰਮ ਕਰਦਾ ਉਹ ਜਿਹਾ ਨਾਂ ਪੈ ਗਿਆ। ਲੇਕਿਨ ਤੱਤ ਇੱਕੋ ਹੀ ਹੈ ਸਾਰੀ ਸ੍ਰਿਸ਼ਟੀ ਦੇ ਅੰਦਰ, ਉਹ ਹੈ ਵਾਹਿਗੁਰੂ ਦਾ। ਉਹ ਕਹਿੰਦੇ ਸੋਚ ਨਾਲ, ਫਿਲਾਸਫੀ ਨਾਲ ਤਾਂ ਸਮਝ ਨਹੀਂ ਆਉਣਾ, ਜਿੰਨਾ ਜੀ ਕਰਦਾ ਫਿਲਾਸਫੀ ਪੜ੍ਹ ਲੈ, ਸਭ ਦੁਨੀਆਂ ਦੀ ਪੜ੍ਹ ਲਓ। ਨਾ ਉਹ ਚੁੱਪ ਹੋਣ ਦੇ ਨਾਲ, ਸਮਾਧੀਆਂ ਦੇ ਨਾਲ ਉਹਨੂੰ ਰਿਅਲਾਈਜੇਸ਼ਨ ਤੱਕ ਅਸੀਂ ਪਹੁੰਚ ਸਕਦੇ ਹਾਂ, ਕਿਉਂਕਿ ਸਾਨੂੰ ਜਿਹੜੇ ਟੂਲਸ ਮਿਲੇ ਨੇ, ਬ੍ਰੇਨ ਮਿਲੇ ਆ ਸਾਨੂੰ, ਆ ਜਿਹੜੇ ਅੱਖਾਂ ਔਖਾਂ ਮਿਲੀਆਂ ਨੇ, ਇਹ ਮੈਟਰ ਦੀਆਂ ਨੇ, ਐਂਟੀ ਮੈਟਰ ਤੱਕ ਇਹ ਪਹੁੰਚੇ ਨਹੀਂ ਸਕਦੀਆਂ। ਉਹ ਗਮ ਗੋਚਰ ਦੇਸ਼ ਹੈ, ਇਹ ਦੇਸ਼ ਜਾਣਨ ਵਾਲਾ, ਇਸ ਕਰਕੇ ਨਾ ਸਮਾਧੀਆਂ ਨਾਲ, ਨਾ ਭੋਗਾਂ ਨੂੰ ਭੋਗੇ, ਅਤੇ ਨਾ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਹੁਣ ਇਹਦਾ ਵੀ ਕੁਐਸਚਨ ਹੋ ਗਿਆ ਵੀ ਫਿਰ ਕਰੀਏ ਕੀ, ਕਿਰ ਸਚਿਆਰਾ ਹੋ ਜੀ, ਕਿਰ ਕੂੜਾ ਟੁੱਟਾ ਪਾਲ। ਇਹ ਸਮੱਸਿਆ ਹੈ ਸਾਡੇ ਸਾਹਮਣੇ ਵੀ ਕੂੜ ਦੀ ਜਿਹੜੀ ਕੰਧ ਬਣ ਗਈ ਨਾ, ਫਿਕਸ਼ੀਅਸ ਦੀਵਾਰ ਹੋਮੇ ਦੀ, ਹਾਂ ਭੀਤ ਪਇਓ ਹੈ ਵਿੱਚੋ, ਸੁੰਤ ਦੇਸ਼ ਨਿਕਟਾਇਓ, ਭਾਮੀਰੀ ਕੇ ਪਾਤ ਪਾਰ ਦੋ, ਬਿਨ ਭੇਖੇ ਦੁਰਾਏ। ਇਹ ਕੰਧ ਕਿਵੇਂ ਟੁੱਟੇ? ਇਹ ਕੰਧ ਨੂੰ ਤੋੜਨ ਵਾਸਤੇ ਹੀ ਮਹਾਂਪੁਰਸ਼ ਯਤਨ ਕਰਦੇ ਨੇ। ਮਹਾਂਪੁਰਸ਼ ਕਿਸੇ ਦਾ ਦਿਲ ਲਵਾਉਣ ਵਾਸਤੇ ਨਹੀਂ ਆਉਂਦੇ ਵੀ ਇਹੋ ਜਿਹੀ ਸਾਖੀਆਂ ਸੁਣਾ ਦਈਏ ਤੁਹਾਡਾ ਮਨ ਪ੍ਰਸੰਨ ਹੋ। ਸਾਖੀ ਆਪਣੇ ਥਾਂ ਹੈ, ਤੱਤ ਆਪਣੇ ਥਾਂ ਹੈ। ਸੋ ਇਹਦੇ ਜਵਾਬ ਦੇ ਵਿੱਚ ਮਹਾਰਾਜ ਨੇ ਇੱਕ ਲਾਈਨ ਲਿਖੀ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਜਿਹੜਾ ਕਿਵਸ ਚਿਆਰਾ ਹੋ ਗਈ, ਬਾਹਰ ਸਦਾਲਤਾਂ ਲੱਗੀਆਂ, ਇੱਥੇ ਕਾਰ ਵਿੱਚ ਪਈਆਂ ਨੇ ਪੁਸਤਕਾਂ, ਉਹ 800 ਪੇਜ ਦੀ ਮੈਂ ਲਿਖ ਸਕਿਆ ਇੱਕ ਅੱਧੀ ਲਾਈਨ ਦੇ ਉੱਤੇ ਵੀ ਕਿਵਸ ਚਿਆਰਾ ਹੋ ਗਈ, ਕਿਵ ਕੂੜਾ ਟੁੱਟਾ ਪਾਲ। ਇਹਦਾ ਜਵਾਬ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਬੁੱਧੂ ਸ਼ਾਹ ਨੂੰ ਦਿੱਤਾ ਸੀ, ਉਹਦੇ 3 ਕੀਰਤਨ ਰਿਕਾਰਡ ਹੋਏ ਹੋਏ ਨੇ ਇੱਕੋ ਹੀ ਗੱਲ ਦੇ। ਤੇ ਮਹਾਰਾਜ ਨੇ ਕਿਹਾ ਵੀ ਹੁਕਮ ਦੀ ਕਿਰਿਆ ਹੋ ਰਹੀ ਹੈ ਸਾਰੇ, ਕੋਈ ਵੀ ਹੁਕਮ ਤੋਂ ਬਾਹਰ ਨਹੀਂ ਹੈ। ਇਹ ਮਨੁੱਖ ਜਦ ਆਪਣੇ ਸਿਰ ਤੇ ਲੈਂਦਾ ਵੀ ਮੈਂ ਕਰਦਾ, ਫਿਰ ਫਸਦਾ ਹੈ, ਕਿਉਂਕਿ ਹਉਮੈ ਵਿੱਚ ਜਾਗ ਉਪਜੇ ਪੁਰਖਾ। ਜਦ ਤੱਕ ਆਦਮੀ ਦੇ ਅੰਦਰ ਇਹ ਭਾਵਨਾ ਬਣੀ ਹੋਈ ਹੈ ਆਈ ਐਂਡ ਮਾਈ, ਉਹਨੀ ਦੇਰ ਸਾਧਨ ਜੀ ਉੱਚਿਆਂ ਮੰਡਲਾਂ 'ਚ ਤਾਂ ਜਾਊਗਾ, ਸਵਰਗ ਲੋਕਾਂ 'ਚ ਜਾਏਗਾ, ਲੇਕਿਨ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ ਕਦੇ ਵੀ, ਕਿਉਂਕਿ ਹਉਮੈ ਨੇ ਜੰਮਣਾ ਮਰਨਾ, ਹਉਮੈ ਨੇ ਕਰਮਾਂ ਨੂੰ ਪਕੜਨਾ ਵੀ ਮੈਂ ਕਰੇ, ਹੁਕਮ ਦੀ ਕਿਰਿਆ ਚ ਨਹੀਂ ਆਉਣਾ। ਜਦ ਤੱਕ ਹੁਕਮ ਨੂੰ ਨਹੀਂ ਬੁੱਝਦਾ ਉਨੀ ਦੇਰ ਤੱਕ ਦੁੱਖ ਹੈ। ਸੋ ਇਹ ਥਿਊਰੀ ਹੈ ਗੁਰੂ ਗ੍ਰੰਥ ਸਾਹਿਬ ਦੀ ਜੋ ਸਾਨੂੰ ਗੁਰੂਆਂ ਨੇ ਦਿੱਤੀ ਹੈ, ਇੱਕ ਬੜੇ ਪ੍ਰੋਫੈਸਰ ਸੀਗੇ ਜਿਹਨਾਂ ਨੇ ਬਹੁਤ ਕਿਤਾਬਾਂ ਲਿਖੀਆਂ ਹੋਈਆਂ ਨੇ, ਪ੍ਰਿੰਸੀਪਲ ਸੀ। ਉਹਨਾਂ ਨੇ ਇੱਕ ਪੁਸਤਕ ਦੇ ਅੰਦਰ ਲਿਖਿਆ ਵੀ ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਨੂੰ ਉਲਾਂਭਾ ਦੇ ਤਾ। ਆਮ ਇਹ ਕਹਿੰਦੇ ਆ, ਇੱਥੇ ਸਾਡੇ ਪ੍ਰਚਾਰ ਕਾਮ ਕਹੀ ਜਾਂਦੇ ਨੇ ਵੀ ਜਦੋਂ ਏਮਨਾਬਾਦ ਦੀ ਲੁੱਟ ਮੱਚੀ ਤੇ ਉੱਥੇ ਹਾਹਾਕਾਰ ਮੱਚੀ, ਗੁਰੂ ਨਾਨਕ ਪਾਤਸ਼ਾਹ ਨੇ ਵਾਹਿਗੁਰੂ ਨੂੰ ਉਲਾਂਭਾ ਦੇ ਦਿੱਤਾ। ਇਹਦੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ। ਮੈਂ ਕਿਹਾ ਪ੍ਰਿੰਸੀਪਲ ਸਾਹਿਬ ਤੁਸੀਂ ਨਾ ਇਹ ਅਨਰਥ ਕਰ ਦਿੱਤਾ, ਸੁਤੰਤਰ ਅਰਥ ਕਰ ਦਿੱਤਾ ਤੁਸੀਂ, ਇਹ ਤੁਸੀਂ ਸਿਧਾਂਤ ਨੂੰ ਨਹੀਂ ਸਮਝੇ। ਇਹਦੇ ਨਾਲ ਬਹੁਤ ਵੱਡਾ ਅਸਰ ਪੈ ਗਿਆ ਸਾਡੇ ਮਨਾਂ ਦੇ ਉੱਤੇ, ਤੇ ਸਾਡੇ ਤੁਸੀਂ ਫੇਰ ਤੋੜਦੇ। ਅਸੀਂ ਤਾਂ ਗੁਰੂ ਨਾਨਕ ਸਾਹਿਬ ਤੇ ਪਰਮੇਸ਼ੁਰ ਨੂੰ ਦੋ ਨਹੀਂ ਸਮਝਦੇ। ਸਾਨੂੰ ਤਾਂ ਸਾਡੇ ਗੁਰੂ ਨੇ ਕਹਿ ਦਿੱਤਾ ਕਿ ਸਮੁੰਦਰ ਬਰੋਲ ਸਰੀਰ ਹਮ ਦੇਖਿਆ, ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਇਹਨੂੰ ਤਾਂ ਅਸੀਂ ਸਰਪਾਸ ਨਹੀਂ ਕਰ ਸਕਦੇ ਨਾਨਕ ਭੇਦ ਨਾ ਭਾਈ। ਤੇ ਉਹੀ ਗੁਰੂ ਨੂੰ ਤੁਸੀਂ ਉਲਾਂਭਾ ਦੇਣ ਵਾਲਾ ਕਹਿਤਾ ਗੁਰੂ ਨਾਨਕ ਦਾ। ਮੈਂ ਕਿਹਾ ਤੁਹਾਨੂੰ ਪਤਾ ਗੁਰੂ ਨਾਨਕ ਸਾਹਿਬ ਜਿਹੜਾ ਬੇਸ ਕਰਦਾ ਨਾ ਸਾਡਾ ਸਿੱਖੀ ਮਾਰਗ ਦਾ, ਉਹ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਸਾਰੀ ਹੁਕਮ ਦੀ ਖੇਡ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਨੇ 13 ਸਾਲ ਪਹਿਲਾਂ ਜੈਸੀ ਮੈਂ ਆਵਾ ਖਤਮ ਕੀ ਬਾਣੀ, ਪੈਸੇ ਨਾ ਰੱਖੋ ਭਾਜੀ, ਅਸੀਂ ਪੈਸੇ ਨਹੀਂ ਰਖਾਉਂਦੇ ਹੁੰਦੇ, ਇਹ ਤਾਂ ਮਹਾਰਾਜ ਨੂੰ ਉੱਥੇ ਲੈ ਕੇ ਜਾਓ, ਫੈਸਲਾ ਕਰੀ ਗਿਆਨ ਦੇ ਲਾ ਦੋ। 13 ਸਾਲ ਪਹਿਲਾਂ ਦੀ ਬਾਤ ਹੈ, 1968 ਦੀ ਬਾਤ ਹੈ। ਤੇ ਉਹਦੇ ਵਿੱਚ ਮਹਾਰਾਜ ਨੇ ਕਾਇਆ ਕੱਪੜ ਟੁੱਕ ਟੁੱਕ ਹੋ ਸੀ ਹਿੰਦੁਸਤਾਨ ਸੰਭਾਲ ਸੀ ਬੋਲਾ। ਉਹਦੇ ਵਿੱਚ ਕਲੀਅਰ ਲਿਖਦਾ ਵੀ ਇੱਥੇ ਨਾ ਬੜੀ ਭਾਰੀ ਕਤਨਾਮ ਹੋਣੀ ਹੈ। ਉਹ ਸ਼ਬਦ ਵੀ ਏਮਨਾਬਾਦ ਦੇ ਉਚਾਰਿਆ ਸੀ, ਇਹ ਵੀ ਏਮਨਾਬਾਦ ਦੀ ਮੈਂ ਜਿਹੜੀ ਗੱਲ ਕਰ ਰਿਹਾ। ਉੱਥੇ ਹੋਇਆ ਇਸ ਤਰ੍ਹਾਂ ਸੀ, ਜੇ ਅਸੀਂ ਇਹਦਾ ਸਹੀ ਮਹਿਨਾ ਜਾਣਨਾ ਚਾਹੁੰਦੇ ਹਾਂ, ਵੀ ਬਾਬਰ ਨੇ ਬਹੁਤ ਲੁੱਟ ਮਚਾਈ, ਲੋਧੀ ਹਾਰ ਗਏ। ਲੋਧੀਆਂ ਕੋਲ ਫੌਜ ਬਹੁਤ ਸੀ, 2 ਲੱਖ ਫੌਜ ਸੀ, ਬਾਬਰ ਕੋਲ ਸਿਰਫ 12,000 ਸੀ। ਪਰ ਉਹ ਡੰਗ ਦਾ ਟੈਕਟਿਸ ਉਹਦੇ ਹੱਥ ਆ ਗਿਆ, ਉਹਨੇ ਰਾਣਾ ਸਾਂਗਾ ਨੂੰ ਵੀ ਹਰਾਤਾ ਤੇ ਲੋਧੀ ਨੂੰ ਵੀ ਹਰਾਤਾ। ਉਹਦੇ ਬਾਅਦ ਉਹਨੇ ਲੁੱਟ ਮਚਾ ਤੀ ਸ਼ਹਿਰ ਚ ਵੀ, ਏਮਨਾਬਾਦ ਨੂੰ ਲੁੱਟ ਲਓ। ਉਹ ਮਹਾਰਾਜ ਦੇ ਅੰਦਰ ਬੜੇ ਸ਼ਬਦ ਆਉਂਦੇ ਨੇ ਉਹਨਾਂ ਦੀ ਦਰਦਨਾਕ ਹਾਲਤ ਤੇ ਵੀ ਇਹ ਹੋਇਆ, ਤੇ ਉਹਨਾਂ ਦੀਆਂ ਮਾਲਾ ਤੋੜ ਦਿੱਤੀਆਂ ਜਿਹੜੀਆਂ ਬਾਹਰ ਨਹੀਂ ਸੀ ਨਿਕਲਦੀਆਂ, ਜਿਹੜੇ ਰਾਮ ਨਹੀਂ ਸੀ ਕਹਿੰਦੇ, ਹੁਣ ਖਰਾਬ ਨਹੀਂ ਕਿਹਾ ਜਾਂਦਾ ਉਹ ਤੇ ਐਸੀ ਲੁੱਟ ਮਚਾਈ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਗ੍ਰਿਫਤਾਰ ਕਰ ਲਿਆ, ਭਾਈ ਮਰਦਾਨਾ ਨੂੰ, ਭਾਈ ਬਾਲਾ ਜੀ ਨੂੰ, ਹੋਰ ਵੀ ਜੋ ਵੀ ਬੰਦਾ ਏਬਲ ਬੋਡੀਡ ਆਇਆ ਉਹਨਾਂ ਨੇ ਆਪਣਾ ਭਾਰ ਜਿਹੜਾ ਸੀਗਾ ਚੁਕਾਉਣਾ ਸੀ। ਤੇ ਕੈਂਪ ਦੇ ਵਿੱਚ ਜਾ ਕੇ ਫੌਜ ਨੂੰ ਆਟਾ ਚਾਹੀਦਾ ਸੀ, ਉਹ ਚੱਕੀਆਂ ਸਾਰੀਆਂ ਜਿੱਥੋਂ ਜਿੱਥੋਂ ਲੱਭੀਆਂ ਚੁੱਕ ਕੇ ਸੈਂਕੜਿਆਂ ਦੀ ਤਾਦਾਦ ਚੱਕੀਆਂ ਰੱਖ ਦਿੱਤੀਆਂ। ਗੁਰੂ ਨਾਨਕ ਸਾਹਿਬ ਦੇ ਸਿਰ ਉੱਤੇ ਇੱਕ ਪੰਡ ਰੱਖ ਦਿੱਤੀ, ਇੱਕ ਭਾਈ ਬਾਲਾ ਜੀ ਦੇ ਰੱਖ ਦਿੱਤੀ, ਮਰਦਾਨੇ ਨੂੰ 4 ਘੋੜੇ ਫੜਾ ਤੇ। ਮਹਾਰਾਜ ਕਹਿੰਦੇ ਮਰਦਾਨਿਆਂ ਬਾਣੀ ਆਈ ਹੈ ਸੁਰ ਕਰ ਰਬਾਬ। ਕਹਿਣ ਲੱਗਿਆ ਪਾਤਸ਼ਾਹ ਇਹ ਹੱਥ 4 ਘੋੜੇ ਨੇ, ਪਿੱਛੇ ਮੁਗਲ ਜਿਹੜਾ ਹੰਟਰ ਲਈ ਤੁਰਿਆ ਆ ਰਿਹਾ, ਘੋੜਾ ਇੱਧਰ ਉੱਧਰ ਹੋ ਗਿਆ, ਕੀ ਬਣੂਗਾ ਸਤਾਰ, ਮੈਂ ਕਿਵੇਂ ਫੜਾਂ ਸੁਰ ਕਰਾਂ। ਮਹਾਰਾਜ ਕਹਿੰਦੇ ਆਪਾਂ ਇਹਨਾਂ ਦੇ ਵਿਗਾਰ ਕਰਨ ਨਹੀਂ ਆਏ। ਜਦੋਂ ਦ੍ਰਿਸ਼ਟੀ ਨਾਲ ਦੇਖਿਆ ਤਾਂ ਮਹਾਰਾਜ ਦੀ ਪੰਡ ਉੱਤੇ ਸਭਾਤ ਉੱਚੀ, ਸਭਾਤ ਭਾਜ ਪਾਲੇ ਦੀ ਉੱਚੀ। ਮਹਾਰਾਜ ਕਹਿੰਦੇ ਛੱਡਦੇ ਘੋੜੇ ਆਪੇ ਆਉਣਗੇ ਸਾਡੇ ਪਿੱਛੇ। ਉਹ ਘੋੜੇ ਛਡਾ ਦਿੱਤੇ। ਕਈ ਪ੍ਰੇਮੀਆਂ ਨੂੰ ਇੱਥੇ ਸ਼ੰਕਾ ਹੋ ਜਾਂਦਾ ਹੈ ਵੀ ਕੀ ਪੋਸੀਬਲ ਹੈ ਵੀ ਵੇਟ ਵੀ ਆਪਣਾ ਗਰੰਟੀ ਛੱਡ ਕੇ ਉੱਤੇ ਹੋ ਜਾਵੇ। ਇਹ ਨਾਮ ਵਾਲਿਆਂ ਦੇ ਨਾਲ ਆਮ ਵਰਤਦੀ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਜਿਹਨਾਂ ਨੂੰ ਹੁਣ ਤਾਂ ਬਹੁਤ ਸਾਰੀ ਦੁਨੀਆਂ ਆਮ ਭੁੱਲਦੀ ਜਾਂਦੀ ਹੈ, ਅਸੀਂ ਆਪਣੇ ਮੈਗਜ਼ੀਨ ਦੇ ਵਿੱਚ ਫੇਰ ਰਿਵਾਈਵ ਕਰ ਰਹੇ ਹਾਂ ਉਹਨਾਂ ਦੀ ਯਾਦ। ਉਹ ਇੱਕ ਲਿਖ ਰਹੇ ਨੇ, ਤੁਹਾਡੇ ਬੀਜੀ ਦੀ ਗੱਲ ਲਿਖ ਰਹੇ ਨੇ, ਇਹਨਾਂ ਦੇ ਪਿਤਾ ਜੀ ਸੀਗੇ ਉਹ ਭਾਈ, ਕਿਸੇ ਨੂੰ ਉਹਨਾਂ ਨੇ ਸੰਤ ਨਹੀਂ ਲਿਖਿਆ, ਬਾਪੂ ਜੀ ਨੂੰ ਸੰਤ ਲਿਖਿਆ, ਸੰਤ ਭਾਈ ਹੀਰਾ ਸਿੰਘ ਦੌਦਪੁਰੀ। ਉਹ ਕਹਿੰਦੇ ਜਿੱਥੇ ਉਹ ਰਹਿੰਦੇ ਸੀ ਚੱਕ ਦੇ ਵਿੱਚ 378 ਚ, ਤੇ ਜਦੋਂ ਸ਼ਾਮ ਨੂੰ ਚਰੀ ਵੱਢ ਕੇ ਲਿਆਉਂਦੇ ਸੀ ਤੇ ਪਿੰਡ ਬਾਹਰ ਖੜਾ ਹੁੰਦਾ ਇਹ ਗੱਲ ਦੇਖਣ ਵਾਸਤੇ ਕਿ ਇਹਨਾਂ ਦੇ ਸਿਰ ਦੇ ਨਾਲ ਭਰਾ ਨਹੀਂ ਲੱਗਦਾ, ਖਾਲੀ ਹੁੰਦਾ ਥਾਂ, ਸਪੇਸ ਹੈ ਵਿੱਚ। ਉਹ ਪਿੰਡ ਦੇਖਦਾ ਹੁੰਦਾ ਕਹਿੰਦੇ ਸਾਰਾ। ਬਾਬਾ ਫਰੀਦ ਨੂੰ ਜਦ ਫਰੀਦਕੋਟ ਫੜਿਆ ਉਸ ਵੇਲੇ ਉਹਨਾਂ ਦੇ ਸਿਰ ਤੇ ਉਹ ਸੀਮੈਂਟ ਚੂਨੇ ਵਗੈਰਾ ਦੇ ਧਰਦੇ ਸੀ, ਲੇਕਿਨ ਉਹ ਉੱਤੇ ਨਹੀਂ ਸੀ ਲੱਗਦਾ, ਉੱਪਰੇ ਉੱਪਰ ਰਹਿੰਦੇ ਸੀ। ਤੇ ਜਦ ਉੱਥੇ ਦੇ ਮਾਲਕ ਨੇ ਦੇਖਿਆ ਉਸੇ ਵੇਲੇ ਆ ਕੇ ਚਰਨੀ ਪਿਆ, ਮਾਫੀਆਂ ਮੰਗੀਆਂ, ਤੇ ਉਸਦਾ ਨਾਂ ਵੀ ਫਰੀਦਕੋਟ ਰੱਖਿਆ। ਇਹ ਕੋਈ ਬਾਤ ਨਹੀਂ, ਰੂਹਾਨੀ ਗੱਲਾਂ ਬਹੁਤ ਸਾਰੀਆਂ ਦਾ ਭੇਦ ਸਾਨੂੰ ਨਹੀਂ ਪਤਾ ਲੱਗਦਾ। ਤੇ ਗੁਰੂ ਮਹਾਰਾਜ ਜੀ ਉਸ ਥਾਂ ਤੇ ਜਾ ਕੇ ਜਦੋਂ ਚੱਕੀਆਂ ਧਰ ਦਿੱਤੀਆਂ ਤਾਂ ਸ਼ਬਦ ਦੇ ਬਲ ਦੇ ਨਾਲ ਚੱਕੀਆਂ ਆਟੋਮੈਟਿਕ ਚੱਲਦੀਆਂ ਸੀ। ਆਪੇ ਹੀ ਪੀਣ ਪੈਂਦਾ, ਦਾਣੇ ਪੈਂਦੇ ਸੀ, ਆਪੇ ਹੀ ਪੀ ਹੁੰਦਾ ਸੀ। ਜਿਹੜੇ ਮੁਗਲ ਸਿਪਾਹੀ ਪਹਿਰੇ ਤੇ ਸਾਰੇ ਸੁਣ ਹੋਏ ਖੜੇ ਸੀ। ਬਾਬਰ ਨੂੰ ਜਾ ਕੇ ਦੱਸਿਆ ਕਿ ਕੈਸਾ ਮਹਾਂਪੁਰਸ਼ ਫੜਿਆ ਗਿਆ, ਉਹ ਤਾਂ ਆਪਣੇ ਆਨੰਦ ਵਿੱਚ ਗਾ ਰਹੇ ਨੇ, ਲੇਕਿਨ ਸਾਰੇ ਲੋਕ ਮਸਤ ਹੋ ਕੇ ਚੱਕੀ ਨਹੀਂ ਕੋਈ ਵੀ ਚਲਾ ਰਿਹਾ। ਬਾਬਰ ਆਇਆ, ਬਾਬਰ ਨੇ ਦੇਖ ਕੇ ਉਸ ਵੇਲੇ ਚਰਨਾਂ ਤੇ ਢਹਿ ਪਿਆ ਵੀ ਹੇ ਮਹਾਂਪੁਰਸ਼ ਮੇਰੀ ਖਤਾ ਮਾਫ ਕਰ। ਕੈਂਪ ਵਿੱਚ ਲੈ ਗਿਆ, ਉੱਥੇ ਮਹਾਰਾਜ ਜੀ ਨੂੰ ਕਿਹਾ ਵੀ ਕੋਈ ਸੇਵਾ, ਮੈਂ ਮਹਾਰਾਜ ਕੀ ਸੇਵਾ ਕਰਾਂ, ਤੁਸੀਂ ਕਿਵੇਂ ਪ੍ਰਸੰਨ ਹੋ ਸਕਦੇ ਹੋ? ਮਹਾਰਾਜ ਕਹਿੰਦੇ ਆ ਜਿੰਨੇ ਫੜੇ ਨੇ ਸਭ ਨੂੰ ਛੱਡ ਦੇ, ਇਹਨਾਂ ਦਾ ਸਮਾਨ ਵਾਪਸ ਕਰ ਦੇ। ਉੱਥੇ ਮਹਾਰਾਜ ਜਿਹੜਾ ਮਹਾਰਾਜ ਨੇ ਸ਼ਬਦ ਉਚਾਰੇ ਨਾ, ਖੁਦਾ ਸਾਹਿਬ ਖਜ਼ਮਾਨਾ ਕੀਆ ਹਿੰਦੁਸਤਾਨ ਡਰਾਇਆ, ਉਹਦੇ ਵਿੱਚ ਉਹਨੂੰ ਕਿਹਾ ਹੇ ਬਾਬਰ, ਜਦ ਲੋਧੀ ਹਾਰ ਗਏ ਉਹ ਤੇ ਬਾਅਦ ਰਾਜ ਕਿਹਦਾ ਹੋਇਆ? ਇੱਥੇ ਤੇਰਾ ਹੋਇਆ ਨਾ, ਰਾਜ ਦੇ ਵਿੱਚ ਤਾਂ ਗੈਪ ਨਹੀਂ ਪੈਂਦਾ, ਇੱਕ ਝੰਡਾ ਲਹਿੰਦਾ ਇੱਕ ਚੜ੍ਹਦਾ, ਵੀ ਤੇਰਾ ਰਾਜ ਹੋਇਆ, ਇਹ ਤੇਰੀ ਪਬਲਿਕ ਹੋ ਗਈ, ਤੇ ਇਸ ਪਬਲਿਕ ਨੂੰ ਇੰਨੀ ਤਾਂ ਮਾਰ ਪਾਈ, ਤੈਨੂੰ ਦਰਦ ਨਾ ਆਇਆ? ਫੇਰ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ਼ਨਾ ਕੋਈ, ਜਦੋਂ ਤੁਹਾਡੀਆਂ ਫੌਜਾਂ ਲੜਦੀਆਂ ਸੀ ਸਾਡੇ ਮਨ ਚ ਕੋਈ ਰੋਸ਼ਨੀ ਸੀ, ਸਕਤਾ ਸੀ ਮਾਰੇ ਪਏ ਬਗਾ ਖਸਮ ਥਾ ਪੁਰਸ਼ ਹੋਏ। ਜਦੋਂ ਤੂੰ ਖਸਮ ਹੋ ਕੇ ਫੇਰ ਤੂੰ ਉਜਾੜਿਆ, ਇਹਨਾਂ ਦੀਆਂ ਬੇਇੱਜ਼ਤੀਆਂ ਕਰੀਆਂ, ਤੇਤੇ ਪੁੱਛ ਹੋਏਗੀ ਦਰਗਾਹ ਦੇ ਅੰਦਰ। ਮਾਲਕ ਨੂੰ ਪੁੱਛਿਆ ਜਾਂਦਾ ਵੀ ਕਿਉਂ ਉਜਾੜਾ ਪਿਆ? ਮੈਂ ਪ੍ਰਿੰਸੀਪਲ ਸਾਹਿਬ, ਤੁਸੀਂ ਕਿਤਾਬਾਂ ਬਹੁਤ ਲਿਖੀਆਂ ਨੇ, ਪਰ ਤੁਹਾਨੂੰ ਪਤਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਬੇਸ ਹੈ ਨਾ, ਉਹ ਹੁਕਮ ਹੈ। ਕਹੋ ਨਾਨਕ ਕਰਦੇ ਕੀ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ, ਹੁਕਮ ਤੇ ਬਗੈਰ ਕੁਛ ਨਹੀਂ ਹੋ ਰਿਹਾ। ਜੇ ਹੁਕਮ ਦੇ ਸਿਧਾਂਤ ਨੂੰ ਅਸੀਂ ਸਮਝ ਆਈਏ ਨਾ ਤੇ ਕਮਾ ਲਈਏ, ਸਾਡੇ ਅੰਦਰ ਵਸ ਜਾਵੇ, ਹਉਮੈ ਦਾ ਨਾਸ਼ ਹੋ ਜਾਂਦਾ। ਹਉਮੈ ਬੁੱਝੇ ਤਾਂ ਦਰ ਸੂਝੇ, ਤਾਂ ਫਿਰ ਪਰਮੇਸ਼ਰ ਦੇ ਡਰ ਦੀ ਪ੍ਰਾਪਤੀ ਹੁੰਦੀ ਹੈ। ਜਿੰਨਾ ਚਿਰ ਮੈਂ ਤੇ ਮੇਰੀ ਐਗਜ਼ਿਸਟ ਕਰਦੀ ਹੈ, ਅਸੀਂ ਭਜਨ ਕਰਦੇ ਹਾਂ, ਦਾਨ ਕਰਦੇ ਹਾਂ, ਪੁੰਨ ਕਰਦੇ ਹਾਂ, ਕਰਮ ਨੂੰ ਅਸੀਂ ਆਪਣੇ ਨਾਲ ਜੋੜ ਲੈਂਦੇ ਹਾਂ ਬਈ ਮੈਂ ਕਰਦਾ, ਉਹ ਮੈਂ ਕਰਦਾ ਕਰਮ ਚਿਮੜ ਜਾਂਦਾ, ਉਹਨੇ ਫਲ ਦੇਣਾ ਹੁੰਦਾ, ਫਲ ਉਹ ਦਿੰਦਾ, ਬਸ ਕਰਮ ਫਲ ਦਿੱਤੇ ਦੇ ਬਗੈਰ ਨਹੀਂ ਕਦੇ ਵੀ ਜਾਇਆ ਕਰਦਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਜੋ ਸਿਧਾਂਤ ਹੈ ਗੁਰੂ ਨਾਨਕ ਪਾਤਸ਼ਾਹ ਦਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਇਹਨੂੰ ਵਿਸਾਰ ਨਾਲ ਪੜ੍ਹਨਾ ਤਾਂ ਇਹ ਪੁਸਤਕ ਮਿਲਦੀ ਹੈ ਹੇਠਾਂ, ਦੋ ਨੇ ਇਕੱਠੀਆਂ, ਇਹ ਗੁਰੂ ਦਸਵੇਂ ਪਾਤਸ਼ਾਹ ਨਾਲ ਪੀਰ ਬੁੱਧੂ ਸ਼ਾਹ ਦਾ ਸਵਾਲ ਜਵਾਬ ਹੈ, ਜਿਹਦੇ ਚ ਮਹਾਰਾਜ ਨੇ ਉਹਨੂੰ ਗਿਆਨ ਦਿੱਤਾ। ਪੀਰ ਬੁੱਧੂ ਸ਼ਾਹ ਐਵੇਂ ਨਹੀਂ ਸੀ ਮਰੀਦ ਬਣ ਗਿਆ ਵੀ ਜਿਹੜਾ 700 ਮਰੀਦ ਲੈ ਕੇ ਆ ਕੇ 300 ਸ਼ਹੀਦ ਕਰਾ ਲਿਆ, ਪੁੱਤਰ ਵੀ ਸ਼ਹੀਦ ਕਰਾ ਲਏ, ਉਹ ਸਿਧਾਂਤ ਸਮਝ ਗਿਆ ਸੀ, ਤਨੋ ਮਨੋ ਗੁਰੂ ਦਾ ਬਣ ਗਿਆ ਸੀ। ਸੋ ਜੋ ਸਾਡਾ ਸਿਧਾਂਤ ਹੈ ਉਹ ਹੈ ਆਪੇ ਪੱਟੀ ਕਰਮ ਆਪ, ਉੱਪਰ ਲੇਖ ਵੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਹੇ, ਇੱਥੇ ਇਹ ਸਾਡੀ ਮੰਜ਼ਿਲ ਹੈ ਜਿੱਥੇ ਅਸੀਂ ਪਹੁੰਚਣਾ, ਪਹਿਲਾਂ ਸਾਡਾ ਸਾਧਨ ਹੈ ਸਾਰਾ। ਜੇ ਅਸੀਂ ਪੁੱਛੋ, ਸਾਨੂੰ ਪੁੱਛਣ ਅੰਗਰੇਜ਼ ਵੀ ਤੁਹਾਡਾ ਧਰਮ ਕੀ ਹੈ, ਅਸੀਂ ਕਹਾਂਗੇ ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਤਾਂ ਵੇ ਆਫ ਲਾਈਫ ਹੈ, ਕਿਰਤ ਕਰਨੀ ਬਣ ਸਕਣਾ, ਨਾਮ ਜਪਣਾ ਵੇ ਆਫ ਲਾਈਫ ਹੈ, ਤੁਹਾਡਾ ਕੋਈ ਮੂਹਰੇ ਟਾਰਗੇਟ ਵੀ ਹੈ ਜਿੱਥੇ ਤੁਸੀਂ ਪਹੁੰਚਣਾ। ਸਾਡਾ ਟਾਰਗੇਟ ਹੈ ਹਉਮੈ ਦੇ ਮੰਡਲ ਚੋਂ ਨਿਕਲ ਕੇ ਨਾਮ ਦੇ ਮੰਡਲ ਚ ਦਾਖਲ ਹੋਣਾ, ਤੇ ਉੱਥੇ ਦ੍ਰਿਸ਼ਟੀ ਬਦਲਦੀ ਹੈ ਸਾਰੀ, ਉਹਨੂੰ ਇਹ ਨਾਮ ਕਹਿੰਦੇ ਨੇ। ਇਹ ਚੀਜ਼ ਜਿੱਥੇ ਇਹ ਸਿਧਾਂਤ ਮਨ ਵਿੱਚ ਵਸ ਜਾਂਦਾ ਉੱਥੇ ਨਾਮ ਮਨ ਵਿੱਚ ਵਸਿਆ ਕਹਿੰਦੇ ਨੇ। ਜਿਹੜਾ ਸਾਡੇ ਜ਼ਬਾਨ ਦੇ ਨਾਲ ਅਸੀਂ ਮੰਤਰ ਜਪਦੇ ਹਾਂ ਵਾਹਿਗੁਰੂ 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 ਵਾਹਿਗੁਰੂ, ਇਹਦੀ ਪਾਰਸ ਕਲਾ ਦੇ ਨਾਲ ਅਸੀਂ ਚੜ੍ਹਾਈ ਕਰ ਸਕਦੇ ਹਾਂ? ਨਹੀਂ, ਅਸੀਂ ਚੜ੍ਹਾਈ ਨਹੀਂ ਕਰ ਸਕਦੇ। ਇਸ ਵਾਸਤੇ ਸਾਨੂੰ ਜਿਹੜਾ ਜੀਵਨ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਹੈ, ਇਹ ਜੀਵਨ ਸਾਨੂੰ ਅਪਣਾਉਣਾ ਪੈਣਾ ਜੇ ਅਸੀਂ ਇਹ ਪ੍ਰਕਿਰਤੀ ਤੋਂ ਜੰਮਣ ਮਰਨ ਤੋਂ ਬਚਾਓ ਕਰਨਾ ਚਾਹੁੰਦੇ। ਨਹੀਂ ਤਾਂ ਹਉਮੈ ਆਜ਼ਾਦ ਹੈ, ਹਉਮੈ ਕਰਮ ਕਮਾਏ, ਹਉਮੈ ਬੰਧਨਾ ਫਿਰ ਜੂਨੀ ਪਾਏ। ਸੋ ਇਹਦੇ ਵਾਸਤੇ ਜਿਹੜਾ ਹੈ ਇਹਦੇ ਟਰਮਸ ਬਹੁਤ ਨੇ ਵੀ ਵਾਹਿਗੁਰੂ ਨੂੰ ਮਿਲਣਾ ਹੈ ਭਾਈ ਪ੍ਰਾਪਤ ਮਾਨੁੱਖ ਦੇ ਹੋਰੀ ਆ ਗੋਬਿੰਦ ਮਿਲਣ ਕੀ ਏ ਤੇਰੀ ਬਰੀ ਆ ਅਮਰ ਕਾਲ ਤੇਰੇ ਕਿਤੇ ਨਾ ਕਾਮ ਮਿਲ ਸਾਹ ਸੰਗਤ ਭਜ ਕੇਵਲ ਨਾਮ ਇਹ ਅਵਸਥਾ ਭੇਦ ਦੀ ਬਾਤ ਹੈ ਦੇਖਣਾ ਪੈਣਾ ਵੀ ਵਾਹਿਗੁਰੂ ਰਹਿੰਦਾ ਕਿੱਥੇ ਹੈ ਕਿਸੇ ਨੂੰ ਮਿਲਣਾ ਹੋਵੇ ਉਹਦਾ ਐਡਰੈਸ ਹੋਣਾ ਚਾਹੀਦਾ ਵੀ ਰਹਿੰਦਾ ਕਿੱਥੇ ਹੈ ਜਿਹੜਾ ਬਹੁਤੀਆਂ ਕਿਤਾਬਾਂ ਪੜ੍ਹਦਾ ਨਾ ਉਲਝ ਜਾਂਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਵਿੱਚ ਰਹੇ ਉਹ ਉਲਝਦਾ ਨਹੀਂ ਹੈ ਗਿਰਦਾ ਨਹੀਂ ਹੈ ਚੜ੍ਹਾਈ ਤਾਂ ਉਹਦੀ ਆਪਣੀ ਹੈਗੀ ਹਿੰਮਤ ਵੀ ਕਰ ਸਕਦਾ ਕਿ ਨਹੀਂ ਕਰ ਸਕਦਾ ਲੇਕਿਨ ਆਪ ਬਚਿਆ ਰਹਿੰਦਾ ਸੋ ਇਸ ਤਰ੍ਹਾਂ ਦੇ ਨਾਲ ਜਦ ਤੱਕ ਸਾਡੇ ਮੂਹਰੇ ਟਾਰਗੇਟ ਨਹੀਂ ਹੈ ਅਸੀਂ ਭਜਨ ਕਾਹਦਾ ਕਰਦੇ ਹਾਂ ਬਾਣੀ ਕਾਹਦੀ ਪੜ੍ਹਦੇ ਹਾਂ ਨਾਮ ਕਾਹਦਾ ਜਪਦੇ ਹਾਂ ਵੀ ਟਾਰਗੇਟ ਕੀ ਹੈ ਸਾਡੇ ਮੂਹਰੇ ਤਾਂ ਟਾਰਗੇਟ ਹੈ ਸਾਡੇ ਮੂਹਰੇ ਮੈਂ ਨੂੰ ਖਤਮ ਕਰਨਾ ਜਦ ਮੈਂ ਖਤਮ ਹੋ ਗਈ ਫਿਰ ਕੀ ਰਹਿ ਜਾਂਦਾ ਫਿਰ ਵਾਹਿਗੁਰੂ ਹੈਗਾ ਪਹਿਲਾਂ ਵੀ ਵਾਹਿਗੁਰੂ ਹੈ ਇਹਨੂੰ ਹੋਰ ਜੇ ਮੈਂ ਸਪਸ਼ਟ ਕਰਾਂ ਉਹ ਇਸ ਤਰ੍ਹਾਂ ਦੇ ਨਾਲ ਹੈ ਕਿ ਜਦੋਂ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਨੂੰ ਸ੍ਰਿਸ਼ਟੀ ਰੂਪ ਦੇ ਬ੍ਰਹਮ ਰੂਪ ਦੇ ਵਿੱਚ ਪਸਾਰਾ ਕਰਿਆ ਬਾਣੀ ਵਿੱਚ ਆਉਂਦਾ ਪਾਰ ਬ੍ਰਹਮ ਕੇ ਸਗਲੇ ਥਾਂ ਜਿੱਤ ਜਿੱਤ ਕਰ ਰੱਖੇ ਤੈਸਾ ਤਿੰਨੋ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫਨਹੋਗ ਪਥਰਿਓ ਆਪ ਹੋਏ ਅਨਕ ਤਰੰਗ ਖੁਦ ਪਥਰਿਆ ਅਨਕ ਤਰੰਗ ਰਹਿ ਕੇ ਕੀਤਾ ਵਸਾਓ ਏਕੋ ਗਵਾਓ ਤਿਸਤੇ ਹੋਏ ਲਖ ਦਰਿਓ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਹੁਣ ਇਹ ਕੀ ਹੋਇਆ ਜਿਹੜੀ ਸਾਡੀ ਬਾਡੀ ਹੈ ਸਾਡਾ ਬ੍ਰੇਨ ਹੈ ਇਹ ਲਿਮਿਟ ਦੇ ਵਿੱਚ ਹੈ ਇਹਦੇ ਵਿੱਚ ਸਾਟਨ ਲੈਵ ਦੇ ਉੱਤੇ ਮੱਤ ਹੈ ਬਿਜ਼ਨਸ ਹੈ ਉਹ ਬਿਜ਼ਨਸ ਜਿੰਨੀ ਕਿਸੇ ਚਾਹੇ ਜੈਸੀ ਮੱਤ ਤੈਸਾ ਪ੍ਰਕਾਸ਼ ਉਹ ਜਿਹਾ ਪ੍ਰਕਾਸ਼ ਉਹਦੇ ਵਿੱਚ ਹੈਗਾ ਜੇ ਜ਼ੀਰੋ ਵਾਟ ਦੀ ਕਪੈਸਿਟੀ ਦਾ ਬਲਬ ਹੈ ਉਹਦੇ ਜ਼ੀਰੋ ਆਉਂਦਾ ਹਜ਼ਾਰ ਵਾਟ ਨਹੀਂ ਉਹਦੇ ਚਾਰ ਸਾਲ ਦਾ ਟੁੱਟ ਜੂਗਾ ਉਸ ਵੇਲੇ ਸੋ ਉਹ ਗਮ ਗੋਚਰ ਦੇ ਦੇਸ਼ ਵਿੱਚ ਜਿਹੜਾ ਕੁਛ ਹੋ ਰਿਹਾ ਉਹ ਪ੍ਰਕਿਰਤਕ ਦੇਸ਼ ਦੇ ਵਿੱਚ ਹੈ ਨਹੀਂ ਲੇਕਿਨ ਆਪਣੇ ਆਪ ਨੂੰ ਮਜ਼ਬੂਤ ਕਰਨ ਵਾਸਤੇ ਗੁਰੂ ਨੇ ਰਸਤਾ ਦਿੱਤਾ ਨਾਮ ਮਾਰਗ ਗੁਰੂ ਨਾਨਕ ਤੋਂ ਪਹਿਲਾਂ ਨਾਮ ਮਾਰਗ ਜਿਹੜਾ ਸੀ ਬੜਾ ਔਖਾ ਸੀ ਉਹ ਬਹੁਤ ਜੇ ਮੇਰੇ ਆਇਆ ਖਿਆਲ ਦੇ ਵਿੱਚ ਮੈਂ ਉਹ ਵੀ ਗੱਲ ਕਰੂੰਗਾ ਤੇ ਉਹ ਸਿਧਾਂਤ ਦਿੱਤਾ ਅਸੀਂ ਸਿਧਾਂਤ ਤੇ ਚੱਲਣਾ ਹੈ ਕਿਸ ਹੱਦ ਤੱਕ ਚੱਲਦੇ ਹਾਂ ਮੈਂ ਦੇਖਦਾ ਗੁੱਸੇ ਕੁ ਬਹੁਤ ਚੱਲ ਰਹੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਨਾਮ ਸਿਮਰਨ ਚ ਬਹਿੰਦੇ ਨੇ ਫਿਰ ਪੁੱਛੜੇ ਦਿਵਸ ਗੁਰਬਾਣੀ ਗਾਵੇ ਬਹਿੰਦੇ ਉੱਠਦੇ ਆ ਨਾਮ ਤੇ ਆਵੇ ਲੇਕਿਨ ਮੈਂ ਸਾਫ਼ ਕਹਿਣਾ ਗੁਰਦੁਆਰਾ ਹੈ ਮਹਾਂਪੁਰਸ਼ਾਂ ਦਾ ਇੱਥੇ ਅਸੀਂ ਗੱਲ ਕਹਿ ਸਕਦੇ ਹਾਂ ਹੋਰ ਥਾਂ ਤੇ ਅਸੀਂ ਕਹਿੰਦੇ ਹਾਂ ਤਾਂ ਉਹ ਗੱਲ ਬਣਦੀ ਨਹੀਂ ਹੈ ਉਹ ਇਹ ਕਿ ਪੂਰਨ ਮਹਾਂਪੁਰਸ਼ ਤੋਂ ਬਗੈਰ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਸਮਝ ਲਿਆ ਤੇ ਆਪਣੇ ਵਿੱਚ ਕਮਾ ਲਿਆ ਉਹਦੇ ਸੰਗਤ ਤੋਂ ਬਗੈਰ ਨਹੀਂ ਪ੍ਰਾਪਤੀ ਹੁੰਦੀ ਜ਼ਰੂਰੀ ਹੈ ਕਿਉਂਕਿ ਇਹ ਨਾਨਕ ਲੱਖ ਨਾਲ ਲਿਖੀ ਹੈ ਗੁਰਮੁਖ ਦੇ ਦਿਖਾਲ ਗੁਰਮੁਖ ਦੀ ਮਦਦ ਦੇ ਨਾਲ ਦਿਖਾਲਦਾ ਕਿਉਂਕਿ ਉਹਦਾ ਅਨੁਭਵ ਉੱਥੇ ਹੁੰਦਾ ਹੌਲੀ ਹੌਲੀ ਜਗੈਸ ਨੂੰ ਚੁੱਕ ਕੇ ਉੱਤੇ ਲੈ ਜਾਂਦਾ ਸੋ ਇਸ ਕਰਕੇ ਸਾਧ ਸੰਗਤ ਜੀ ਜੋ ਸਾਡਾ ਸਤਸੰਗ ਚ ਆਉਣਾ ਹੈ ਉਹਦਾ ਫਲ ਤਾਂ ਮਹਾਰਾਜ ਨੇ ਲਿਖਿਆ ਕਈ ਕੋਟ ਡੰਗ ਫਲਾਂ ਸੁਣ ਗਾਵਣ ਹਾਰੇ ਰਾਮ ਕਈ ਕਰੋੜ ਡੰਗਾਂ ਦਾ ਫਲ ਪ੍ਰਾਪਤ ਹੋ ਜਾਂਦਾ ਲੇਕਿਨ ਜਿਹੜਾ ਨਾਮ ਦਾ ਫਲ ਹੈ ਇਹਦੇ ਫਲ ਦੇ ਮੁਕਾਬਲੇ ਤੇ ਕੋਈ ਹੈ ਨਹੀਂ ਰਾਜੇ ਜਨਕ ਨੇ ਨਾਮ ਗਹਿਣੇ ਧਰ ਕੇ ਸਾਰੇ ਨਰ ਖਾਲੀ ਕਰਦੇ ਸੀ ਗਹਿਣੇ ਧਰੇ ਉਹਨੇ ਇੱਕ ਨਾਮ ਪਾਪਾ ਨਾਲ ਕਰੇ ਨਿਰਜਾਸੀ ਪਾਸੰਗ ਪਾਪ ਨਾ ਪੁੱਜਣੀ ਗੁਰਮੁਖ ਨਾਉ ਤੁਲ ਨਾ ਤਲਾਸੀ ਸੋ ਨਾਮ ਨੂੰ ਆਪਾਂ ਸਮਝਣਾ ਨਾਮ ਕੀ ਹੈ ਇਹੀ ਬੜਾ ਪ੍ਰੋਬਲਮ ਹੈ ਇਹਦੇ ਤੇ ਅਸੀਂ ਧੋਖਾ ਕਰਦੇ ਹਾਂ ਕਿਉਂਕਿ ਅਸੀਂ ਪੜ੍ਹ ਲੈਂਦੇ ਹਾਂ ਇੱਧਰ ਲੈਂਦੇ ਹਾਂ ਗੱਲਾਂ ਉੱਥੇ ਧੋਖਾ ਕੇ ਆਪਣੇ ਘਰ ਤੋਂ ਵਿਛੜ ਕੇ ਉੱਧਰਲੇ ਖਿਆਲ ਸਾਡੇ ਜ਼ਿਆਦਾ ਹਾਵੀ ਹੋ ਜਾਂਦੇ ਨੇ ਨਾਮ ਮਿਲਦਾ ਹੈਗਾ ਗੁਰੂ ਤੋਂ ਪਹਿਲਾਂ ਤਾਂ ਇਹ ਨਿਸ਼ਚਾ ਕਰੋ ਮੈਨੂੰ ਸਤਿਗੁਰ ਨਾਉ ਨਾ ਭਾਜੀ ਹੈ ਬੁੱਝੋ ਕਰ ਵਿਚਾਰ ਸਤਿਗੁਰੂ ਨਹੀਂ ਮਿਲਦਾ ਪੂਰੇ ਭਾਗਾਂ ਬਿਨਾਂ ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੁਗ ਚਾਰ ਇਹ ਕੰਡੀਸ਼ਨਲ ਭਾਗ ਨੇ ਸਾਰੇ ਵੀ ਨਾਮ ਗੁਰੂ ਤੋਂ ਬਗੈਰ ਨਹੀਂ ਮਿਲਦਾ ਗੁਰੂ ਮਿਲਦਾ ਜਿਨ ਮਸਤਕ ਤੁਰਹਾਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜ ਗੁਰੂ ਵਾਲਾ ਹੋ ਕੇ ਫਿਰ ਗੁਰੂ ਦੇ ਨਾਲ ਜਿਹੜੇ ਸੰਬੰਧ ਨੇ ਉਹਦੇ ਵਾਸਤੇ ਅਸੀਂ ਕੀਰਤਨ ਕਰਦੇ ਹਾਂ ਉਹਦੇ ਵਾਸਤੇ ਮਹੀਨੇ ਅਵਧੀ ਕੀਰਤਨ ਕਰਦੇ ਹਾਂ ਸਾਰੀ ਜ਼ਿੰਦਗੀ ਕਰਦੇ ਹਾਂ ਵੀ ਇਹ ਸੰਬੰਧਾਂ ਦਾ ਸਾਨੂੰ ਪਤਾ ਲੱਗ ਜਾਵੇ ਗੁਰੂ ਨਾਲ ਕਿਵੇਂ ਡੀਲ ਕਰੀਦਾ ਜੇ ਗੁਰੂ ਨਾਲ ਡੀਲ ਕਰਨ ਦਾ ਸਾਨੂੰ ਆ ਗਿਆ ਫਿਰ ਕੋਈ ਦੇਰ ਨਹੀਂ ਲੱਗਦੀ। ਜੇ ਨਹੀਂ ਆਇਆ ਗੁਰੂ ਪੂਰਾ ਹੈ, ਜਗਿਆਸੂ ਪੂਰਾ ਨਹੀਂ ਹੈ, ਕਹਿੰਦੇ ਸਤਿਗੁਰ ਪੂਰਾ ਕਿਆ, ਸਤਿਗੁਰ ਸੱਚਾ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜੇ ਬਾਤ ਪਹੁੰਚਾਈ ਆਪ। ਉਹ ਆਪਣੀ ਲਾਈਕਿੰਗ ਦੇ ਤਾਂ ਯਾਦ ਕਰ ਲੂਗਾ, ਲੇਕਿਨ ਜਿਹੜੀ ਅਸਲੀ ਚੀਜ਼ ਹੈ ਉੱਥੇ ਨਹੀਂ ਪਹੁੰਚ ਸਕਦਾ। ਉਹ ਪਹੁੰਚਦਾ ਬੰਦਗੀ ਕਰਕੇ, ਨਾਮ ਜਪ ਕੇ। ਇਹ ਸਾਰਾ ਵੇ ਹੈ ਜਿਹਨੂੰ ਅਸੀਂ ਸਿੱਖਦਮ ਕਹਿੰਦੇ ਹਾਂ। ਵੇ ਤੇ ਚੱਲਣਾ ਪੈਣਾ ਹਰੇਕ ਨੂੰ, ਆਪਣੇ ਆਪ ਹਿਫਜ਼ਦ ਮੈਨ ਚ ਨਹੀਂ ਕਿਸੇ ਨੂੰ ਰੱਬ ਮਿਲਦਾ ਹੁੰਦਾ। ਤੇ ਮਹਾਰਾਜ ਨੇ ਤਾਂ ਫੈਸਲਾ ਹੀ ਕਰ ਦਿੱਤਾ ਵੀ ਬਿਨਾਂ ਗੁਰੂ ਤੋਂ ਗਿਆਨ ਨਹੀਂ ਹੋਣਾ, ਗਿਆਨ ਸਵਾਇ ਭੰਗ ਹੈ, ਇਹ ਵਾਹਿਗੁਰੂ ਦਾ ਰੂਪ ਹੈ। ਸੋ ਇਸ ਤਰ੍ਹਾਂ ਜੋ ਨਾਮ ਦੀ ਮਹਿਮਾ ਹੈ, ਇਹਨੂੰ ਨਾਮ ਕਹਿੰਦੇ ਨੇ ਜਦੋਂ ਰੀਅਲਾਈਜੇਸ਼ਨ ਹੋ ਕੇ ਸਾਰੇ ਸ੍ਰਿਸ਼ਟੀ ਦੇ ਵਿੱਚ ਇੱਕੋ ਹੀ ਜੋਤ ਦਿਸਣ ਲੱਗ ਜਾਵੇ। ਹੈਗੀ ਇੱਕੋ ਹੀ, ਦੋ ਤਾਂ ਹੈ ਨਹੀਂ, ਲੇਕਿਨ ਅਸੀਂ ਨਹੀਂ ਮੰਨਦੇ, ਹਿੰਡ ਕਰਦੇ ਹਾਂ ਵੀ ਮੈਂ ਵੀ ਹੈਗਾ, ਰੱਬ ਵੀ ਹੈਗਾ। ਬਾਣੀ ਕਹਿੰਦੀ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਇਹਨੂੰ ਕਹਿੰਦੇ ਸਰਪਾਸ ਕਰ ਦਿਆਂਗੇ ਅਸੀਂ। ਜਦੋਂ ਤੱਕ ਇਹ ਭਾਵਨਾ ਅੰਦਰ ਆਉਂਦੀ ਨਹੀਂ, ਮੈਂ ਮਿਟਦੀ ਨਹੀਂ, ਮੈਂ ਨਾਹੀ, ਪ੍ਰਭ ਸਭ ਕੁਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ, ਕੇਲ ਕਤ ਵਿੱਚ ਤੁਮੀ ਮੇਰਾ, ਕਥੂ ਸੁਚੇਤ ਹੋਏ ਕਿ ਚੇਤਨਾ ਕੋ ਚਾਰ ਕੀ ਹੋ, ਕਥੂ ਚਿੰਤ ਹੋਏ ਕਿ ਸੋਵਤ ਅਚੇਤ ਹੋ, ਕਥੂ ਭਿਖਾਰੀ ਹੋਏ ਕਿ ਮੰਗਤ ਫਿਰਤ ਪੀ, ਕਹੂ ਮਹਾਦਾਨ ਹੋਏ ਕਿ ਮੰਗਿਓ ਧਨ ਦੇ। ਇਹ ਦਸ ਕਵਿਤ ਮਹਾਰਾਜ ਨੇ ਵਿਚਾਰੇ ਨੇ ਕਾਲ ਉਸਤਰ ਦੇ ਅੰਦਰ। ਅਖੀਰ ਤਾਂ ਲਿਖਦੇ ਨੇ ਵੀ ਸਰਵ ਕਾਲ ਸਰਵ ਠੌਰ ਏਕ ਸੇ ਲਗਤ। ਇਹਦੇ ਵਾਸਤੇ ਸਤਸੰਗ ਹੈ, ਸਤਸੰਗ ਤੋਂ ਬਗੈਰ ਦੀ ਪ੍ਰਾਪਤੀ ਨਹੀਂ ਹੋ ਸਕਿਆ ਕਰਦੀ। ਉਹਦੇ ਵਿੱਚ ਆਪਾਂ ਭਾਗਾਂ ਦੇ ਨਾਲ ਇਕੱਠੇ ਹੋਏ ਹਾਂ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜਾ ਦੀ। ਉਹ ਐਵੇਂ ਨਹੀਂ ਤੁਸੀਂ ਆ ਗਏ, ਭਾਗ ਬਣੇ ਨੇ, ਪ੍ਰੇਰੇ ਗਏ ਹੋ ਦਰਗਾਹ ਵਿੱਚੋਂ, ਤੇ ਫਿਰ ਆਪਾਂ ਇਕੱਠੇ ਹੋਏ ਹਾਂ ਤੇ ਸ਼ਬਦ ਦੀ ਵਿਚਾਰ ਕਰਦੇ ਹਾਂ। ਮੈਂ ਨਾਮ ਦੀ ਗੱਲ ਕਰ ਰਿਹਾ। ਨਾਮ ਸੰਸਾਰ ਦੇ ਅੰਦਰ ਇੰਨੀ ਸਭ ਤੋਂ ਸ੍ਰੇਸ਼ਟ ਵਸਤੂ ਹੈ, ਲੇਕਿਨ ਨਾਲ ਦੀ ਨਾਲ ਇਗਨੋਰਡ ਵਸਤੂ ਹੈ। ਸੰਸਾਰ ਇਸ ਨੂੰ ਓਨਾ ਹੀ ਘੱਟ ਦਰਜਾ ਦਿੰਦਾ। ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਆਧਾਰ ਕਰਦੇ ਕਰਦੇ ਪਟਨੇ ਸਾਹਿਬ ਦੇ ਨੇੜੇ ਆ ਪਹੁੰਚੇ। ਇਹਦਾ ਨਾਮ ਪਾਟਲੀ ਪੁੱਤਰ ਵੀ ਰਿਹਾ। ਮਹਾਰਾਜ ਨੇ ਕਿਹਾ ਮਰਦਾਨਿਆ ਉੱਚਿਆ ਮਕਾਨਾਂ ਦੀਆਂ ਮਾਮਟੀਆਂ ਨਜ਼ਰ ਆਉਂਦੀਆਂ। ਕਹਿੰਦਾ ਹਾਂ ਸੱਚੇ ਪਾਤਸ਼ਾਹ ਸ਼ਹਿਰ ਆ ਗਿਆ। ਕਹਿੰਦੇ ਆਹ ਦੇਖ ਬਾਗ ਕਿਆ ਸੋਹਣਾ ਹੈ, ਅਸੀਂ ਤਾਂ ਇੱਥੇ ਆਰਾਮ ਕਰਦੇ ਹਾਂ, ਤੂੰ ਜਾ ਪ੍ਰਸ਼ਾਦਾ ਛਕਿਆ। ਹੱਸ ਪਿਆ ਮਰਦਾਨਾ। ਮਹਾਰਾਜ ਕਹਿੰਦੇ ਕੀ ਗੱਲ ਮਰਦਾਨਿਆ? ਕਹਿੰਦਾ ਮਹਾਰਾਜ ਤੁਸੀਂ ਤਾਂ ਐਂ ਕਹਿਤਾ ਜੇ ਮੈਨੂੰ ਕਹਾਂ ਕੋਈ ਪ੍ਰਸ਼ਾਦਾ ਲਈ ਬੈਠਾ ਹੁੰਦਾ, ਫਿਰ ਕੀ ਕਰਦਾ ਹੁੰਦਾ? ਕਹਿੰਦਾ ਮਹਾਰਾਜ ਮੈਂ ਤੁਹਾਡੇ ਨਾਲ ਰਹਿ ਕੇ ਮੱਥੇ ਪਾਣ ਦੀ ਜਾਚ ਸਿੱਖਿਆ। ਖਿੜਿਆ ਹੋਇਆ ਮੱਥਾ ਹੋਵੇ, ਬੁੱਲਾਂ ਦਾ ਹਸੂ ਹਸੂ ਬੁੱਲ ਕਰਦੇ ਹੋ, ਉਹਨੂੰ ਮੈਂ ਸਤਿਕਾਰਦਾਰ ਕਹਿਣਾ। ਉਹ ਫਿਰ ਮੇਰੇ ਨਾਲ ਟਾਕ ਕਰਨਾ ਸ਼ੁਰੂ ਕਰਦਾ, ਮੈਂ ਫਿਰ ਤੁਹਾਡਾ ਜ਼ਿਕਰ ਕਰਦਾ, ਮੇਰਾ ਵੀ ਕਹਿੰਦਾ ਕੁਛ ਥੋੜ੍ਹਾ ਜਿਹਾ ਮਹਿਮਾ ਮੇਰੀ ਵੀ ਵੱਧ ਜਾਂਦੀ ਹੈ। ਫਿਰ ਉਹ ਜਲ ਪਾਣੀ ਪੁੱਛ ਲੈਂਦੇ ਨੇ, ਮੈਂ ਛੱਕ ਲੈਂਦਾ ਤੁਹਾਨੂੰ ਲਿਆਉਣਾ। ਜੇ ਭਲਾ ਮਰਦਾਨਿਆ ਨਾ ਮਿਲੇ ਇਹੋ ਜਿਹਾ ਬੰਦਾ, ਫਿਰ ਕਹਿੰਦਾ ਮਹਾਰਾਜ ਫਿਰ ਤਾਂ ਤੁਸੀਂ ਮੇਰੇ ਨਾਲ ਚੱਲੋ, ਅੱਖੀਆਂ ਦੇਖ ਲਿਓ ਵੀ ਕਿਵੇਂ ਮੈਨੂੰ ਮਾਈਆਂ ਤਾਨੇ ਦਿੰਦੀਆਂ। ਵਿਹਲਾ ਕਹਿੰਦੇ ਆ ਗਿਆ ਆਪਣੀ ਰੋਟੀਆਂ ਖਾਣ। ਮਹਾਰਾਜ ਕਹਿੰਦੇ ਮਰਦਾਨਿਆ ਨਿਰੰਕਾਰ ਦੀ ਕਰੀਏ ਚਾਕਰੀ, ਤਾਂ ਦੁਨੀਆਂ ਅੱਗੇ ਹੱਥ ਅੱਡੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਤਾਂ ਬਾਬਰ ਨੂੰ ਕਹਿਤਾ ਸੀ, ਕਹੇ ਨਾਨਕ ਸੁਣ ਬਾਬਰ ਮੀਰ, ਤੁਝ ਸੇ ਮੰਗੇ ਸੋ ਅਹਿਮ ਖਪਕੀਰ। ਨਿਰੰਕਾਰ ਦੀ ਆਪਾਂ ਚਾਕਰੀ ਕਰਦੇ ਹਾਂ, ਉਹ ਰਾਜਕ ਹੈ, ਰਿਜਕ ਦਿੰਦਾ ਸਭ ਨੂੰ। ਮਹਾਰਾਜ ਨੇ ਖੜਾਵਾਂ ਚੋਂ ਬੂਟ ਕੱਢਿਆ, ਆਪਣਾ ਪੈਰ ਚਰਨ ਕੱਢਿਆ, ਧਰਤੀ ਚ ਮਾਰਿਆ, ਤੇ ਉੱਥੋਂ ਇੱਕ ਲਾਲ ਅਤ ਕੀਮਤੀ ਮਰਦਾਨੇ ਨੂੰ ਕਹਿਣ ਲੱਗੇ, ਲੈ ਆ ਚੱਕ ਲੈ, ਨਾਲੇ ਤੇਰੇ ਸਵਾਲ ਦਾ ਜਵਾਬ ਹੋ ਜਾਊਗਾ। ਸਵਾਲ ਕੀ ਕਰਦਾ ਸੀ? ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਸੰਸਾਰ ਨੂੰ ਇੰਨਾ ਸਮਝਾਉਂਦੇ ਹੋ, ਇੰਨਾ ਉਪਦੇਸ਼ ਦਿੰਦੇ ਹੋ, ਮੈਂ ਦੇਖਦਾ ਰਹਿਣਾ, ਬਾਤ ਕਰਦਾ ਰਹਿਣਾ। ਜਦੋਂ ਤਾਂ ਤੁਹਾਡੇ ਸਤਸੰਗ ਹੁੰਦੇ ਆ, ਜਦ ਤਾਂ ਉਹ ਬਹੁਤ ਤਲੇ ਹੋਏ ਹੁੰਦੇ ਨੇ, ਲੇਕਿਨ ਜਦੋਂ ਸਤਸੰਗ ਨਹੀਂ ਹੁੰਦਾ ਉਸ ਵੇਲੇ ਉਹ ਫੇਰ ਭੁੱਲ ਜਾਂਦੇ ਨੇ। ਮਰਦਾਨਿਆ ਕਹਿੰਦੇ ਉਹਨੇ ਭਾਗਾਂ ਨਹੀਂ ਲੈਣਾ, ਕਹਿੰਦਾ ਤੁਸੀਂ ਤਾਂ ਬਹੁਤ ਸਮਝਾਉਂਦੇ ਹੋ ਮਹਾਰਾਜ। ਪੰਜ ਸਾਲ ਛੇ ਵਾਰੀ ਰਿਪੀਟ ਕਰੀ ਉਸਨੇ ਗੱਲ। ਮਹਾਰਾਜ ਕਹਿੰਦਾ ਚੰਗਾ, ਤੈਨੂੰ ਫੇਰ ਕਿਤੇ ਪ੍ਰੈਕਟੀਕਲੀ ਇਹਦਾ ਜਵਾਬ ਦੇਵਾਂਗੇ। ਸੋ ਮਹਾਰਾਜ ਨੇ ਕਿਹਾ ਵੀ ਆਹ ਲਾਲ ਹੈ, ਵੇਚਣਾ ਨਹੀਂ, ਇਹਦੀ ਕੀਮਤ ਪੁੱਛਿਆ ਹੀ ਨਾ, ਇਹ ਪ੍ਰਸ਼ਾਦਾ ਛਕਿਆ ਹੀ। ਸ਼ਹਿਰ ਦੇ ਵਿੱਚ ਰਹਿ ਗਿਆ, ਉੱਥੇ ਸਬਜ਼ੀ ਫਰੋਸ਼ਾਂ ਦੀ ਦੁਕਾਨ ਸੀ। ਉੱਥੇ ਜਾ ਕੇ ਕਹਿਣ ਲੱਗਿਆ ਵੀ ਭਾਈ ਮੈਨੂੰ ਸਵਾ ਸੇਰ ਫਰੂਟ ਦੇ ਦਿਓ, ਅਤੇ ਨਾਲੇ ਮੈਨੂੰ ਆਹ ਦੱਸੋ ਆ ਕਿੰਨੀ ਕੁ ਕੀਮਤ ਹੈ। ਉਹਨੇ ਫੜਿਆ ਫੜ ਕੇ ਐਂ ਕਹਿੰਦਾ ਇਹ ਕਾਹਦੀ ਕੀਮਤ ਹੈ, ਇੱਥੇ ਨਿਆਣੇ ਚੱਕੀ ਫਿਰਦੇ ਨੇ, ਗੰਗਾ ਚੜਾਉਣ ਜਾਂਦੇ ਨੇ, ਲਾਲ ਪੱਟੀਆਂ ਲੈ ਆਉਂਦੇ ਨੇ, ਇਹ ਜ਼ਰਾ ਜ਼ਿਆਦਾ ਲਾਲ ਹੈ, ਅਤੇ ਤੂੰ ਐਂ ਕਰ ਅੱਧ ਸਿਰ ਮੂੜੀਆਂ ਲੈ ਲੈ। ਬਾਹਰ ਅੱਗੇ ਚਲਿਆ ਗਿਆ, ਅੱਗੇ ਜਾ ਕੇ ਇੱਕ ਹਲਵਾਈ ਦੀ ਦੁਕਾਨ ਸੀ, ਉਸਨੂੰ ਕਿਹਾ, ਉਸਨੇ ਕਿਹਾ ਵੀ ਅੱਧ ਸਿਰ ਮਠਿਆਈ ਲੈ ਲੈ, ਇਹਦਾ ਮੁੱਲ ਵੱਲ ਕੋਈ ਨਹੀਂ, ਮੇਰੀ ਤੱਕੜੀ 'ਚ ਪਾਸਕੂ ਹੈ, ਮੈਂ ਇੱਥੇ ਬੰਨ ਲੂੰਗਾ। ਅਗਲੀ ਦੁਕਾਨ 'ਚ ਗਿਆ, ਉਹ ਬਜਾਜ ਦੀ ਸੀ, ਉਹ ਕਹਿੰਦਾ ਦੋ ਗਜ ਕੱਪੜਾ ਲੈ ਲੈ, ਦੇਖਣ ਨੂੰ ਵਧੀਆ ਲੱਗਦਾ ਹੈ, ਤੇਰੇ ਲੱਕ ਨਾ ਬੰਨਣ ਨੂੰ ਕੰਮ ਆ ਜੂਗਾ ਕੱਪੜਾ। ਇੱਕ ਜੌਹਰੀ ਦੀ ਦੁਕਾਨ ਸੀ, ਉੱਥੇ ਗਿਆ, ਉਹ ਕਹਿੰਦਾ ਵੀ ਦਸ, ਇਹਦਾ ਤਾਂ ਮੁੱਲ 10 ਰੁਪਏ ਹੀ ਹੈ, ਦੂਸਰੇ ਨੇ 100 ਪਾਤਾ, ਤੀਸਰੇ ਨੇ ਕਿਹਾ ਜਾ, ਉਹਨੇ ਕਿਹਾ ਵੀ ਕੋਈ ਵੱਡਾ ਵੀ ਹੈ ਇੱਥੇ, ਕਹਿੰਦੇ ਹਾਜ਼ੀ ਇੱਥੇ ਸਾਲ ਸਰਾਏ ਜੌਹਰੀ ਹੈ, ਉਹਦੇ ਕੋਲ ਪਹੁੰਚਦਾ। ਉੱਥੇ ਬੈਲ ਦਿੱਤੀ ਅਤੇ ਉੱਪਰੋਂ ਫਸਟ ਫਲੋਰ ਤੋਂ ਉਹਦਾ ਨੌਕਰ ਉਤਰਿਆ, ਭਾਈ ਉਦਰੱਕਾ, ਕਿਹਾ ਕੀ ਪਰੀਚਾ ਹੈ, ਮਰਦਾਨੇ ਨੇ ਆਪਣਾ ਪਰੀਚਾ ਦਿੱਤਾ, ਅਤੇ ਉਹਨੇ ਕਿਹਾ ਸ਼ਾਹ ਜੀ ਮੈਂ ਤਾਂ ਇਹਦਾ ਮੁੱਲ ਪੁੱਛਣ ਆਇਆ, ਹੱਥ 'ਚ ਫੜ ਲਿਆ, ਕਹਿੰਦਾ ਸ਼ਾਹ ਜੀ ਤਾਂ ਨਹੀਂ ਮੈਂ, ਮੈਂ ਤਾਂ ਉਹਦਾ ਕਰਿੰਦਾ, ਆ ਜਾਓ ਉੱਤੇ ਨੂੰ ਭਾਈ ਮਰਦਾਨਾ। ਅੱਗੇ ਗਿਆ ਤਾਂ ਸਾਲਸਰਾਏ ਆਪਣੀ ਗੱਡੀ 'ਤੇ ਬੈਠਾ ਸੀ, ਸਾਲਸਰਾਏ ਨੇ ਕਿਹਾ ਕੀ ਗੱਲ ਹੈ, ਕਹਿੰਦੇ ਜੀ ਇਹ ਭਾਈ ਮਰਦਾਨਾ ਆਇਆ ਪੰਜਾਬ, ਸਪਤ ਸੰਧੂ ਕਹਿੰਦੇ ਸੀ ਜਾਂ ਪੰਜਾਬ ਨੂੰ, ਵੀ ਉਸ ਦੇਸ਼ ਤਾਂ ਹੈ ਪੱਛਮ ਵੱਲ ਦਾ, ਆਹ ਕੋਈ ਚੀਜ਼ ਹੈ ਕੋਈ ਬੜੀ ਕੀਮਤੀ, ਇਹਦਾ ਮੁੱਲ ਪੁੱਛਦਾ। ਕਹਿੰਦਾ ਤੂੰ ਵੀ ਤਾਂ ਮੇਰੇ ਨਾਲ ਕਿੰਨਾ ਚਿਰ ਦਾ ਰਹਿੰਦਾ, ਕਿੰਨੇ ਕੁ ਦਾ ਹੋਣਾ, ਕਹਿੰਦਾ ਜੀ 1000 ਰੁਪਈਏ ਦਾ। ਮਰਦਾਨਾ ਹੈਰਾਨ ਹੋ ਗਿਆ ਵੀ ਦੋ ਮੂਲੀਆਂ ਪਾਉਂਦੇ ਸੀ, ਕੋਈ ਅੱਧ ਸਿਰ ਮਠਿਆਈ, ਦੋ ਗਜ ਕੱਪੜਾ, 10 ਰੁਪਏ, 100 ਰੁਪਏ, ਤਾਂ 1000 ਰੁਪਈਆ ਮੁੱਲ ਪਾਤਾ। ਸਾਲਸਰਾਏ ਕਹਿੰਦਾ ਫੜਾ। ਜਦ ਉਹ ਲਾਲ ਫੜ ਕੇ ਉਹਦੀਆਂ ਰਗਾਂ ਦੇਖੀਆਂ, ਉਹਦੀ ਖੁਸ਼ੀ ਦੀ ਹੱਦ ਨਾ ਰਹੀ, ਛਾਤੀ ਸਾਹ ਅੰਦਰ ਨੂੰ ਇਹ ਜਾਵੇ, ਜਾਂ ਬੋਲਣ ਲੱਗਿਆ, ਕਹਿੰਦਾ ਬੇਟਾ ਦਰੱਕਾ 100 ਰੁਪਈਆ ਲਿਆ ਤੇ ਚੌੜੀ ਚੋਂ ਕੱਢ ਕੇ, 100 ਰੁਪਈਆ ਹੁਣ ਤੇ ਲੱਖ ਵਰਗਾ ਸੀ, 200 ਨਾ ਜਰਬ ਦੇ ਲਓ, 20,000 ਹੋਣਾ ਜਾਂ ਲਿਆ ਜਾ ਕੱਢ ਕੇ। ਮਰਦਾਨਾ ਦੇਖਦਾ ਵੀ ਉਹਨੇ ਵੀ ਭਾਪ ਲਿਆ, ਵੀ ਇਹ ਸਮਝਦਾ ਵੀ ਸ਼ਾਇਦ ਮੈਂ ਇਹਦਾ ਮੁੱਲ ਦੇ ਰਿਹਾ। ਕਹਿਣ ਲੱਗੇ ਭਾਈ ਮਰਦਾਨਾ ਇਹ ਤੁਹਾਡੀ ਵਸਤੂ ਹੈ ਕਿਸੇ ਹੋਰ ਦੀ ਹੈ? ਕਹਿੰਦਾ ਮੇਰੀ ਨਹੀਂ ਹੈ, ਇਹ ਤਾਂ ਗੁਰੂ ਨਾਨਕ ਸਾਹਿਬ ਨੇ ਮੈਨੂੰ ਮੁੱਲ ਦੇਖਣ ਭੇਜਿਆ। ਕਹਿੰਦਾ ਗੁਰੂ ਨਾਨਕ ਸਾਹਿਬ ਉਹੀ ਤਾਂ ਨਹੀਂ ਹੈ ਜਿਹੜਾ ਸੰਸਾਰ ਦਾ ਉਧਾਰ ਕਰਦੇ? ਉੜਦੀਆਂ ਉੜਦੀਆਂ ਗੱਲਾਂ ਸੁਣੀਆਂ ਨੇ ਕਿ ਉੱਥੇ ਨੂਰ ਸ਼ਾਹ ਵਰਗੇ ਜਾਦੂਗਰਾਂ ਦਾ ਜਾਦੂ ਤੋੜ ਦਿੱਤਾ, ਭੂਮੀਏ ਵਰਗੇ ਨੂੰ ਸਿੱਧੇ ਰਸਤੇ ਪਾ ਦਿੱਤਾ, ਅਤੇ ਬਹੁਤ ਵੱਡੇ ਵੱਡੀਆਂ ਗੱਲਾਂ ਉਹਨਾਂ ਦੀਆਂ ਪਹੁੰਚਦੀਆਂ, ਉਹੀ ਨੇ? ਕਹਿੰਦਾ ਹਾਂਜੀ ਉਹੀ ਨੇ। ਕਹਿੰਦਾ ਧੰਨਵਾਦ, ਨਾਲੇ ਤਾਂ ਇੱਕ ਮੁੱਲ ਲਾਲ ਦੇਖ ਲਿਆ, ਅੱਜ ਗੁਰੂ ਦੇ ਵੀ ਦਰਸ਼ਨ ਹੋ ਜਾਣੇ। ਕਹਿੰਦਾ ਭਾਈ ਮਰਦਾਨਾ ਮੈਂ ਇਹਦੀ ਕੀਮਤ ਨਹੀਂ ਦੇ ਰਿਹਾ, ਇਹ ਤਾਂ ਮੈਂ ਤਾਂ ਦਰਸ਼ਨ ਹੀ ਭੇਟ ਦੇ ਰਿਹਾ। ਸਾਡੇ ਗੁਰੂਆਂ ਨੇ ਕਿਹਾ, ਉਸਤਾਦਾਂ ਨੇ, ਵੀ ਜੇ ਮੁੱਲ ਲਾਲ ਕਦੇ ਦੇਖਣ ਨੂੰ ਮਿਲ ਜਾਵੇ ਤਾਂ ਉਹਦੀ ਭੇਟਾ 100 ਰੁਪਈਆ ਦੇ ਕੇ ਫੇਰ ਗੱਲ ਕਰਨੀ। ਦੇਖ ਭਾਈ, ਜੇ ਤਾਂ ਇਹ ਵੇਚਣਾ ਤਾਂ ਤੁਹਾਨੂੰ 2-3 ਮਹੀਨੇ ਠਹਿਰਨਾ ਪਏਗਾ, ਕਿਉਂਕਿ ਇਹਦਾ ਮੁੱਲ ਬੋਰਡ ਦੱਸ ਸਕਦਾ, ਉਹ ਵੀ ਸੂਰਤ ਦੇ ਵਪਾਰੀ ਆਉਣਗੇ, ਦੂਸਰੇ ਸ਼ਹਿਰਾਂ ਦੇ ਆਉਣਗੇ, ਸਾਡਾ ਬੋਰਡ ਬਣੇਗਾ, ਅਤੇ ਜਿੰਨਾ ਕੁ ਪੈਸਾ ਕਿਸੇ ਦੇ ਕੋਲ ਹੈ ਓਡਾ ਉਹ ਤੋਂ ਗਾਹਾਂ ਮੁੱਲ ਹੈ, ਓਨਾ ਹੀ ਮੁੱਲ ਅਸੀਂ ਥਾਪਾਂਗੇ। ਕਹਿੰਦਾ ਜੀ ਵੇਚਣਾ ਤਾਂ ਹੈ ਨਹੀਂ, ਇਹ ਤਾਂ ਮੇਰੇ ਸਤਿਗੁਰੂ ਦਾ ਹੁਕਮ ਹੈ, ਮੁੱਲ ਪੁੱਛ ਕੇ ਆ। ਉਹ ਕਹਿਣ ਲੱਗੇ ਭਾਈ ਮਰਦਾਨਾ ਪ੍ਰਸ਼ਾਦੇ ਦਾ ਕੀ ਬੰਦੋਬਸਤ ਹੈ? ਕਹਿਣ ਲੱਗੇ ਜੀ ਕਦੇ ਤਾਂ ਬਹੁਤ ਸੰਗਤ ਹੁੰਦੀ ਹੈ, ਪ੍ਰੇਮੀ ਕਰੀ ਜਾਂਦੇ ਨੇ, ਕਦੇ ਅਸੀਂ 3 ਆਉਂਦੇ, ਅੱਜ ਤਾਂ ਅਸੀਂ 3 ਹਾਂ, ਹਾਲ ਤੱਕ ਤਾਂ ਕੋਈ ਬੰਦੋਬਸਤ ਨਹੀਂ ਹੋਇਆ। ਕਹਿੰਦਾ ਚੰਗਾ, ਮੈਂ ਪ੍ਰਸ਼ਾਦਾ ਵੀ ਲਿਆਉਣਾ, ਚਲੋ ਤੁਸੀਂ। ਉਸ ਥਾਂ 'ਤੇ ਪਹੁੰਚ ਜਾਂਦਾ ਮਹਾਰਾਜ, ਕਹਿਣ ਲੱਗੇ ਭਾਈ ਮਰਦਾਨਾ ਨਾਲੇ ਆਹ ਲਿਆ ਨਾਲੇ ਇਹ ਲਿਆ, ਮਹਾਰਾਜ ਤੁਸੀਂ ਥੋੜ੍ਹੀਆਂ ਤੁਸੀਂ ਜਾਣੋ, ਮੈਂ ਤਾਂ ਹੱਦ ਤੋਂ ਜ਼ਿਆਦਾ ਕਨਫਿਊਜ਼ਡ ਹੋ ਗਿਆ ਲੋਕਾਂ ਦੀ ਅਕਲ ਦੇਖ ਕੇ। ਕਹਿੰਦੇ ਕੀ ਗੱਲ, ਇੰਨਾ ਘਬਰਾਇਆ ਫਿਰਦਾ? ਕਹਿੰਦਾ ਮਹਾਰਾਜ ਹਲਵਾਈ ਨੇ, ਸਬਜ਼ੀ ਫਰੋਸ਼ ਨੇ 2 ਮੂਲੀਆਂ ਮੁੱਲ ਪਾਇਆ, ਹਲਵਾਈ ਨੇ ਅਰਸੇ ਮਠਿਆਈ ਤੇ ਬਜਾਜ ਨੇ ਇਹਦਾ ਮੁੱਲ ਪਾਇਆ ਦੋ ਗੱਜ ਕੱਪੜਾ, ਇੱਕ ਨੇ 100 ਰੁਪਇਆ, ਇੱਕ ਨੇ 10 ਰੁਪਏ। ਮੈਂ ਤਾਂ ਜਦ ਹੁਣ ਜੌਹਰੀ ਕੋਲ ਗਿਆ ਪੂਰੇ ਕੋਲ, ਉਹ ਕਹਿੰਦਾ ਇਹ ਮੁੱਲ ਵਸਤੂ ਹੈ, ਇਹਦਾ ਕੋਈ ਮੁੱਲ ਨਹੀਂ ਹੈ। ਆਹ ਦਰਸ਼ਨੀ ਭੇਟਾ ਮਹਾਰਾਜ ਦਿੱਤੀ ਹੈ, ਆਉਂਦਾ ਇੱਥੇ ਪ੍ਰਸ਼ਾਦਾ ਲੈ ਕੇ, ਤੁਸੀਂ ਜਾਣਾ ਤੁਹਾਡਾ ਕੰਮ ਜਾਣੇ। ਕਹਿੰਦੇ ਮਰਦਾਨਿਆ, ਤੈਨੂੰ ਅਸੀਂ ਤਾਂ ਹੀ ਕਹਿੰਦੇ ਸੀ ਨਾ ਵੀ ਨਾਮ ਦੀ ਕਦਰ ਸੰਸਾਰ ਨਹੀਂ ਜਾਣਦਾ। ਜਿਸ ਤਰ੍ਹਾਂ ਕੀਮਤੀ ਹੀਰੇ ਦੀ ਕਦਰ ਪੂਰੇ ਜੌਹਰੀ ਤੋਂ ਬਗੈਰ ਨਹੀਂ ਪੈਂਦੀ, ਇਸ ਤਰ੍ਹਾਂ ਨਾਮ ਦੀ ਮਹਿਮਾ ਨੂੰ ਸੱਤ ਤੋਂ ਬਗੈਰ ਸੰਸਾਰ ਨਹੀਂ ਜਾਣਦਾ। ਕਹਿਣ ਲੱਗੇ ਦੁਨੀਆਂ ਨੂੰ ਪੁੱਛ ਲੈ, ਕੱਪੜੇ ਦਾ ਵਪਾਰੀਆ ਨੂੰ ਪੁੱਛ ਲੈ, ਕੱਪੜਾ ਕਿਵੇਂ ਭੇਤ ਦੇ ਨਾਲ ਵੇਚਿਆ ਜਾ ਸਕਦਾ। ਪਸ਼ੂਆਂ ਵਾਲੇ ਨੂੰ ਪੁੱਛ ਲੈ ਵੀ ਕਿਹੜੀ ਵਾਧੂ ਚੰਗੀ ਹੈ, ਗਊ ਕਿਹੜੇ ਨਸਲ ਦੀ ਚੰਗੀ ਹੈ। ਜ਼ਿਮੀਂਦਾਰ ਨੂੰ ਪੁੱਛ ਲੈ ਜ਼ਮੀਨ ਕਿਹੜੀ ਵਧੀਆ, ਕਿੱਥੇ ਉਪਜਾਊ ਹੈ। ਬਦਾਨਿਆ ਜਿਹੜਾ ਕਿੱਤਾ ਕੋਈ ਕਰਦਾ ਹੈ ਉਹਦੀ ਜਾਣਦਾ, ਪਰ ਨਾਮ ਦੀ ਜਿਹੜੀ ਕੀਮਤ ਹੈ ਨਾ, ਸੰਸਾਰ ਨੂੰ ਜਿੰਨਾ ਜੀ ਕਰਦਾ ਦੱਸ ਲੈ, ਸੰਸਾਰ ਨੂੰ ਨਹੀਂ ਪਤਾ ਲੱਗਦਾ। ਕਿਉਂਕਿ ਸਾਈ ਨਾਮ ਅਮੋਲ, ਕੀਮਤ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਣ। ਜੇ ਤਾਂ ਨਾਮ ਦੀ ਕੀਮਤ ਨੂੰ ਜਾਣਨਾ ਹੈ ਤਾਂ ਇਹ ਕੇਵਲ ਸੰਤਾਂ ਦੇ ਹਿਰਦੇ ਚ ਵਸਦੀ ਹੈ, ਹੋਰ ਕਿਸੇ ਨੂੰ ਨਹੀਂ ਪਤਾ। ਮੈਂ ਮਾਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ, ਮੈਂ ਮਾਹਰ ਨਾਮ ਦੀ ਸੰਤਾਂ ਦੇ ਪ੍ਰਤਾਪ ਦੁਰ ਸਭ ਨਸ, ਤੁਸੀਂ ਆਪ ਦੇਖ ਲਓ ਮਹਿਮਾ। ਮਹਾਂਪੁਰਸ਼ ਨੇ ਇਸ ਦੀ ਬੁਨਿਆਦ ਰੱਖੀ, ਉਹ ਨਾਮ ਦੀ ਬਰਕਤ ਨਾਲ ਇੰਨਾ ਫੈਲਿਆ ਇਹ ਦੂਰ ਦੂਰ ਤੱਕ, ਜਿੱਥੇ ਵੀ ਕੋਈ ਗੱਲ ਹੁੰਦੀ ਹੈ ਉੱਥੇ ਇਹਨਾਂ ਦਾ ਨਾਮ ਸੁਣੀ। ਜੇ ਗੁਜਰਾਤ ਵਿੱਚ ਅਸੀਂ ਗਏ ਉੱਥੇ ਜਾ ਕੇ ਰਲੀ ਵੰਡੀ 1,27,00,000 ਦੀ, ਇਹ ਵੀ ਇੱਥੋਂ ਪਹੁੰਚਦੇ ਵਿੱਚ ਉੱਠ ਕੇ। ਉਹਦੇ ਨਾਮ ਦੀ ਬਾਤ ਹੋਰ ਹੁੰਦੀ ਹੈ। ਨਾਮ ਦੇ ਵਿੱਚ ਸ਼ਾਂਤੀ ਹੈ, ਗੁਰਦੁਆਰੇ ਚ ਇਸ ਕਮੇਟੀ ਸ਼ਾਂਤੀ, ਨਾਮ ਦਾ ਪ੍ਰਵਾਹ ਇੱਥੇ ਚੱਲ ਰਿਹਾ। ਮਹਿਮਾ ਤਾਂ ਹੀ ਚੱਲ ਰਿਹਾ ਜੇ ਨਾ ਹੋਵੇ ਤਾਂ ਕਲਾ ਕਲੇਸ਼ ਪਿਆ ਹੋਵੇ। ਜਿਹੜਾ ਵੀ ਆਉਂਦਾ ਉਹਦਾ ਚਿੱਤ ਸ਼ਾਂਤ ਹੋ ਜਾਂਦਾ। ਸੋ ਨਾਮ ਜਿਹੜਾ ਹੈ, ਐਸੀਆਂ ਮਿਸਾਲਾਂ ਆਉਂਦੀਆਂ ਨੇ, ਮਹਾਰਾਜ ਜੀ ਦੱਸਿਆ ਕਰ ਰਹੇ ਸੀ। ਸੋ ਮੈਂ ਅਸੀਂ ਤਾਂ ਮਹਾਰਾਜ ਤੋਂ ਜਿਹੜਾ ਸੁਣਿਆ ਨਾ ਉਹ ਗੱਲਾਂ ਹੀ ਕਰਦੇ ਹਾਂ। ਇੱਕ ਵਾਰੀ ਕਬੀਰ ਸਾਹਿਬ ਬਾਹਰ ਚਲੇ ਗਏ, ਉਹਦੇ ਵਿੱਚ ਉਸੇ ਦੌਰਾਨ ਦੇ ਵਿੱਚ ਇੱਕ ਰਾਜਾ ਆ ਗਿਆ, ਇਹ ਮਹਿਮਾ ਸੁਣ ਕੇ ਵੀ ਕਬੀਰ ਸਾਹਿਬ ਦੇ ਕੋਲ ਜੇ ਜਾ ਕੇ ਆਪਣਾ ਦਰਦ ਦੱਸੀਏ ਰਾਜੀ ਹੋ ਜਾਣਗੇ। ਉਹ ਜਦ ਆਇਆ ਤਾਂ ਪਤਾ ਲੱਗਿਆ ਵੀ ਕਬੀਰ ਸਾਹਿਬ ਤਾਂ ਹੈ ਨਹੀਂ। ਉਸ ਵੇਲੇ ਮਾਤਾ ਲੋਈ ਜੀ ਦੇ ਚਰਨੀ ਪਿਆ, ਮਾਤਾ ਜੀ ਤੁਸੀਂ ਉਹਨਾਂ ਦੀ ਅਰਤੰਗੀ ਹੋ, ਤੁਸੀਂ ਸੇਵਾ ਕਰਦੇ ਹੋ, ਸੰਤਾਂ ਦੀ ਸੇਵਾ ਕਰਦੇ ਹੋ, ਬੰਦਗੀ ਵੀ ਤੁਸੀਂ ਕਰਦੇ ਹੀ ਹੋ, ਕਿਰਪਾ ਕਰੋ, ਮੈਂ ਬਹੁਤ ਦੁਖੀ ਹਾਂ ਕਬੀਰ, ਬੜੀ ਦੂਰੋਂ ਆਇਆ ਤੁਹਾਡੀ ਸ਼ਰਨ ਦੇ ਵਿੱਚ। ਬਥੇਰਾ ਟਾਲਿਆ ਉਹਨਾਂ ਨੇ ਵੀ, ਉਹ ਤਾਂ ਕਬੀਰ ਸਾਹਿਬ ਕਰਦੇ ਹੁੰਦੇ, ਮੈਂ ਤਾਂ ਕਰਦੀ ਹਾਂ ਦੰਗਣੀ ਹਾਂ, ਅਸੀਂ ਰੋਟੀ ਪਾਣੀ ਦਾ ਕੰਮ ਕਰਦੀ ਹਾਂ। ਜਦੋਂ ਨਾਏ ਹਟਿਆ ਤਰਸ ਆ ਗਿਆ ਰੋਂਦੇ ਨੂੰ ਦੇਖ ਕੇ, ਭਾਈ ਚੰਗਾ ਫਿਰ ਬਹਿ ਜਾ, ਕਦੀ ਕਹਿ ਰਾਮ, ਹੁਣ ਰਾਮ ਕਹਾ ਦਿੱਤਾ, ਕਹਿੰਦੀ ਕਹਿ ਰਾਮ, ਦੂਸਰੀ ਵਾਰੀ ਕਹਾ ਦਿੱਤਾ, ਤੀਸਰੀ ਵਾਰੀ ਕਿਹਾ ਕਹਿ ਰਾਮ, ਕਹਿੰਦੀ ਜਾ ਕੇ ਕੱਪੜੇ ਪਾਲ ਬਦਲ ਲੈ ਇਸ਼ਨਾਨ ਕਰਕੇ, ਅਤੇ ਰਾਮ ਰਾਮ ਜਪਦਾ ਰਹੀ। ਹੁਣ ਉਸ ਵੇਲੇ ਉਹ ਰਾਜੇ ਨੇ ਬੜਾ ਜਸ ਕਰਿਆ, ਜਾ ਕੇ ਕੱਪੜੇ, ਬਿਮਾਰੀ ਹਟ ਗਈ। ਕਈ ਪ੍ਰੇਮੀ ਜਿਹੜੇ ਨੇ ਨਾ, ਉਹਨਾਂ ਦੇ ਮਨ ਵਿੱਚ ਸ਼ੱਕ ਰਹਿੰਦਾ ਇਹਨਾਂ ਗੱਲਾਂ 'ਤੇ ਵੀ ਵਾਹਿਗੁਰੂ ਕਰੇ ਤਾਂ ਰਾਜੀ ਹੋ ਗਿਆ। ਇਹ ਜਿਹੜੀ ਸੰਪਰਦਾ ਹੈ ਭਾਈ ਦਇਆ ਸਿੰਘ ਤੋਂ ਚੱਲਦੀ ਹੈ। ਬਾਬਾ ਸੋਭਾ ਸਿੰਘ ਜੀ ਨੇ ਜਿਹੜੇ ਭਾਈ ਦਇਆ ਸਿੰਘ ਤੋਂ ਬਾਅਦ ਆਏ ਨਾ, ਉਹਨਾਂ ਨੇ ਜਗਤ ਦਾ ਦੁੱਖ ਦੇਖ ਕੇ ਸਿਲੈਕਟਡ ਸ਼ਬਦ ਦੇਣੇ ਸ਼ੁਰੂ ਕਰਤੇ ਵੀ ਲੈ ਇਹਦਾ ਪਾਠ ਕਰ ਲਿਆ ਕਰ, ਸ਼ਬਦ ਦਾ ਤੂੰ ਰਾਜੀ ਹੋ ਜਾਏਗਾ। ਉਹ ਸੀਨੇ ਸੀਨੇ ਚੱਲਦੇ ਹੋਏ ਮਹਾਰਾਜ ਤੱਕ ਵੀ ਆਏ। ਮਹਾਰਾਜ ਜੀ ਦੇ ਅਸੀਂ ਦੇਖੇ ਕਿੰਨੇ ਮਰੀਜ਼ ਰਾਜੀ ਹੁੰਦੇ, ਬੜੇ ਬੜੇ ਜਿਹੜੇ ਸਾਧ ਰੋਗ ਵਾਲੇ ਸੀ ਉਹ ਵੀ ਰਾਜੀ ਹੁੰਦੇ। ਮੇਰੇ ਪਾਸ ਇੱਕ ਭੱਜਿਆ ਹੋਇਆ, ਉਹ ਪੀ ਜੀ ਆਈ ਖੜਾ ਸੀ ਆਪਣੇ ਚੰਡੀਗੜ੍ਹ ਦੇ ਵੱਡੇ ਹਸਪਤਾਲ 'ਚ, ਉੱਥੇ ਕਿਸੇ ਨੇ ਕਹਿ ਦਿੱਤਾ ਵੀ ਤੂੰ ਉੱਥੇ ਜਾ। ਮੇਰੇ ਕੋਲ ਆਇਆ ਤਾਂ ਭਰਾ ਉਹਦਾ ਕਹਿਣ ਲੱਗਿਆ ਜੀ ਮੇਰਾ ਭਰਾ ਕਾਸ਼ੀ ਵੀ ਇਲਾਜ ਕਰਾਇਆ, ਬਲਿੰਗਟਨ ਹਸਪਤਾਲ ਕਰਾਇਆ, ਹੁਣ ਸਾਡਾ ਪੈਸਾ ਮੁੱਕ ਗਿਆ ਅਤੇ ਅਸੀਂ ਪੀ ਜੀ ਆਈ ਦੇ ਵਿੱਚ ਇਲਾਜ ਕਰਾ ਰਹੇ ਹਾਂ। ਮੈਂ ਕਿਹਾ ਵੀ ਤੈਨੂੰ ਕਿਹਨੇ ਦੱਸਤਾ? ਕਹਿੰਦਾ ਵੀ ਮੈਨੂੰ ਕਿਸੇ ਸਿੰਘ ਨੇ ਦੱਸਿਆ ਵੀ ਤੂੰ ਉੱਥੇ ਜਾ। ਮੇਰੇ ਕੋਲ ਆਇਆ ਤਾਂ ਮੈਂ ਉਹਨੂੰ ਕਿਹਾ ਵੀ ਦੇਖ ਤੂੰ, ਮੈਂ ਤੁਹਾਡੀ ਹੋਰ ਰਹਿ, ਤੁਹਾਡੀ ਰਹਿਤ ਠੀਕ ਨਹੀਂ ਹੈਗੀ ਅਤੇ ਨਾ ਤੁਹਾਡੇ ਬਾਣੀ ਯਾਦ ਆ, ਜਾ ਜਦੋਂ ਤੂੰ ਗੁਟਕਾ ਲੈ ਕੇ ਆ ਹਿੰਦੀ ਦਾ, ਉਹ ਲਿਆ ਮੈਂ ਦੱਸਦਾ ਵੀ ਇਹ ਜਪਜੀ ਸਾਹਿਬ ਪੜੀ ਜਾਈ ਤੂੰ, ਅਤੇ 15-17 ਮੀਲ ਜਾ ਕੇ ਕੋਈ ਗੁਰਦੁਆਰਾ ਹੈ ਨੇੜੇ? ਉਹ ਕਹਿੰਦਾ ਜੀ 7-15 ਮੀਲ ਹੈ, ਇਹ ਏਟਾ ਜ਼ਿਲ੍ਹਾ ਦਾ ਸੀ ਉਹ। ਮੈਂ ਤੂੰ ਐਂ ਕਰਿਆ ਕਰੀ ਸਾਈਕਲ 'ਤੇ ਚੜ੍ਹ ਕੇ ਜਾਈ, ਜਿਹੜਾ ਭਈਆ ਤੈਨੂੰ ਸਾਹਮਣੇ ਆਉਂਦਾ ਮਿਲਦਾ ਉਹਨੂੰ ਬੋਲਿਆ ਕਰੀ, ਬੋਲ ਗੁਰੂ ਨਾਨਕ ਦੇਵ ਕੀ ਜੈ। ਉਹ ਬੋਲੇ ਨਾ ਬੋਲੇ ਤੈਂ ਬੋਲਦੇ ਨਹੀਂ, ਹੁਣ ਇਹਦਾ ਗੱਲ ਹੁੰਦੀ ਹੈ ਗੱਲ ਦੇ ਨਾਲ ਵੀ ਇੱਧਰ ਰੁੱਝਿਆ ਰਹੂ। ਉਹ ਗੁਟਕਾ ਲਿਆ ਆ ਅਤੇ ਲਿਆ ਕੇ ਗਿਆ ਨਾ, ਇੱਕ ਭੂਤਾਂ ਵਾਲੇ ਦਾ ਗੁਰਦੁਆਰਾ ਸੀ ਉੱਥੇ ਫੰਘਾਂ ਦਾ ਸੀਗਾ, ਉੱਥੇ ਜਾ ਕੇ ਸੇਵਾ ਕਰਨ ਲੱਗ ਗਿਆ। ਮੇਰੇ ਕੋਲ ਆਇਆ ਕਹਿੰਦਾ ਜੀ ਮੈਂ ਤਰੀਕਾ ਭੁੱਲ ਗਿਆ, ਮੈਂ ਤਰੀਕਾ ਸਿੱਧਾ ਹੀ ਸੀਗਾ। 1.25 ਮਹੀਨੇ ਬਾਅਦ ਆਇਆ, ਲਾਲ ਸੁਰਖ ਹੋਇਆ, ਕਹਿੰਦਾ ਜੀ ਪੀ ਜੀ ਆਈ ਨੇ ਦੱਸ ਦਿੱਤਾ ਵੀ ਤੂੰ ਬਿਲਕੁਲ ਰਾਜੀ ਹੈ, ਇੱਕ ਵੀ ਤੇਰੇ ਨਹੀਂ ਹੈ ਦਾਗ ਛਾਤੀ ਦੇ ਉੱਤੇ। ਕਹਿੰਦੇ ਤੇਰੀ ਹੈ ਹੀ ਨਹੀਂ ਐਕਸਰੇ ਜਿਹੜੀ ਪਹਿਲੀ ਹੈ। ਦੇਖੋ ਸਿੱਧਾ ਜਪਜੀ ਸਾਹਿਬ ਪੜਿਆ, ਸਾਡੇ ਪਹਿਲਾਂ ਤਾਂ ਅਸੀਂ ਰਿਕਾਰਡ ਕਰਦੇ ਸੀ ਇਹ ਚੀਜ਼ਾਂ, 100-150 ਬੰਦੇ ਦਾ ਅਸੀਂ ਲਿਖਿਆ ਸੀ। ਫਿਰ ਤਾਂ ਮੈਂ ਕਿਹਾ ਵੀ ਇਹਦਾ ਹੀ ਕਰਨਾ ਸਰਬਰੋਗ ਔਖਦ ਨਾਮ, ਵੀ ਜਿਹੜਾ ਵੀ ਬੰਦਗੀ ਕਰੇਗਾ, ਜਿਹੜਾ ਵੀ ਨਾਮ ਜਪੇਗਾ, ਕੋਈ ਰੋਗ ਦੁਨੀਆਂ ਦਾ ਐਸਾ ਨਹੀਂ ਜਿਹੜਾ ਉਹਨੂੰ ਚਿੰਬੜਿਆ ਲੈ ਜਾਵੇ। ਇੱਕ ਮਿਸਾਲ ਨਹੀਂ, ਸੈਂਕੜੇ ਮਿਸਾਲਾਂ ਨੇ ਮੇਰੇ ਤੋਂ। ਡਾਕਟਰ ਸਵਾਮੀ ਰਾਮ ਜੀ ਨੇ ਵਰਲਡ ਪ੍ਰਸਿੱਧ ਯੋਗੀ ਸੀਗੇ, ਜੌਲੀ ਗ੍ਰਾਂਟ 2500 ਬੈੱਡ ਦਾ ਉਹਨਾਂ ਨੇ ਹਸਪਤਾਲ ਬਣਾਇਆ। ਉਹ ਮੈਡੀਕਲ ਕਾਲਜ ਦੀ ਬੁਨਿਆਦ ਰੱਖਣੀ ਸੀ, ਮੇਰੇ ਕੋਲ ਆ ਗਏ, ਕਹਿੰਦੇ ਤੁਸੀਂ ਰੱਖੋ। ਮੈਂ ਤੁਸੀਂ ਆਪਣੇ ਪ੍ਰਾਈਮ ਮਿਨਿਸਟਰ 'ਤੇ ਰਖਾਓ, ਕਿਸੇ ਹੋਰ 'ਤੇ ਰਖਾਓ। ਕਹਿੰਦੇ ਨਾ ਨਾ, ਅੱਜ ਤਾਂ ਥੋਤੇ ਰਖਾਉਣੀ। ਮੈਂ ਉੱਥੇ ਚਲਿਆ ਗਿਆ, ਉੱਥੇ ਸਾਰੇ ਅਮਰੀਕਨ ਡਾਕਟਰ, ਇੰਡੀਅਨ ਡਾਕਟਰ ਸਾਰੇ ਇਕੱਠੇ ਹੋਏ ਸੀ। ਮੈਂ ਕਿਹਾ ਬੁਨਿਆਦ ਤਾਂ ਰੱਖ ਦਿੱਤੀ ਮੈਡੀਕਲ ਕਾਲਜ ਦੀ, ਪਰ ਇੱਕ ਸਿਧਾਂਤ ਸਮਝੋ ਗੁਰੂ ਨਾਨਕ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਜੇ ਮਨ ਰੋਗੀ ਹੋ ਜਾਵੇ ਤਨ ਉਸੇ ਵੇਲੇ ਰੋਗੀ ਹੋ ਜਾਂਦਾ। ਦੂਸਰਾ ਉਹਨਾਂ ਦਾ ਸਿਧਾਂਤ ਹੈ ਵੀ ਵਾਹਿਗੁਰੂ ਨੇ ਦਵਾਈ ਉਹਦੇ ਅੰਦਰ ਰੱਖੀ ਹੋਈ ਹੈ, ਹਰ ਔਖਦ ਸਭ ਘੱਟ ਹੈ ਭਾਈ, ਲੇਕਿਨ ਉਹ ਨਿਕਲਦੀ ਨਹੀਂ, ਗੁਰਪੂਰੇ ਬਿਨ ਬਿੰਧਣਾ ਬਣਾਈ। ਫਿਰ ਗੁਰੂ ਨੇ ਸੰਜਮ ਕਰਕੇ ਦਵਾਈ ਦੇਤੀ, ਗੁਰਪੂਰੇ ਸੰਜਮ ਕਰਦੀ ਆ ਤਾਂ ਉਹ ਨਾਨਕ ਫਿਰ ਦੁੱਖ ਨਾ ਸੀ। ਉਹਨਾਂ ਦੇ PGI ਨੇ ਮਿਸਾਲਾਂ ਦਿੱਤੀਆਂ, ਜਿਹੜੇ ਟਿਕਟ ਹੋਲਡਰ ਸੀ ਵੀ ਇਸ ਤਰ੍ਹਾਂ ਤੁਹਾਡਾ ਸੀਗਾ ਅਤੇ ਅਸੀਂ ਇਸ ਤਰ੍ਹਾਂ ਉਹਨੂੰ ਸ਼ਬਦ ਦੇ ਨਾਲ ਦਰਜੀ ਸਾਹਿਬ ਨਾਲ ਜਾਂ ਸ਼ਬਦ ਨਾਲ ਜੋੜਿਆ, ਉਹ ਰਾਜੀ ਹੋ ਗਿਆ। ਉੱਥੇ ਚਟਾਨੀ ਸੀ ਉਹਨਾਂ ਦਿਨਾਂ 'ਚ ਜਿਉਂਦਾ, ਮੈਂ ਚਟਾਨੀ ਸਾਹਿਬ ਜਾ ਕੇ ਰਿਕਾਰਡ ਦੇਖ ਲਿਓ। ਸੋ ਮਹਾਰਾਜ ਨੇ ਤਾਂ ਦੁੱਖ ਦੱਸਿਆ ਵੀ ਦੁੱਖ ਤਾਂ ਹੁੰਦਾ ਜੇ ਨਾਮ ਵਿਸਰ ਜਾਵੇ, ਅਤੇ ਜੇ ਨਾਮ ਚਿੱਤਾ ਆ ਜਾਵੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਨਾਮ ਐਸੀ ਦਵਾਈ ਹੈ ਜ਼ਬਰਦਸਤ, ਕੋਈ ਵਰਤ ਕੇ ਦੇਖ ਲਓ ਜਿਹਦਾ ਵੀ ਜੀ ਕਰਦਾ। ਤੁਹਾਡੇ ਇੰਗਲੈਂਡ 'ਚ ਬਥੇਰੇ ਕਹਿੰਦੇ ਨੇ, ਦੂਏ ਕਹਿੰਦੇ ਨੇ, ਮੈਂ ਤਾਂ ਉਹ ਨਹੀਂ ਕਰਦਾ, ਮੇਰਾ ਕੀ ਹੈ, ਮੈਂ ਗੁਰੂ ਸਾਹਿਬ ਦਾ ਦੱਸ ਦਿੰਦਾ ਵੀ ਇਹਦਾ ਪਾਠ ਕਰ ਲੈ ਤੂੰ ਕਰੀ ਜਾ, ਨੇਚੇ ਨਾ ਆਪੇ ਹੀ ਗੁਰੂ ਸਾਹਿਬ ਨੇ ਕਰਨਾ। ਇਹ ਤਾਂ ਦੂਰ ਦੀ ਗੱਲ ਰਹੀ, ਅਸਕਿਨ ਵਾਲੇ ਆ ਗਏ ਮੇਰੇ ਕੋਲ, ਉਹਦੇ ਹੱਥ ਸਾਰਾ ਹੀ ਚੋ ਗਏ, ਇੱਧਰੋਂ ਵੀ ਇੱਧਰੋਂ ਵੀ। ਤੁਹਾਡੇ ਬੀਜੀ ਬੈਠੇ ਨੇ, ਮੈਨੂੰ ਕਹਿਣ ਲੱਗੇ ਤੇ ਨੇੜੇ ਤੁਸੀਂ ਹੱਥ ਟੱਚ ਨਾ ਕਰਿਓ, ਪਤਾ ਨਹੀਂ ਕੀ ਬਿਮਾਰੀ ਹੈ। ਇਹ ਆਪੇ ਕਹਿੰਦੇ ਤੂੰ ਐਂ ਕਰ, ਜਿੱਥੇ ਸੰਗਤ ਇਸ਼ਨਾਨ ਕਰਦੀ ਹੈ ਨਾ ਉੱਥੇ ਗਾਰਾ ਮੁੜ ਲੈ ਜਾ ਕੇ, ਕੋਈ ਦਵਾਈ ਹੈ। ਉਹ ਤਿੰਨ ਦਿਨਾਂ ਬਾਅਦ ਆ ਗਿਆ, ਨਾਲ ਕਹਿੰਦਾ ਵੀ ਤੂੰ ਇੱਕੋ ਗੱਲ ਕਹੀ ਗਈ ਹਟੀ ਨਾ, ਨਾਨ ਸਟੋਪ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰੀ ਜੇ। ਤਿੰਨ ਬਾਅਦ ਮੈਨੂੰ ਦਿਖਾਉਣ ਲੱਗਿਆ, ਮੈਂ ਕਿਹਾ ਤਾਂ ਬਿਲਕੁਲ ਠੀਕ ਹੋ, ਕਹਿੰਦੇ ਮੈਂ ਗਾਰਾ ਮੁੜਦਾ ਸੀ। ਮੇਰਾ ਇਹ ਸੀਗਾ ਵੀ ਜਿੱਥੇ ਬੰਦਗੀ ਸਿੰਘ ਇਸ਼ਨਾਨ ਕਰ ਰਿਹਾ ਉਹ ਪਾਠ ਕਰਦੇ ਨੇ ਜ਼ਰੂਰ, ਉਹ ਪਾਠ ਕਰਦੇ ਨੇ, ਉਹਨਾਂ ਦੀ ਬੋਡੀ ਨਾਲ ਟੱਚ ਕੀਤਾ ਹੋਇਆ ਜਲ ਜਾਂਦਾ, ਉਹ ਜਲ ਜਿਹੜਾ ਅਕਸੀਰ ਬਣ ਜਾਂਦਾ। ਉਹ ਪਰਦਿਆ ਪਰਦਿਆ ਸੀ, ਬਥੇਰਾ ਦੇਖ ਲਿਆ, ਹੁਣ ਲੋਕ ਆਪੇ ਹੀ ਉੱਥੋਂ ਮਿੱਟੀ ਵੱਟ ਕੇ ਬਣਨੀ ਸ਼ੁਰੂ ਕਰ ਦਿੰਦੇ। ਸੋ ਇਹਦਾ ਸ਼ੱਕ ਨਹੀਂ ਕਰਨਾ ਚਾਹੀਦਾ, ਸਭ ਮਹਾਂਪੁਰਸ਼ਾਂ ਦੀ ਕਹਾਣੀਆਂ ਨੇ, ਮਹਾਰਾਜ ਦੀਆਂ ਬੇਅੰਤ ਨੇ, ਕੋਈ ਹਿਸਾਬ ਕਿਤਾਬ ਹੀ ਨਹੀਂ। ਸੋ ਮਾਤਾ ਨੇ ਜਿਸ ਵਾਰ ਤਿੰਨ ਵਾਰੀ ਰਾਮ ਕਹਾ ਤਾ, ਮੈਂ ਨਾਮ ਦੀ ਮਹਿਮਾ ਦੀ ਗੱਲ ਕਰਦਾ ਵੀ ਅਸੀਂ ਇਹਨੂੰ ਇਗਨੋਰ ਕਰਦੇ ਜਾਈ ਜਾਂਦੇ ਹਾਂ, ਇਹਨਾਂ ਚੀਜ਼ਾਂ ਦੀ ਵੈਲਿਊ ਨਹੀਂ ਪਾਉਂਦੇ ਪੂਰੀ ਜਿੰਨੀ ਹੈ। ਅਤੇ ਕਬੀਰ ਸਾਹਿਬ ਦਾ ਰਾਜ ਤਾਂ ਸਾਰੇ ਸ਼ਾਇਦ ਧੰਨ ਮਾਤਾ ਲੋਈ ਹੋਏ। ਕਬੀਰ ਸਾਹਿਬ ਨੇ ਪੁੱਛਿਆ ਵੀ ਇਹ ਕੀ ਧੰਨ, ਤੁਸੀਂ ਤਾਂ ਧੰਨ ਹੈਗੇ ਹੀ ਮਹਾਰਾਜ, ਮਾਤਾ ਲੋਈ ਵੀ ਧੰਨ ਹੈ, ਇਹ ਲੋਈ ਦੀ ਮਹਿਮਾ ਕਿਉਂ ਹੋਣ ਲੱਗ ਗਈ? ਕਹਿੰਦੇ ਮਹਾਰਾਜ ਹੋਵੇ ਨਾ ਤਿੰਨ ਵਾਰੀ ਕਹਾ ਕੇ ਉਹਦਾ ਕੋੜ ਦੂਰ ਕਰਤਾ ਰਾਜੇ ਦਾ, ਮੱਥੇ ਚਿੜੀ ਪੈ ਗਈ ਕਬੀਰ ਸਾਹਿਬ ਦੇ। ਕਹਿੰਦੇ ਤਿੰਨ ਵਾਰੀ, ਇੱਕ ਵਾਰੀ ਥੋੜਾ ਸੀ। ਉਹ ਜਦੋਂ ਮਾਤਾ ਜੀ ਨੇ ਦੇਖਿਆ ਵੀ ਆ ਰਹੇ ਨੇ, ਉਧਰ ਨੂੰ ਗਈ ਆਪਣੇ ਉਹਨਾਂ ਦੇ ਖੁੰਡੀ ਵਗੈਰਾ ਤੇ ਚਿਪੀ ਵਗੈਰਾ ਫੜ ਉਹਨਾਂ ਨੂੰ ਦਿੱਤੀ ਨਾ, ਮੰਜੇ ਤੇ ਆ ਕੇ ਬੈਠ ਗਏ ਆਪੇ ਹੀ। ਮਾਤਾ ਲੋਈ ਜਦ ਨਮਸਕਾਰ ਕਰਨ ਲੱਗੀ ਪਿੱਠ ਕਰ ਲਈ, ਉਸ ਵੇਲੇ ਮਾਤਾ ਜੀ ਨੇ ਇੱਧਰ ਦੀ ਆ ਕੇ ਵੀ ਹੈ, ਇਹ ਤਾਂ ਕਦੇ ਅੱਜ ਤੱਕ ਨਾਰਾਜ਼ ਹੀ ਨਹੀਂ ਹੋਇਆ, ਅੱਜ ਪਹਿਲਾ ਦਿਨ ਹੈ ਮੇਰੀ ਲਾਈਫ 'ਚ ਵੀ ਇਹ ਨਾਰਾਜ਼ ਹੋਏ ਨੇ। ਉਹ ਕਹਿਣ ਲੱਗੀ ਮੈਂ ਤਾਂ ਤੁਹਾਡੀ ਨਾਰਾਜ਼ੀ ਸਹਿ ਨਹੀਂ ਸਕਦੀ ਬਿਲਕੁਲ, ਮੈਨੂੰ ਕਾਰਨ ਤਾਂ ਦੱਸੋ। ਕਰਬਤ ਭਲਾ ਨਾ ਕਰਬਟ ਤੇਰੀ, ਲਾਗ ਗਲੇ ਸੁਣ ਬਿੰਤੀ ਮੇਰੀ, ਹਉ ਬਾਰੀ ਮੁੱਖ ਫੇਰ ਪਿਆਰੇ, ਕਰਬਟ ਦੇ ਮੋਕੋ ਕਾਹੇ ਕੋ ਮਾਰ, ਜੋ ਤਨ ਚੀਰ ਹੈ ਤਾਂ ਨਾ ਮੋਰੋ, ਪਿੰਡ ਭਲੇ ਤੋ ਪ੍ਰੀਤ ਨਾ ਤੋ, ਹਮ ਤੋਂ ਬੀਜ ਭਇਓ ਨਹੀਂ ਕੋਈ, ਤੁਮੇ ਸੋ ਕੰਤ ਨਾਰ ਹਮ ਸੋਈ। ਆਪਣੇ ਵਿੱਚ ਕੋਈ ਚੁਗਲ ਵੀ ਨਹੀਂ ਬੜਿਆ ਹਾਲ ਥਾਈ ਆ ਕੇ ਵੀ ਕਾਰਨ ਕੀ ਹੈ ਕਿ ਤੁਸੀਂ ਇੰਨਾ ਨਾਰਾਜ਼ ਹੋ ਗਏ। ਕਬੀਰ ਸਾਹਿਬ ਕਹਿ ਰਹੇ ਕਹਿਤ ਕਬੀਰ ਸੁਣੋ ਰੀ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਮੈਂ ਤਾਂ ਇਹ ਸਮਝਦਾ ਸੀ ਵੀ ਤੂੰ ਸਾਥਾਂ ਕਰਦੀ ਹੈ ਤੇ ਤੈਨੂੰ ਨਾਮ ਦੀ ਮਹਿਮਾ ਦਾ ਪਤਾ ਹੈ, ਤੇ ਤੂੰ ਤਿੰਨ ਵਾਰੀ ਕਿਉਂ ਨਾਮ ਖਾਇਆ? ਇਸ ਤਰ੍ਹਾਂ ਦੇ ਨਾਲ ਪੜ ਲਓ।
ਜੇ ਰਾਮ ਪਿਆਰੇ ਤੈ ਰਾਮ ਸੁਮਨ ਰਾਜਾ, ਜੇ ਰਾਮ ਪਿਆਰੇ ਰਾਮ ਸੁਮਨ ਰਾਜਾ, ਰਾਮ ਪਿਆਰੇ ਚੰਨਾ।
ਤੇ ਸੁਨਹਿਰੀ ਲੋਈ ਅਬ ਤੋਂ ਮੇਰੀ ਪ੍ਰਤੀਤ ਨਾ ਹੋਈ। ਤਿੰਨ ਵਾਰੀ ਕਹਿਣ ਦੀ ਤੈਨੂੰ ਕੀ ਲੋੜ ਸੀ? ਕਹਿੰਦੀ ਮਹਾਰਾਜ ਇਸੇ ਗੱਲ ਦੀ ਨਰਾਜ਼ੀ ਹੈ ਮੇਰੇ ਤੇ। ਕਹਿੰਦੇ ਨਰਾਜ਼ੀ ਹੋਵੇ ਨਾ, ਕਿੰਨਾ ਸਸਤਾ ਤੇ ਨਾਮ ਲਾਇਆ। ਕਹਿੰਦੀ ਮਹਾਰਾਜ ਮੇਰੀ ਬੇਨਤੀ ਸੁਣੋ, ਉਹ ਬਹੁਤ ਰੋਂਦਾ ਸੀ, ਮੈਂ ਤੇ ਉਹਦਾ ਰੋਣਾ ਦੇਖਿਆ ਨਹੀਂ। ਮੈਂ ਤੁਹਾਡਾ ਹੀ ਧਿਆਨ ਕਰਕੇ ਪਹਿਲੀ ਵਾਰੀ ਰਾਮ ਕਹਾਇਆ ਵੀ ਇਹ ਨਾਮ ਤੋਂ ਬਗੈਰ ਪਾਪਾਂ ਦਾ ਖਾਤਮਾ ਨਹੀਂ ਹੁੰਦਾ, ਹਰ ਕਾ ਨਾਮ ਕਾਟੇ ਕੋਟ ਕਰਮ। ਇੱਕ ਵਾਰੀ ਵਾਹਿਗੁਰੂ ਕਿਹਾ ਕਰੋੜਾਂ ਕਰਮਾਂ ਦਾ ਨਾਸ਼ ਕਰ ਦਿੰਦਾ, ਉਸ ਕਰਕੇ ਇਹਦਾ ਸਰੀਰ ਬਿਮਾਰ ਸੀ ਪਾਪਾਂ ਕਰਕੇ। ਦੂਜੇ ਦੇ ਵਿੱਚ ਮੈਂ ਇਹਨੂੰ ਰਾਜੀ ਕਰਨ ਵਾਸਤੇ ਫੇਰ ਰਾਮ ਕਹਾਤਾ। ਮਹਾਰਾਜ ਤੀਜੀ ਮੈਂ ਚਾਹੇ ਗੁਸਤਾਖੀ ਕਹੋ, ਮੈਂ ਕਿਹਾ ਵੀ ਇਹ ਫੇਰ ਪਾਪਾ ਚ ਪ੍ਰਵਿਰਤ ਹੋ ਜਾਊਗਾ, ਹੋਵੇ ਨਾ ਤਾਂ ਇਹਨੂੰ ਮੰਤਰ ਵੀ ਰਾਮ ਦਾ ਦੇਣਾ। ਮੈਂ ਉਹ ਮੰਤਰ ਦੇਤਾ, ਕਹਿੰਦੇ ਸ਼ਾਬਾਸ਼। ਸੋ ਇਸ ਤਰ੍ਹਾਂ ਨਾਮ ਕੀ ਮਹਿਮਾ ਸੰਤ ਰਿਤ ਬਸਾ, ਸਾਰਾ ਸੰਸਾਰ ਨਾਮ ਦੀਆਂ ਗੱਲਾਂ ਸੁਣਦਾ, ਨਾਮ ਦੀਆਂ ਬਾਤਾਂ ਸੁਣਦੇ ਆ ਸਾਰਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਾਨਕ ਕਰ ਕੇਵਲ ਨਾਮ, ਇੱਥੇ ਪੋਲੀਟਿਕਸ ਨੀ ਹੈ ਨਾ ਕੋਈ ਹੋਰ ਚੀਜ਼ਾਂ ਨੇ, ਇੱਥੇ ਕੇਵਲ ਨਾਮ ਦੀ ਬਾਤ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਤੋ ਇਹਨੇ ਸਾਲਸਰਾਏ ਵੀ ਆ ਗਿਆ, ਪ੍ਰਸ਼ਾਦਾ ਚੁਕਾਇਆ ਹੋਇਆ, ਲਿਆ ਕੇ ਮਸਤਕ ਨਵਾਇਆ, ਪ੍ਰਸ਼ਾਦੇ ਦੇ ਟੋਕਰੇ ਰੱਖ ਦਿੱਤੇ, ਅੱਠ ਸੱਤ ਬੰਦਿਆਂ ਦਾ ਪ੍ਰਸ਼ਾਦਾ ਲੈ ਕੇ ਆਇਆ। ਉਤਰਦਾ ਹੀ ਨੇ ਕਿਹਾ, ਕਹਿੰਦਾ ਵੀ ਮਹਾਰਾਜ ਜੀ ਮੇਰੀ ਤਾਂ ਕਿਸਮਤ ਜਾਗਦੀ ਅੱਜ, ਤੁਹਾਡਾ ਨਾਮ ਸੁਣਦੇ ਸੀ ਆਏ ਗਏ ਸਾਧੂਆਂ ਤੋਂ, ਸਾਧੂ ਮੇਰੇ ਕੋਲ ਠਹਿਰਦੇ ਨੇ, ਤੁਹਾਡਾ ਜ਼ਿਕਰ ਕਰਦੇ ਸੀ, ਅੱਜ ਪ੍ਰਤੱਖ ਦਰਸ਼ਨ ਮੈਂ ਆਪਦੇ ਕਰ ਲਏ। ਦੂਜਾ ਮਹਾਰਾਜ ਜਿਹੜਾ ਲਾਲ ਹੈ ਇਹ ਤਾਂ ਬਹੁਤ ਦੁਰਲੱਭ ਹੈ, ਤੇ ਇਹ ਤਾਂ ਮਿਲਦਾ ਹੀ ਨਹੀਂ ਕਿਤੇ, ਨਾਯਾਬ ਵਸਤੂ ਹੈ, ਅਮੁੱਲ ਹੈ। ਮਹਾਰਾਜ ਮੁਸਕਰਾ ਪਏ, ਕਹਿਣ ਲੱਗੇ ਸਾਲਸਰਾ ਇਹ ਅਮੁੱਲ ਨਹੀਂ ਹੈਗਾ, ਇੱਕ ਪੱਥਰ ਹੈ, ਦ੍ਰਿਸ਼ਟੀ ਚ ਫਰਕ ਹੈ ਤੁਹਾਡੀ ਚ, ਅਮੁੱਲ ਤਾਂ ਤੇਰੇ ਕੋਲ ਹੱਥੋਂ ਜ਼ਿਆਦਾ ਚੀਜ਼ ਪਈ ਆ। ਕਹਿੰਦਾ ਨਾਰਾ ਮਹਾਰਾਜ ਮੇਰੇ ਤੋਸ਼ੇਖਾਨੇ ਚ ਤਾਂ ਕੁਛ ਨਹੀਂ ਹੈ ਜਿਹੜਾ ਮੈਂ ਕਹਿੰਦਾ ਵੀ ਇਹਦਾ ਮੁਕਾਬਲੇ ਤੇ। ਕਹਿੰਦੇ ਤੋਸ਼ੇਖਾਨੇ ਦੀ ਗੱਲ ਨਹੀਂ ਕਰਦੇ, ਤੇਰੀ ਤੇਰੇ ਸਰੀਰ ਦੀ ਬਾਤ ਕਰਦੇ। ਕਹਿਣ ਲੱਗੇ ਮਹਾਰਾਜ ਕਿਵੇਂ? ਕਹਿੰਦੇ ਤੇਰੇ ਸਵਾਸਾਂ ਦਾ ਕੋਈ ਮੁੱਲ ਨਹੀਂ, ਸਾਰੇ ਸਵਾਸ 24,000 ਸਵਾਸ ਹਰ ਰੋਜ਼ ਆਦਮੀ ਨੂੰ ਆਉਂਦਾ, ਕਿੰਨੇ ਕੁ ਨਾਮ ਦੇ ਵੱਲ ਆਉਂਦਾ, ਕਿੰਨੇ ਕੁ ਵੇਸਟ ਕਰਦਾ। ਉਮਰੋਹਾ ਵਿੱਚ ਲਿਖੇ ਤੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਗੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਗੁਜਰੇ ਸੱਜ ਤੇ ਫਲ। ਕਹਿਣ ਲੱਗੇ ਪਿਆਰਿਆ ਕਿੰਨੇ ਸਵਾਸ ਤੇਰੇ ਜਾਇਆ ਹੋ ਜਾਂਦੇ ਨੇ। ਸਵਾਸ ਦੀ ਗੱਲ, ਇੱਕ ਇਤਿਹਾਸ ਤੁਰੇ ਆ ਰਿਹਾ, ਮੈਂ ਉਹਦੀ ਬੇਨਤੀ ਕਰਦਾ, ਜਿੱਥੇ ਸਵਾਸ ਦਾ ਨਿਰਣਾ ਹੋਇਆ ਸੀ। ਇਹ ਸਿਕੰਦਰ 20 ਸਾਲ ਦਾ ਸੀਗਾ, ਮਕਦੂਨੀਆ ਦਾ ਰਾਜਾ। ਇਹਦੇ ਮਨ ਚ ਫਤੂਰ ਉੱਠਿਆ ਵੀ ਦੁਨੀਆਂ ਨੂੰ ਫਤਿਹ ਕਰਨਾ, 2 ਲੱਖ ਫੌਜ ਲੈ ਕੇ ਤੁਰ ਪਿਆ। ਛੋਟੇ ਛੋਟੇ ਰਾਜੇ ਸੀ, ਇਰਾਨ ਦਾ ਰਾਜਾ ਵੱਡਾ ਸੀ, ਉਹਨੂੰ ਵੀ ਸ਼ਿਕਾਰ ਦੇ ਤੀ, ਇੱਥੇ ਵੀ ਆ ਗਿਆ, ਅੰਬੀ ਨੂੰ ਵੀ ਦੇ ਤੀ, ਪੋਰਸ ਕੋਲ ਆ ਗਿਆ। ਪੋਰਸ ਨੇ 2.5-3 ਮਹੀਨੇ ਉਹ ਦਰਿਆ ਦਾ ਲੰਘਣ ਦਿੱਤਾ। ਇੱਥੋਂ ਇਹਦੀ ਫੌਜ ਨੇ ਜਵਾਬ ਦਿੱਤਾ ਵੀ ਗਾਂ ਤਾਂ ਅਸੀਂ ਜਾਣਾ ਨਹੀਂ ਹੈ, ਬੜੀ ਦੇਰ ਹੋ ਗਈ, 12 ਸਾਲ ਲੰਘ ਗਏ ਲੜਦਿਆਂ ਨੂੰ। ਇਹ ਵਾਪਸ ਮੁੜਿਆ ਹੋਇਆ ਬਾਬਲ ਕੁੰਟੀ ਦੇ ਮੁਕਾਮ ਤੇ ਜਾ ਕੇ ਗਰਮ ਸਰਦ ਹੋ ਗਿਆ, ਇਸ਼ਨਾਨ ਕਰ ਲਿਆ, ਬਿਮਾਰੀ ਐਸੀ ਲੱਗੀ ਹਕੀਮਾਂ ਦੇ ਕਾਬੂ ਚ ਨਾ ਆਵੇ। ਇਹਨੇ ਜੋਤਸ਼ੀ ਬੁਲਾਏ, ਜੋਤਸ਼ੀਆਂ ਨੂੰ ਕਹਿਣ ਲੱਗਿਆ ਵੀ ਐ ਦੱਸੋ ਮੇਰੀ ਮੌਤ ਕਦ ਆਉਣੀ ਹੈ। ਹਿਸਾਬ ਕਿਤਾਬ ਕੱਢਿਆ, ਕਿਸੇ ਦੀ ਸਮਝ ਨਾ ਆਇਆ। ਕਹਿੰਦਾ ਜੋ ਸਮਝ ਆਇਆ ਉਹ ਦੱਸੋ। ਕਹਿੰਦੇ ਮਹਾਰਾਜ ਗੁਸਤਾਖੀ ਮਾਫ, ਸਾਡਾ ਹਿਸਾਬ ਇਹ ਹੁੰਦਾ ਵੀ ਜਦ ਸਮਾਨ ਸੋਨੇ ਦਾ ਬਣ ਜਾਣਾ, ਧਰਤੀ ਲੋਹੇ ਦੀ ਬਣ ਜਾਣੀ ਹੈ, ਉਦੋਂ ਤੁਹਾਡਾ ਆਖਰੀ ਸਵਾਸ ਹੋਣਾ। ਕਹਿੰਦਾ ਗਲਤ, ਨਾ ਕਦੇ ਸਮਾਨ ਸੋਨੇ ਦਾ ਬਣੇ, ਨਾ ਧਰਤੀ ਲੋਹੇ ਦੀ ਬਣੇ। ਕਹਿੰਦੇ ਮਹਾਰਾਜ ਸਾਡੇ ਤਾਂ ਹੀ ਆਉਂਦਾ, ਹੋਰ ਕੁਛ ਨਹੀਂ ਆਉਂਦਾ। ਉਹ ਚੱਲਦਾ ਚੱਲਦਾ ਜਲਦੀ ਜਲਦੀ ਵੱਡੀਆਂ ਵੱਡੀਆਂ ਮੰਜ਼ਲਾਂ ਕਰਕੇ ਵਾਪਸ ਜਾਣਾ ਚਾਹੁੰਦਾ, ਲੇਕਿਨ ਰਸਤੇ ਦੇ ਵਿੱਚ ਗਿਰ ਗਿਆ, ਫਿੱਟ ਪੈ ਗਈ, ਕੋਈ ਦਰਖਤ ਨੇੜੇ ਨਹੀਂ ਹੈ। ਉਸ ਵੇਲੇ ਜਿਹੜੇ ਉਹਦੇ ਅੰਗ ਰਖ ਸੀ ਉਹਨਾਂ ਨੇ ਉਹਦਾ ਜਲਾ ਬਖਤਰ ਉਤਾਰਿਆ, ਥੱਲੇ ਵਿਛਾ ਤਾ ਗਰਮ ਧਰਤੀ ਤੇ। ਤੇ ਉਹਦੀ ਸੋਨੇ ਦੇ ਨਾਲ ਮੜੀ ਹੋਈ ਸੀ ਢਾਲ, ਉਹ ਬਰਛੇ ਤੇ ਐਂ ਟੰਗ ਦਿੱਤੀ, ਮੂੰਹ ਦੇ ਉੱਤੇ ਚਰਨ ਪੈਣ ਲੱਗ ਗਿਆ। ਹਕੀਮਾਂ ਨੇ ਦਵਾਈ ਦੇਣੀ ਸ਼ੁਰੂ ਕਰਤੀ। ਹਕੀਮ ਨੂੰ ਹਕੀਮ ਵੱਲ ਦੇਖਦਾ ਬੇਬਸੀ ਨਾਲ, ਕਹਿਣ ਲੱਗਿਆ ਵੈਦ ਜੀ ਬਿਮਾਰੀ ਦਾ ਕੀ ਹਾਲ ਹੈ? ਜਵਾਬ ਨਹੀਂ ਦਿੰਦਾ। ਕਹਿੰਦਾ ਕਿਉਂ ਨਹੀਂ ਬੋਲਦੇ? ਮੈਂ ਤੁਹਾਨੂੰ ਅੱਧਾ ਰਾਜ ਜਿਹੜਾ ਜਿੱਤਿਆ ਨਾ ਤੁਹਾਨੂੰ ਦੇ ਦਾਂਗਾ। ਮੈਂ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ 12 ਸਾਲ ਬਾਅਦ। ਉਹ ਫਿਰ ਨਾ ਬੋਲਿਆ। ਦੂਜੀ ਵਾਰੀ ਕਿਹਾ, ਕਹਿਣ ਲੱਗਾ ਮੈਂ ਸਾਰਾ ਹੀ ਰਾਜ ਤੁਹਾਨੂੰ ਦੇਣ ਨੂੰ ਤਿਆਰ ਹਾਂ, ਮੈਨੂੰ ਮਾਂ ਤੱਕ ਲੈ ਚਲੋ। ਉਹ ਫਿਰ ਨਾ ਬੋਲਿਆ। ਕਹਿ ਤੁਸੀਂ ਬੋਲਦੇ ਕਿਉਂ ਨਹੀਂ ਹੋ? ਕਹਿਣ ਲੱਗੇ ਮਹਾਰਾਜ ਤੁਹਾਡੇ ਸਵਾਸਾਂ ਦੀ ਗੰਢ ਨਾਭੀ ਚੋਂ ਖੁੱਲ ਚੁੱਕੀ ਹੈ, ਹੁਣ ਗਿਣਵੇਂ ਸਵਾਸ ਤੁਹਾਡੇ ਬਾਕੀ ਨੇ। ਇਹ ਆਪਣਾ ਰਾਜ ਕੀ ਜੇ ਤੁਸੀਂ ਸਾਨੂੰ ਸਾਰੀ ਦੁਨੀਆਂ ਦਾ ਰਾਜ, ਪਤਾਲ ਦਾ ਰਾਜ, ਆਕਾਸ਼ ਦਾ ਰਾਜ ਹੋ, ਤਾਂ ਸਾਨੂੰ ਇੱਕ ਸਵਾਸ ਫਾਲਤੂ ਨਹੀਂ ਦਵਾ ਸਕਦੇ। ਕਹਿੰਦਾ ਅਫਸੋਸ, ਇਹ ਗੱਲ ਮੈਨੂੰ ਉਸ ਵੇਲੇ ਸਮਝ ਆਈ ਜਦ ਮੈਂ ਸੰਸਾਰ ਛੱਡ ਰਿਹਾ। ਰੋਣ ਲੱਗ ਗਿਆ ਉੱਚੀ ਉੱਚੀ। ਕਹਿਣ ਲੱਗਾ ਦੁਨੀਆਂ ਨੂੰ ਨਸ਼ਰ ਕਰ ਦਿਓ ਵੀ ਇੱਕ ਸਵਾਸ ਦੀ ਕੀਮਤ, ਸਿਕੰਦਰ ਦਾ ਰਾਜ ਨਹੀਂ ਸੀਗਾ, ਤਿੰਨਾਂ ਲੋਕਾਂ ਦਾ ਰਾਜ, ਸਵਾਸ ਦੀ ਕੀਮਤ ਕਿੰਨੀ ਹੈ? ਗੁਰੂ ਗ੍ਰੰਥ ਸਾਹਿਬ ਜ਼ਿਕਰ ਆਉਂਦਾ ਵੀ ਜੇ ਇੱਕ ਸਵਾਸ ਵੀ ਰਹਿ ਗਿਆ ਨਾ, ਬਾਕੀ ਆਦਮੀ ਨੂੰ 100 ਸਾਲ ਦੇ ਨੂੰ 88,44,000 ਸਵਾਸ ਮਿਲਦਾ, 88,44,00,000। ਜਿਹਦੇ 75 ਸਾਲ ਦੀ ਉਹਨੂੰ 66,00,000 ਸਵਾਸ ਮਿਲਦਾ, 66,00,00,000। ਤੇ ਇਹ ਸਵਾਸਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਨੇ ਵੀ ਸਾਧ ਸਾਧ ਸਿਮਰੋ ਗੋਬਿੰਦ, ਅਸੀਂ ਉਹਨੂੰ ਕਿੰਨਾ ਕੁ ਗੋਬਿੰਦ ਨੂੰ ਸਵਾਸਾਂ ਤੇ ਯਾਦ ਰੱਖਦੇ ਹਾਂ। ਸਵਾਸਾਂ ਦੀ ਜੇ ਵੰਡ ਕਰੀਏ ਅਤੇ ਤਾਂ ਸਵਾਸ ਆਦਮੀ ਨੂੰ ਮੰਨ ਲਓ 75 ਸਾਲ ਦੀ ਐਵਰੇਜ ਹੈ, 66,00,000 ਸਵਾਸ ਮਿਲਿਆ। ਤੇ ਉਹਦੇ ਵਿੱਚੋਂ ਬਚਪਨ ਦੇ ਨਿਕਲ ਗਏ, ਫਿਰ ਪੜ੍ਹਨ ਪੜ੍ਹਾਈ ਦੇ ਨਿਕਲ ਗਏ, ਜੇ 20 ਦੇ ਨਿਕਲ ਗਏ ਤਾਂ ਚੌਥਾ ਹਿੱਸਾ ਤਕਰੀਬਨ ਨਿਕਲ ਗਿਆ ਉਹਦੇ ਵਿੱਚੋਂ। ਪੱਲੇ ਕਿੰਨੇ ਰਹਿ ਗਏ? ਵੀ 22,00,000 ਸਵਾਸ ਰਹਿ ਗਿਆ ਉਹਦੇ ਵਿੱਚੋਂ, ਫਿਰ ਸਾਉਣ ਦੇ ਨਿਕਲ ਗਏ। ਭਲਾ ਜੇ ਆਦਮੀ ਨੂੰ ਅੰਦਾਜ਼ਾ ਲਾਓ ਵੀ 18 ਸਾਲ ਦੀ ਉਮਰ ਵਿੱਚ ਉਹ ਨਾਮ ਜਪਣਾ ਸ਼ੁਰੂ ਕਰ ਲਿਆ, 75 ਚੋਂ 18 ਕੱਢੇ, 53 ਸਾਲ ਰਹਿ ਗਏ ਬਾਕੀ। ਉਹ 2.5 ਘੰਟੇ ਬਿਲਾ ਨਾਗਾ ਨਾਮ ਜਪਦਾ ਤੇ ਉਹਦੀ ਉਮਰ ਕਿੰਨੀ ਬਣੀ? ਉਹਦੀ ਉਮਰ ਬਣੀ 5 ਸਾਲ 3 ਮਹੀਨੇ। ਬਾਕੀ ਤਾਂ ਉਮਰ ਨਿਕਲ ਗਈ ਨਾ ਸਾਰੀ ਦੀ ਸਾਰੀ, ਪਰ ਜੇ ਇਹ ਵੀ ਉਹ ਤੋਂ ਨਿਕਲ ਜਾਵੇ ਤੇ ਅਖੀਰ ਦੇ ਉੱਤੇ ਆ ਜਾਵੇ। ਮਹਾਰਾਜ ਕਹਿੰਦੇ ਆਜਾ ਮਲਕੋ ਅੰਤ ਕਾਲ ਮੇ ਨਾਰਾਇਣ ਸੁਧਾਈ, ਧਿਆਨ ਦੇਣ ਵਾਲਾ ਧੁੱਖ ਵਿੱਚ ਜਾਗਤ ਕੋ ਜੋਗੀ ਸ਼ਿਰ ਮਾਚਿਤ ਸੋ ਗਤ ਛਿਨ ਮੇ ਪਾਈ, ਆਖਰੀ ਸਵਾਸ ਰਹਿ ਗਿਆ ਅਜੇ ਮਲ ਦਾ। ਪਹਿਲਾਂ ਬੜਾ ਵਿਜੇ ਦਿਗ ਵਜਾਈ ਸੀ ਸਾਰੇ ਸੰਸਾਰ ਨੂੰ ਜਿੱਤਣ ਵਾਲਾ, ਇਸ ਕਰਕੇ ਉਹਨੂੰ ਸਾਰਾ ਜੱਗ ਜਾਣਦਾ ਸੀ। ਗੁਰੂ ਨੇ 18 ਸਾਲ ਦੀ ਉਮਰ ਚ ਵਾਰਨਿੰਗ ਦਿੱਤੀ, ਬੇਟਾ ਤੂੰ ਜਵਾਨ ਹੋ ਚੱਲਿਆ, ਆਹ ਬੇਸ਼ਮਾਵਾਂ ਦੇ ਬਾਜ਼ਾਰ ਚ ਨਾ ਲੰਘੀ। ਤਰਕ ਕੀਤੀ ਗੁਰੂ ਦੇ ਉੱਤੇ, ਕਹਿਣ ਲੱਗਿਆ ਮਹਾਰਾਜ ਮੈਂ ਦਿਗ ਵਜਾਈ, ਵੇਦਾਂ ਦਾ ਵੱਡਾ ਪਾਰੀ ਗਿਆ ਤਾ, ਕੋਈ ਸ਼ਾਸਤਰ ਮੇਰੇ ਤੋਂ ਨਹੀਂ ਭੁੱਲਿਆ ਹੋਇਆ ਤੇ ਤੁਸੀਂ ਮੈਨੂੰ ਇਹ ਉਪਦੇਸ਼ ਬੱਚਿਆਂ ਵਾਲਾ ਦਿੰਦੇ ਹੋ? ਮੈਨੂੰ ਪਤਾ ਵੀ ਰੌਰਬ ਨਰਕ ਦੇ ਵਿੱਚ ਜਾ ਕੇ ਗਰਮ ਲੋਹੇ ਦੇ ਨਾਲ ਚਿੰਬੜਨਾ ਪੈਣਾ, ਮੈਂ ਇਹਦੀ ਗਲਤੀ ਕਿਵੇਂ ਕਰ ਲੂ? ਅਪਮਾਨ ਕਰਿਆ ਉਹਨੇ। ਜਦ ਆਦਮੀ ਦੇ ਅੰਦਰ ਅਪਮਾਨ ਆਏਗਾ, ਪਰਮੇਸ਼ਰ ਨਾਲ ਟੁੱਟ ਜਾਏਗਾ। ਭਾਈ ਜੋਗਾ ਸਿੰਘ ਨੇ ਵੱਡੀ ਤੇ ਵੱਡੀ ਕੁਰਬਾਨੀ ਕਰ ਦਿੱਤੀ, 2 ਨਾਵਾਂ ਵਿਚਾਲੇ ਛੱਡ ਕੇ ਆ ਗਿਆ। ਜਦੋਂ ਅੰਮ੍ਰਿਤਸਰ ਆ ਕੇ ਸਿੰਘਾਂ ਨੂੰ ਇਸ਼ਨਾਨ ਕਰਦੇ ਦੇਖਿਆ ਤਾਂ ਮਨ ਚ ਆਇਆ ਵੀ ਇਹ ਵਿਚਾਰੇ ਇਸ਼ਨਾਨ ਇਸ਼ਨੂਨ ਕਰਨ ਜੋਗੇ ਹੀ ਨੇ, ਮੇਰੇ ਵਰਗੀ ਤਾਂ ਕਰਨੀ ਕਿਸੇ ਨੇ ਵੀ ਨਹੀਂ ਕਰੀ। ਉਹ ਜਦ ਮੇਰੇ ਵਰਗੀ ਕਰਨੀ ਆਈ, ਉਹਦੇ ਅੰਦਰ ਆ ਕੇ ਨਿਵਾਸ ਕਰ ਲਿਆ ਹਉਮੈ ਨੇ। ਉਸ ਵੇਲੇ ਕੀ ਇੱਕੋ ਰਹੇਗਾ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਉਹ ਗੁਰੂ ਦੀ ਸ਼ਕਲ ਭੁੱਲ ਗਿਆ ਜਿਹੜੀ ਗੁਰੂ ਦਸ਼ਮੇਸ਼ ਪਿਤਾ ਦੀ ਵਸਾਈ ਹੋਈ ਸੀ ਹਿਰਦੇ ਚ। ਹੁਸ਼ਿਆਰਪੁਰ ਤੱਕ ਆਉਂਦਾ ਆਉਂਦਾ ਬਿਲਕੁਲ ਜੀਰੋ ਤੇ ਆ ਪਹੁੰਚਿਆ। ਉੱਥੇ ਘੋੜਾ ਬੰਨਿਆ, ਇੱਕ ਬੇਸ਼ਵਾਦ ਨੂੰ ਦੇਖਿਆ, ਕਿਧਰੇ ਗੁਰੂ ਗਿਆ, ਕਿਧਰੇ ਉਪਦੇਸ਼ ਗਏ, ਸਾਰੇ ਛੱਡ ਕੇ ਕਿੱਥੇ ਦਾ? ਕਹਿੰਦਾ ਸੀ ਮੇਰੇ ਵਰਗੀ ਕਰਨੀ ਕਿਸੇ ਨੇ ਨਹੀਂ ਕਰੀ। ਪੇਸ਼ਵਾ ਦੇ ਦੁਆਰੇ ਤੇ ਘੁੰਮਣ ਲੱਗ ਗਿਆ। ਗੁਰੂ ਮਹਾਰਾਜ ਹੁਣ ਆਪਣੇ ਸਿੱਖ ਨੂੰ ਡੁੱਬਣ ਨਹੀਂ ਦਿੰਦਾ, ਗੁਰੂ ਦਾ ਬਿਰਧ ਵੱਡਾ ਹੁੰਦਾ। ਜਦ ਗੁਰੂ ਦੇ ਅਸੀਂ ਬਣ ਗਏ ਅਸੀਂ ਤਾਂ ਤਿਲਕਾਂਗੇ, ਸਾਨੂੰ ਗੁਰੂ ਨੇ ਫੇਰ ਰੱਖ ਲੈਣਾ। ਜੇ ਭਲਾ ਅਸੀਂ ਗਲਤੀਆਂ ਵੀ ਕਰ ਦੇਵੇ ਤਾਂ ਗੁਰੂ ਨਾਰਾਜ਼ ਨਹੀਂ ਹੁੰਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਰ ਨਹੀਂ ਸੁਣਦਾ। ਅਸੀਂ ਅਨਪੱਗ ਜੀਵ ਹਾਂ, ਅਸੀਂ ਸਾਰੀ ਜ਼ਿੰਦਗੀ ਨੂੰ ਇੱਕ ਰਸ ਨਹੀਂ ਨਿਕਾ ਸਕਦੇ। ਕਦੇ ਅਪਸ ਆਉਣਗੇ, ਕਦੇ ਡਾਊਨ ਆਉਣਗੇ, ਪਰ ਗੁਰੂ ਇੱਕ ਰਸ ਰਹਿੰਦਾ। ਉਹ ਜਦੋਂ ਭੁੱਲ ਮੰਨ ਕੇ ਆ ਜਾਂਦਾ ਉਹਨੂੰ ਫਿਰ ਛਾਤੀ ਨਾਲ ਲਾ ਲੈਂਦਾ, ਕੋਈ ਨਾ ਜੋ ਹੋ ਗਿਆ ਹੋ ਗਿਆ, ਹੁਣ ਗਾਹਾਂ ਨੂੰ ਸੰਭਲ ਕੇ ਚੱਲ। ਗੁਰੂ ਮਹਾਰਾਜ ਨੇ ਆਪਣਾ ਇੱਕ ਸਰੂਪ ਉੱਥੇ ਖੜਾ ਕਰਤਾ ਪਹਿਰੇਦਾਰ ਦੇ ਰੂਪ ਚ। ਸਾਰੀ ਰਾਤ ਘੁੰਮੀ ਗਿਆ, ਜਾਂ 2 ਵਜੇ ਕਹਿੰਦੇ ਉਹ ਪ੍ਰੇਮੀਆ ਤੂੰ ਗੁਰੂ ਕਾ ਸਿੱਖ ਲੱਗਦਾ, ਤੇਰੇ ਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਆਵੇ। ਕਹਿੰਦੇ ਜੋ ਗੁਰੂ ਦਾ ਸਿੱਖ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਬਾਣੀ ਪੜ੍ਹੇ। ਤੂੰ ਤਾਂ ਇੱਥੇ ਚੱਕਰ ਮਾਰਦਾ ਫਿਰਦਾ, ਇੱਥੇ ਹੈ ਕਿ ਇਹਦਾ ਨਰਕਾਂ ਨੂੰ ਜਾਣ ਦਾ ਦੁਆਰਾ ਹੈ। ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਰੋਣ ਲੱਗ ਗਿਆ ਵੀ ਉਹ ਐਡੀ ਬੜੀ ਭੁੱਲ, ਕਿਉਂਕਿ ਉਹਦੇ ਅੰਦਰ ਅਭਿਮਾਨ ਆ ਗਿਆ ਤੇ ਹੋਰ ਚੀਜ਼ਾਂ ਰੱਬ ਨੂੰ ਪਾਉਂਦੀਆਂ ਨੇ। ਹਰ ਜੇ ਉਹ ਹੰਕਾਰ ਨਾ ਪਾਵੇ, ਬੇਤਕੂਕ ਸੁਣਾਵੇ। ਰੱਬ ਨੂੰ ਹੰਕਾਰ ਨਹੀਂ ਪਾਉਂਦਾ ਵੀ ਮੈਂ ਬੜਾ ਗਿਆਨੀ ਬਣ ਗਿਆ, ਮੈਂ ਬੜਾ ਸੰਤ ਬਣ ਗਿਆ। ਨਾ, ਸੰਤ ਤਾਂ ਜਿੰਨਾ ਵੱਡਾ ਬਣੂ ਓਨਾ ਹੀ ਛੋਟਾ ਬਣਦਾ ਨਾਲ, ਕਿਉਂਕਿ ਉਹਨੇ ਆਪਣੇ ਹੋਂਦ ਦਾ ਖਾਤਮਾ ਕਰਨਾ ਹੁੰਦਾ, ਆਪਣੀ ਹੋਂਦ ਨੂੰ ਅਭੇਦ ਅਵਸਥਾ ਚ ਲਿਜਾਣਾ ਹੁੰਦਾ। ਸੋਇਆ ਜਾ ਮਨ ਨੇ ਜਦ ਤਰਕ ਕਰੀ, ਗੁਰੂ ਤੋਂ ਬੇਮੁਖ ਹੋ ਗਿਆ, ਪਿਆਰ ਹਟ ਗਿਆ, ਹੌਲੀ ਹੌਲੀ ਬੇਸਵਾ ਦੇ ਚਲਿਆ ਗਿਆ, ਬੇਸਵਾ ਦੇ ਨਾਂ ਰਹਿਣਾ ਸ਼ੁਰੂ ਕਰਤਾ। ਅਖੀਰ 6 ਪੁੱਤ ਜਾਏ ਬੇਸਵਾ, ਪਾਪਾਂ ਦਾ ਫਲ 6 ਲਿਆ। ਘੱਟ ਲੜਾਈ ਚੱਲ ਗਈ, ਕਿਉਂਕਿ ਭੋਗਾਂ ਦਾ ਸੈਚੂਰੇਸ਼ਨ ਪੁਆਇੰਟ ਹੁੰਦਾ, ਉਦੋਂ ਜਾ ਜਾ ਕੇ ਭੋਗ ਬਹੁਤ ਦੁਖੀ ਕਰਦੇ ਨੇ। ਉਸ ਵੇਲੇ ਘਰ ਚ ਕਲੇਸ਼ ਰਿਹਾ, ਕਹਿੰਦਾ ਇਹਦੇ ਨੂੰ ਤਾਂ ਮਰੇਗਾ ਜੀ। ਆਦਮੀ ਆਹੀ ਸੋਚਦਾ ਬਈ ਖੁਦਕਸ਼ੀ ਕਰ ਲਈਏ, ਖੁਦਕਸ਼ੀ ਕਰੇ ਤਾਂ ਖੈੜਾ ਨਹੀਂ ਛੁੱਟਦਾ। ਜਿਹੜਾ ਸਭ ਤੋਂ ਲੋਇਸਟ ਮੰਡਲ ਹੈ ਨਾ, ਕਾਲਾ ਕਾਲਾ, ਜਿੱਥੇ ਨਾ ਦਿਨ ਨਾ ਰਾਤ ਨਾ ਚਾਨਣਾ, ਖੁਦਕਸ਼ੀ ਵਾਲੇ ਨੂੰ ਉਹਦੇ ਵਿੱਚ ਥਾਂ ਮਿਲਦਾ, ਮੁੜ ਕੇ ਮਾਨਸ ਦੇ ਨਹੀਂ ਮਿਲਦੀ। ਉਹ ਕਰਨ ਤੁਰਿਆ ਜਾ ਰਿਹਾ, ਮੈਂ ਪੜਿਆ ਹੋਇਆ ਗਾਂ ਕੀ ਰਹੇ ਦਾ, ਧੂੜ ਉੱਡਦੀ ਆਉਂਦੀ ਹੈ, ਪਛਾਣ ਗਿਆ ਮੇਰੇ ਗੁਰੂ ਆ ਰਹੇ ਨੇ। ਜਾਂ ਨੇੜੇ ਆਏ ਚਰਨਾਂ ਤੇ ਢਹਿ ਪਿਆ, ਰੋ ਹੀ ਜਾਂਦਾ। ਉਹ ਮਹਾਂਪੁਰਸ਼ ਕਿੰਨਾ ਗੈਪ ਪੈ ਗਿਆ ਸੀ, ਕਹਿੰਦੇ ਕੌਣ ਹੈ ਭਾਈ? ਉਹ ਵੀ ਬਿਰਧ ਹੋ ਚੁੱਕਿਆ ਸੀ, ਕਹਿੰਦਾ ਜੀ ਮੈਂ ਪਤਾ ਤਾਂ ਰਿਹਾ ਮਲ ਤੁਹਾਡਾ ਸ਼ਿਸ਼, ਤੁਸੀਂ ਮੈਨੂੰ ਵਾਰਨਿੰਗ ਦਿੱਤੀ ਸੀ, ਮੈਂ ਤੁਹਾਡਾ ਹੁਕਮ ਨਾ ਮੰਨਿਆ, ਅਭਿਮਾਨ ਚ ਆ ਕੇ ਮਾਰਿਆ ਗਿਆ ਮੈਂ। ਕਹਿੰਦੇ ਹੁਣ ਤਾਂ ਮਹਾਰਾਜ ਮੈਂ ਜ਼ਿੰਦਗੀ ਖਤਮ ਕਰਨ ਜਾ ਰਿਹਾ। ਕਹਿੰਦੇ ਅਜਾ ਮਲ, ਜ਼ਿੰਦਗੀ ਖਤਮ ਕਰਕੇ ਪਾਪਾਂ ਤੋਂ ਛੁਟਕਾਰਾ ਨਹੀਂ ਮਿਲਦਾ, ਉਹ ਨਾਲੇ ਰਹਿੰਦੇ ਨੇ, ਫਿਰ ਭੋਗਣੇ ਪੈਂਦੇ ਨੇ। ਐ ਕਰ, ਤੇਰੇ ਪੁੱਤਰ ਹੋਣਾ 7ਵਾਂ ਸਾਡੇ ਕੋਲ ਲਿਆਈ, ਪੁੱਤਰ ਬੰਨਾ 7ਵਾਂ, 9 ਧਰ ਨੂੰ ਚੇਤਾ ਮਾਇਆ, ਗੁਰਦੁਆਰੇ ਜਾ ਕੇ ਗੁਰਮੁਖ ਨਾਉ ਨਾਰਾਇਣ ਚ ਨਾਮ ਰੱਖ ਦਿੱਤਾ ਨਾਰਾਇਣ। ਕਹਿੰਦੇ ਐ ਕਰੀ ਤਾਂ ਭਜਨ ਬੰਦਗੀ ਤਾਂ ਹੋਣੀ ਨੀ, ਕਿਉਂਕਿ ਸੰਸਕਾਰ ਤੇਰੇ ਬਹੁਤ ਮੈਲੇ ਹੋ ਗਏ। ਭਜਨ ਬੰਦਗੀ ਵਿੱਚ ਉਹਦਾ ਹੀ ਚਿੱਤ ਲੱਗ ਦਿੰਦਾ ਜਿਹਦੇ ਅੰਤਰਸ਼ ਕਰਨ ਦੇ ਵਿੱਚੋਂ ਮੈਲ ਹਟ ਜਾਵੇ। ਪਹਿਲਾਂ ਮੈਲ ਧੋਣੀ ਪੈਂਦੀ ਆ, ਜਬਰੀ ਭਰੀਆ ਮਤ ਪਾਪਾ ਚ ਸੰਘ, ਉਹ ਧੋਪਾ ਨਾਵਾ ਚਿਰ। ਨਾਰਾਇਣ ਨਾਰਾਇਣ ਕਰੀ ਗਈ, ਹੁਣ ਅੰਤਕਾਲ ਆ ਗਿਆ ਜਿਹੜਾ ਸਭ ਤੇ ਆਉਣਾ, ਕੋਈ ਵੀ ਬੰਦਾ ਨਹੀਂ ਬਚ ਸਕਦਾ, ਮੌਤ ਦਾ ਫਲ ਖਾਣਾ ਹੀ ਪੈਣਾ ਸਭ ਨੂੰ। ਇੱਕ ਨੂੰ ਮਿੱਠਾ ਲੱਗਣਾ, ਇੱਕ ਨੂੰ ਬਹੁਤ ਕੌੜਾ ਲੱਗਣਾ। ਮਿੱਠਾ ਕਿਹਨੂੰ ਲੱਗਣਾ? ਜਿਹਨੇ ਬੰਦਗੀ ਕਰਕੇ ਆਪਣੇ ਗਿਆਨ ਦਾ ਨਾਸ਼ ਕਰ ਲਿਆ, ਜਿਹੜੇ ਪਰਪਸ ਨੂੰ ਆਏ ਸੀ ਉਹ ਰਾਮ ਪਦਾਰਥ ਹੱਥ ਵਿੱਚ ਆ ਗਿਆ। ਉਹ ਤਾਂ ਲੋਚਦੇ ਨੇ ਕਬੀਰ ਜਿਸ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ। ਮਹਾਂਪੁਰਸ਼ਾਂ ਦੇ ਘੋੜ ਚਲਿਆ ਗਿਆ, ਅੰਤਕਾਲ ਜਮਦੂਤ ਆ ਗਏ। ਅੰਤਕਾਲ ਜਮਦੂਤ ਵੇਖ ਪੁੱਤਰ ਨਾਰਾਇਣ ਬੋਲੇ ਛਾਇਆ। ਅੱਜ ਕੱਲ ਸਾਡੇ ਲਿਖਾਰੀ ਨੇ ਜਿਹੜੇ, ਉਹ ਕਹਿੰਦੇ ਜੀ ਗੁਰੂ ਸਾਹਿਬ ਨੇ ਤਾਂ ਜਮਦੂਤਾਂ ਨੂੰ ਉਹਨਾਂ ਧਰਮ ਰਾਜ ਨੂੰ ਮੰਨਿਆ ਨੀ, ਸਿਖਾਲਾ ਗਿਆ ਸਾਡਾ ਬੋਝ ਲਾ ਤਾ। ਮਹਾਰਾਜ ਜਗ੍ਹਾ ਜਗ੍ਹਾ ਦੇ ਉੱਤੇ ਦੱਸਦੇ ਨੇ। ਹਾਂ, ਇੱਕ ਗੱਲ ਜਿਹੜੀ ਆ ਯਾਦ ਰੱਖਣ ਵਾਲੀ, ਉਹ ਮੈਂ ਤੁਹਾਡੇ ਬੇਨਤੀ ਕਰ ਦਿੰਦਾ ਵੀ ਜਿਹੜਾ ਗੁਰੂ ਵਾਲਾ ਹੋ ਗਿਆ ਨਾ ਇੱਕ ਵਾਰੀ ਤੇ ਚੱਲ ਪਿਆ ਇਸ ਰਸਤੇ ਦੇ ਉੱਤੇ, ਉਹਨੂੰ ਜਮਦੂਤ ਨਾ ਲੈਣ ਆਉਣਗੇ ਨਾ ਜਮਦੂਤਾਂ ਦੇ ਹੋ ਜਾਵੇ, ਕਿਉਂਕਿ ਧਰਮ ਰਾਜ ਨੂੰ ਹੁਕਮ ਆਇਆ ਮੈਂ ਸੱਚਾ ਧਰਮ ਵਿਚਾਰ। ਦੂਜੇ ਪਾਸੇ ਦੁਸ਼ਟਾਤਮਾ ਇਹ ਤੇਰੀ ਸਰਕਾਰ ਦਾ ਡਿਵੀਜ਼ਨ ਪਰਵਿਊ ਇਹਨਾਂ ਦਾ ਅਖਤਿਆਰਾਂ ਦਾ ਪਰਮੇਸ਼ਰ ਨੇ ਦਿੱਤਾ, ਕਹਿੰਦੇ ਧਰਮਰਾਜ ਤੇਰੇ ਕੋਲ ਦੁਆਇਤ ਵਾਲੇ ਆਉਣਗੇ, ਨਗੋਰੇ ਪੁਰਸ਼ ਆਉਣਗੇ, ਫੁੱਲੇ ਹੋਏ ਆਉਣਗੇ, ਲੇਕਿਨ ਜਿਹੜਾ ਗੁਰੂ ਵਾਲਾ ਉਹ ਤੇਰੇ ਕੋਲ ਨਹੀਂ ਆਏਗਾ। ਅਧਿਆਤਮੀ ਹਰ ਗੁਣ ਤਾਸ ਤਿੰਨ ਕੀ ਸੇਵਾ ਧਰਮਰਾਜ ਕਰੇ ਤਨ ਸਵਾਰ ਨਾਲ, ਨਿਤ ਉੱਠ ਜਾਵੇ ਮਰਾਲ ਤਿੰਨ ਕੀ ਸੇਵਾ ਧਰਮਰਾਜ ਕਰੇ ਤਨ ਸਵਾਰ ਨਾਲ। ਜੇ ਬੰਦਗੀ ਕਰਨ ਵਾਲਾ ਚਲਿਆ ਵੀ ਜਾਵੇ ਉਹਦੀ ਸੇਵਾ ਕਰਦਾ ਉਹ ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ ਭਾਈ ਦਇਆ ਸਿੰਘ ਜੀ ਸੰਪਰਦਾ ਤੋਂ ਤੀਸਰੇ ਥਾਂ ਮਹਾਤਮਾ ਸੀ, ਉਹਨਾਂ ਦੇ ਲੰਗਰ ਵਿੱਚ ਭਾਈ ਭਾਗ ਸਿੰਘ ਸੇਵਾ ਕਰਿਆ ਕਰਦਾ ਸੀ। ਉਹਦੀ ਮਾਤਾ ਵੀ ਆ ਕੇ ਬਰਤਨ ਮਾਂਜਦੀ ਸੀ, ਸੇਵਾ ਕਰਦੀ ਸੀ, ਪਾਣੀ ਭਰਦੇ ਹੁੰਦੇ ਉਹਨਾਂ ਦੇ ਨਾਲ ਥੱਲੇ ਨਾਲੇ ਚੋਂ ਜਾ ਕੇ ਭਰ ਕੇ ਲਿਆਉਣਾ। ਉਹ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਮਾਤਾ ਚੜ੍ਹਾਈ ਕਰ ਗਈ, ਅੰਤਰ ਧਿਆਨ ਹੋਏ। ਕਹਿੰਦੇ ਨਹੀਂ ਭਾਈ ਜੀ, ਉਹਨੇ ਆ ਜਾਣਾ, ਉਹਦਾ ਸਰੀਰ ਨਾ ਜਾਲਿਓ। ਉਹ ਸਮਾਂ ਪਾ ਕੇ ਜਦੋਂ ਵਾਪਸ ਆ ਗਈ, ਕਹਿੰਦੀ ਬਾਬਾ ਜੀ ਦੇ ਦਰਸ਼ਨ ਕਰਨੇ, ਦਰਸ਼ਨ ਕਰਨ ਵਾਸਤੇ ਆ ਗਈ। ਬਾਬਾ ਜੀ ਕਹਿਣ ਲੱਗੇ, ਮਾਤਾ ਸੁਣਾ ਕੀ ਹਾਲ ਹੈ ਦਰਗਾਹ ਦਾ, ਤੂੰ ਤਾਜ਼ਾ ਤਾਜ਼ਾ ਦੇਖ ਕੇ ਆਈ ਹੈ। ਕਹਿੰਦੀ ਮਹਾਰਾਜ ਮੈਨੂੰ ਮਾਰਿਆ ਕੁੱਟਿਆ ਤਾਂ ਹੈ ਨਹੀਂ, ਕੁਛ ਆਦਰ ਨਾਲ ਮੈਨੂੰ ਲੈ ਕੇ ਗਏ, ਗਾਈਡ ਸੀਗੇ, ਦੂਤ ਨਹੀਂ ਸੀ। ਫਿਰ ਕਹਿੰਦੇ ਮੇਰਾ ਉੱਥੇ ਨਾਂ ਬੋਲਿਆ, ਮੇਰਾ ਨਾਂ ਨਿਕਲਿਆ ਹੀ ਨਾ। ਧਰਮਰਾਜ ਨੇ ਕਿਹਾ ਤੁਸੀਂ ਬੜੀ ਗਲਤੀ ਕਰੀ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਹੈ, ਤੁਸੀਂ ਮੇਰੇ ਕੋਲ ਕਿਉਂ ਲੈ ਆਏ ਇਹਨੂੰ, ਇਹ ਦੂਜੇ ਪਾਸੇ ਦੁਸ਼ਟ ਆਤਮਾ ਨਹੀਂ ਹੈ, ਇਹ ਤਾਂ ਗੁਰੂ ਦੀ ਹੈ, ਗੁਰੂ ਦੀ ਬਣੀ ਹੋਈ ਸੇਵਾ ਕਰਦੀ ਹੈ। ਕਹਿੰਦੀ ਮਹਾਰਾਜ ਫਿਰ ਮੇਰੀ ਸੇਵਾ ਹੋਣੀ ਸ਼ੁਰੂ ਹੋ ਗਈ। ਮਹਾਰਾਜ ਨੇ ਸੰਗਤ ਵੱਲ ਦੇਖਿਆ, ਕਿਉਂ ਕਹਿੰਦੇ ਸਾਧ ਸੰਗਤ ਦੀ ਗੁਰਬਾਣੀ ਯਾਦ ਆ ਕਿਸੇ ਦੇ, ਸਾਰੇ ਚੁੱਪ ਕਰਕੇ ਵੀ ਖਬਰਾਂ ਮਹਾਂਪੁਰਸ਼ਾਂ ਦਾ ਸਾਰਾ ਕਿਹੜੇ ਸ਼ਬਦ ਬਲ ਹੋਵੇ। ਉਸ ਵੇਲੇ ਆਪਣੇ ਐਸਾ ਪ੍ਰਵਾਨ ਕਰਿਆ, ਪੜੋ ਪਿਆਰ ਧਰਮ ਰਾਜਾ ਵੀ ਕਰੇ ਸੋਭਾ ਸੁਣਦੇ। ਤੁਸੀਂ ਬੈਠੇ ਹੋ ਸੰਗਤ ਤੇ ਸੋਭਾ ਹੋ ਰਹੀ ਹੈ ਦਰਗਾਹ ਦੇ ਵਿੱਚ। ਸੋ ਇਸ ਤਰ੍ਹਾਂ ਦੇ ਨਾਲ ਨਾਮ ਜਪਣ ਵਾਲਾ ਜਿਹੜਾ ਗੁਰੂ ਦਾ ਸਿੱਖ ਬਣ ਗਿਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸਿੱਖਾਂ ਦਾ ਪੋਲੀਟੀਕਲ ਰੌਲਾ ਤਾਂ ਹੋਰ ਹੈ, ਲੇਕਿਨ ਜੋ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਉਹ ਹੋਰ ਹੈ। ਜਿਹੜਾ ਕਹਿੰਦਾ ਮੈਂ ਸਿੱਖਾਂ, ਉੱਥੋਂ ਭਲਕੇ ਉੱਠਾ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਉਦਮ ਕਰਕੇ ਉੱਠਣਾ, ਉੱਠ ਕੇ ਇਸ਼ਨਾਨ ਕਰਨਾ, ਫਿਰ ਬਾਣੀ ਦੇ ਵਿੱਚ ਮਨ ਦਾ ਇਸ਼ਨਾਨ ਕਰਾਉਣਾ, ਕਿਉਂਕਿ ਬਾਣੀ ਨੂੰ ਅੰਮ੍ਰਿਤ, ਬਾਣੀ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜਿੰਦੜੀ ਏ, ਹਰ ਅੰਮ੍ਰਿਤ ਗੁਰਮਤ ਪਾਏ ਨਾਮ, ਹਮੇ ਮਾਇਆ ਬਿਖ ਹੈ ਮੇਰੀ ਜਿੰਦੜੀ ਏ, ਹਰ ਅੰਮ੍ਰਿਤ ਬਿਖ ਲੈ ਜਾਏ ਨਾਮ। ਫਿਰ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਪੰਜ ਪਿਆਰਿਆਂ ਨੇ ਜਿਹੜਾ ਉਪਦੇਸ਼ ਦਿੱਤਾ ਨਾ, ਨਾਮ ਦਿੱਤਾ ਹੈ, ਵਾਹਿਗੁਰੂ ਮੰਤਰ ਤੇ ਮੂਲ ਮੰਤਰ, ਇਹਦਾ ਜਾਪ ਕਰੇ, ਇਹ ਜਾਪ ਕਰੇ ਬਗੈਰ ਨਹੀਂ ਖੜਾ ਛੁੱਟਦਾ। ਫਲਾਸਫੀ ਜਿਹੜੀ ਗੁਰਸਿੱਖੀ ਹੈ ਨਾ, ਇਹ ਸਬਜੈਕਟਿਵ ਧਰਮ ਹੈ, ਇਹਦਾ ਕੁਛ ਕਰਨਾ ਪੈਂਦਾ, ਅੰਦਰਲੀਆਂ ਵਸਤਾਵਾਂ ਤੈਅ ਕਰਨੀਆਂ ਹੀ ਪੈਂਦੀਆਂ ਨੇ, ਉਹਦੇ ਨਾਲ ਕੀ ਉਹ ਸਭ ਕੇਲਵੇ ਖਪਾਪ ਦੋਖ ਲੈ ਜਾਵੇ, ਸਾਰੇ ਪਾਪਾਂ ਦਾ ਖਾਤਮਾ ਹੋ ਜਾਵੇ, ਕਿਉਂਕਿ ਨਾਮ ਨੇ ਪਾਪਾਂ ਦਾ ਖਾਤਮਾ ਕਰਨਾ। ਫਿਰ ਚੜ੍ਹੇ ਦੇ ਸਕੂਰ ਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਨਾਮ ਤੇ ਆਵੇ, ਜੋ ਸਾਸ ਕਰਾਸ ਤੇ ਆਏ ਮੇਰਾ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਇਹਦੂ ਬਾਅਦ ਇੱਕ ਕੰਡੀਸ਼ਨ ਹੋਰ ਹੈ, ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਹੁਣ ਇੱਥੇ ਦਿਆਲਤਾ ਦਾ ਸਵਾਲ ਆ ਗਿਆ, ਉਹ ਕੈਟੇਗਰੀ ਚੋਂ ਕੱਢ ਗਏ, ਦਿਆਲਤਾ ਜਿਹਦੇ ਉੱਤੇ ਹੋ ਗਈ, ਉਹਨੂੰ ਜੀਵ ਤੇ ਬ੍ਰਹਮ ਦਾ ਭੇਦ ਮਿਟਾ ਕੇ ਭੇਦ ਅਵਸਥਾ ਵਿੱਚ ਗੁਰੂ ਕਰ ਰਿਹਾ, ਸੱਤ ਮੰਜ਼ਲਾਂ ਸਾਰੇ ਮਹਾਂਪੁਰਸ਼ਾਂ ਨੇ ਗਿਣੀਆਂ, ਗੁਰਮਤ ਵਿੱਚ ਪੰਜ ਮੰਜ਼ਲਾਂ ਨੇ। ਇਸਲਾਮ ਦੇ ਅੰਦਰ ਪਹਿਲੀ ਮੰਜ਼ਲ ਜਿਹਨੂੰ ਬਾਦੀ ਕਹਿੰਦੇ ਨੇ, ਬਾਦੀ ਤਲਾਸ਼ ਹੁੰਦੀ ਹੈ, ਬਾਬੇ ਫਰੀਦ ਨੇ 24 ਸਾਲ ਤਲਾਸ਼ ਕਰੀ ਰੱਬ ਦੀ। ਦੂਸਰੀ ਜਦੋਂ ਮੁਰਸ਼ਿਦ ਕੋਲ ਆ ਜਾਂਦਾ, ਗੁਰੂ ਵਾਲਾ ਬਣ ਜਾਂਦਾ, ਫਿਰ ਗੁਰੂ ਨੂੰ ਪਿਆਰ ਕਰਦਾ, ਚਾਹੇ ਗੁਰੂ ਵਿਅਕਤ ਹੈ ਚਾਹੇ ਅਵਿਅਕਤ ਹੈ, ਤੇ ਇਹਨੂੰ ਮੰਜ਼ਲਾ ਇਸ਼ਕ ਕਹਿੰਦੇ ਨੇ। ਤੀਸਰਾ ਜਦੋਂ ਮਹਾਂਪੁਰਸ਼ਾਂ ਦੇ ਬਚਨ ਸੁਣਦਾ ਹੈ ਵੀ ਇੱਥੇ ਪਰਮੇਸ਼ਰ ਹੈ, ਇੱਕੋ ਪਰਮੇਸ਼ਰ ਹੈ, ਉਹ ਫਿਰ ਉਹਦੇ ਅੰਦਰ ਚਿੱਤ ਵੀ ਨਹੀਂ ਆਉਂਦੇ, ਉਹਨੂੰ ਕਹਿੰਦੇ ਵਾਦੀਏ ਮਾਰਫਤ। ਚੌਥੀ ਜਿਹੜੀ ਆਉਂਦੀ ਹੈ ਉਹ ਲਿਵ ਲੱਗ ਜਾਂਦੀ ਹੈ, ਨਾਮ ਜਪ ਜਪ ਕੇ ਨਾ, ਲਿਵ ਤੋਂ ਬਗੈਰ ਤਾਂ ਸਾਡੇ ਸਰੀਰ ਹੀ ਨਹੀਂ। ਮਹਾਰਾਜ ਨੇ ਕਿਹਾ ਸਾਚੀ ਲਿਵਾ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਏ ਕਿੱਥੇ ਆ ਗਏ ਅਸੀਂ, ਲਿਵ ਤਾਂ ਸਾਡੇ ਅੰਦਰ ਲੱਗੀ ਨਹੀਂ ਨਾ। ਲਿਵ ਇੱਕ ਅਵਸਥਾ ਹੈ ਜਦੋਂ ਆਦਮੀ ਹਰ ਵਕਤ ਨਸ਼ੇ ਚ ਰਹਿੰਦਾ, ਹਰ ਵਕਤ ਖਿੱਚੇ ਚ ਰਹਿੰਦਾ, ਉਹਨੂੰ ਚੌਥੀ ਅਵਸਥਾ ਹੈ। ਚੌਥੀ ਅਵਸਥਾ ਨੂੰ ਵਾਦੀਏ ਮਹਿਵੀਅਤ ਕਹਿੰਦੇ ਨੇ, ਮਹਿਬ ਹੋ ਗਿਆ। ਇਦੋਂ ਹਾਂ ਫਿਰ ਮਹਾਂਪੁਰਸ਼ਾਂ ਦੇ ਉਪਦੇਸ਼ ਅਸਰ ਕਰਦੇ ਨੇ ਵੀ ਇੱਥੇ ਵਾਹਿਗੁਰੂ ਇੱਕ ਹੈ, ਉਹੀ ਆਪ ਇਹ ਸਾਰਾ। ਉਹ ਫਿਰ ਆਤਮ ਚਿੰਤਨ ਕਰਦਾ, ਜਦੋਂ ਆਤਮ ਚਿੰਤਨ ਚ ਕਰਕੇ ਦੁਆਇਤ ਵਿੱਚੋਂ ਨਿਕਲ ਕੇ ਜਿੰਨਾ ਚਿਰ ਬੰਦਗੀ ਕਰਦਾ ਉਨਾ ਚਿਰ ਸੰਸਾਰ ਨੂੰ ਪਰਮੇਸ਼ਰ ਦਾ ਰੂਪ ਸਮਝ ਕੇ ਬੰਦਗੀ ਕਰਦਾ ਹੈ, ਉਹਨੂੰ ਮੰਜ਼ਲੇ ਬਹਿਦੀਅਤ ਕਹਿੰਦੇ ਨੇ। ਇਹ ਤਾਂ ਗਾਹਾਂ ਆ ਜਾਂਦਾ ਬਿਸਮਾਦ ਨੂਰ ਆ ਜਾਂਦਾ, ਮੰਜ਼ਲੇ ਨੂਰ। ਸੱਤਵੀਂ ਰਹਿ ਜਾਂਦੀ ਹੈ, ਸੱਤਵੀਂ ਜਿਹੜੀ ਹੈ ਗੁਰੂ ਤੋਂ ਬਗੈਰ ਨਹੀਂ ਹੋਇਆ ਕਰਦੀ, ਉਹ ਫਨਾਹੇ ਅੱਲਾ ਹੁੰਦੀ ਹੈ, ਅਭੇਦ ਅਵਸਥਾ ਚ ਪੂਰਨ ਹੋ ਜਾਣਾ। ਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤਾ ਔਰ, ਉਹ ਅਵਸਥਾ ਪ੍ਰਾਪਤ ਹੋ ਜਾਂਦੀ। ਸੋ ਜਿਹੜੇ ਗੁਰਸਿੱਖ ਨੂੰ ਚਲੋ ਗੁਰੂ ਦਿਆਲ ਵੀ ਨਹੀਂ ਨਾ ਹੋਇਆ, ਪਹਿਲੀ ਪਹਿਲੀ ਪ੍ਰੋਗਰਾਮ ਦੇ ਉੱਤੇ ਚੱਲਦਾ, ਮੈਂ ਇਹ ਕਹਿੰਦਾ ਵੀ ਉਹ ਧਰਮਰਾਜ ਦੇ ਨਾਲ ਚਲੇ ਵੀ ਜਾਊਗਾ, ਉਹਦਾ ਰਸਤਾ ਆਪਣਾ ਗੁਰੂ ਦੇ ਦੇਸ਼ ਨੂੰ ਜਾਏਗਾ। ਇੱਕ ਮੈਂ ਤੁਹਾਨੂੰ ਹੱਡ ਬੀਤੀ ਸੁਣਾਉਣ ਦੱਸਦਾ, ਮੈਂ ਫਾਰਮ ਸੀ ਮੇਰਾ ਯੂਪੀ ਚ, ਉੱਥੇ ਇੱਕ ਬੀਬੀ ਹੁੰਦੀ ਗੁਰਮੀਤ, ਸਤਸੰਗ ਕਰਦੀ ਹੁੰਦੀ, ਉਹ ਰਾਜਪੁਰੇ ਕੋ ਬੀਪੁਰ ਪਿੰਡ ਹੈ ਉੱਥੇ ਦੀ ਸੀ। ਉਹ ਕਹਿੰਦੀ ਮੇਰਾ ਮੰਗਣਾ ਨਾ ਕਰੋ, ਮੈਂ 24 ਸਾਲ ਦੀ ਨੇ ਚੜ੍ਹਾਈ ਕਰ ਜਾਣਾ। ਉਹਨੂੰ ਮਹਾਰਾਜ ਨੇ ਦ੍ਰਿਸ਼ਟੀ ਦੇ ਦਿੱਤੀ, ਉਹ ਬਾਬਾ ਬਹੁਤ ਤੰਗ, ਉਹ ਜਿੱਦਣ ਉਹਨੇ ਚੜ੍ਹਾਈ ਕਰਨੀ ਸੀ, ਉਹ ਤਾਂ ਇੱਕ ਦਿਨ ਪਹਿਲਾਂ ਮਾਂ ਨੂੰ ਕਹਿਣ ਲੱਗੀ ਮੈਂ ਕੱਲ੍ਹ ਨੂੰ ਚਲੀ ਜਾਣਾ, ਆਹ ਲੈ ਚਾਬੀਆਂ ਟਰੰਕਾਂ ਟਰੁੰਕਾਂ ਦੀਆਂ, ਘਰ ਲਿਪਿਆ, ਰਾਤ ਨੂੰ ਪਾਠ ਕਰੇ, ਕੰਧਾਂ ਨਾਲ ਮੂੰਹ ਲਾ ਕੇ ਆਇਆ ਹੌਲੀ ਹੌਲੀ। ਉਹ ਕਹਿੰਦੀ ਮੀਤਾ ਹੋਈ ਕੀ ਕਰਦੀਆਂ, ਕਹਿੰਦੀ ਮੈਂ ਕੱਲ੍ਹ ਨੂੰ ਚਲੀ ਜਾਣਾ, ਇਹ ਮੈਂ ਪਾਠ ਕਰਕੇ ਇਹਨੂੰ ਸ਼ੁੱਧ ਕਰ ਰਹੀ ਹਾਂ। ਉਹਦੇ ਬਾਅਦ ਦੂਏ ਦਿਨ ਆਪਣੇ ਪਿਤਾ ਨੂੰ ਕਹਿਣ ਲੱਗੀ ਵੀ ਤੁਸੀਂ ਰਾਜਪੁਰੇ ਨਾ ਜਾਇਓ, ਕੱਲ ਨੂੰ ਪਰਸੋਂ ਨੂੰ ਲੈ ਆਇਓ, ਤੁਸੀਂ ਆਪਣਾ ਖਾਦ ਵਗੈਰਾ ਹਾੜ ਦਾ ਮਹੀਨਾ ਸੀ। ਕਹਿੰਦੀ ਮੈਂ ਕੱਲ ਨੂੰ ਜਾਣਾ ਹੈ। ਉਹ ਪਿੰਡ ਇਕੱਠਾ ਹੋ ਗਿਆ ਸਾਰਾ ਵੀ ਆ ਦੇਖਦੇ ਆ। ਕੁੜੀ ਕਹਿੰਦੀ ਹੈ 12 ਵਜੇ ਨੂੰ ਤੁਰ ਜਾਣਾ, ਜਾਂ 12 ਵਜੇ ਉਹਦਾ ਪਿਤਾ ਲੈ ਗਿਆ ਗੱਡਾ, ਉਸ ਵੇਲੇ ਮੰਜਾ ਵਿਛਾਤਾ। ਕਹਿੰਦੀ ਇੱਥੇ ਮੈਨੂੰ ਲੈ ਕੇ ਜਾਣ ਨੂੰ ਸਿੰਘ ਆਉਣਗੇ, ਗੁਰੂ ਮਹਾਰਾਜ ਭੇਜਣਗੇ। ਉਹ ਜਦੋਂ 12 ਵਜੇ ਜਕਾਰੇ ਬੁਲਾਉਣ ਲੱਗ ਗਈ, ਕਹਿੰਦੀ ਬਾਬਾ ਜੀ ਬੈਠ ਜਾਓ, ਤੇ ਮੇਰੇ ਪਿਤਾ ਜੀ ਤਾਂ ਆਏ ਨਹੀਂ, ਮੈਂ ਤਾਂ ਮਿਲ ਕੇ ਜਾਣਾ ਵਾ। ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਗੁਰਸਿੱਖਾਂ ਦੇ ਸ਼ਕਤੀਆਂ ਆਮ ਸੀ ਦੇ ਕਾਲ ਆ ਜਾਂਦਾ ਸੀ ਨਾ। ਉਹਨੂੰ ਕਹਿੰਦੇ ਠਹਿਰ ਜਾ, ਬਾਬਾ ਕਰਮ ਸਿੰਘ ਜੀ ਦਾ ਜਦ ਹੋਤੀ ਮੈਦਾਨ ਵਾਲਿਆਂ ਦਾ ਆਇਆ ਸਮਾਂ, ਉਸ ਵੇਲੇ ਸੰਗਤਾਂ ਬਹੁਤ ਉਦਾਸ ਹੋ ਗਈਆਂ, ਤੇ ਬਾਬਾ ਲਾਲ ਸਿੰਘ ਜੀ ਨੇ ਕਿਹਾ ਕਿ ਬਾਬਾ ਜੀ ਕੁਛ ਦੇਰ ਤਾਂ ਠਹਿਰ ਜਾਓ। ਉਹ ਕਹਿੰਦੇ ਲਾਲ ਸਿੰਘ ਜਿੰਨਾ ਕਹੇ ਠਹਿਰ ਜਾਂਦੇ, 8 ਸਾਲ 10 ਸਾਲ ਸਾਨੂੰ ਕੋਈ ਨਹੀਂ ਜਾਣਦੀ ਕਾਲੀ, ਪਰ ਮਰਿਆਦਾ ਰੱਖਣੀ ਪੈਂਦੀ ਹੈ, ਗੁਰੂਆਂ ਨੇ ਰੱਖੀ ਅਸੀਂ ਵੀ ਰੱਖਣੀ। ਹਾਂ ਇੱਕ ਗੱਲ ਕਰ ਲਓ, ਉਹ ਆ ਵੀ ਮੇਰੀ ਵਾਰੀ ਤਾਂ ਤੁਸੀਂ ਚਲੇ ਜਾਓ, ਤੁਹਾਡੀ ਵਾਰੀ ਮੈਂ ਆ ਜਾਊਂਗਾ, ਤੁਹਾਡੇ 2 ਸਾਲ 2 ਮਹੀਨੇ 2 ਦਿਨ ਹੋਰ ਬਚਦੇ ਨੇ। ਤਾਂ ਬਾਬਾ ਲਾਲ ਸਿੰਘ ਜੀ ਨੇ ਆਪਣਾ ਸਰੀਰ ਛੱਡ ਦਿੱਤਾ ਸਾਰਿਆਂ ਦੇ ਸਾਹਮਣੇ, ਆਪ 2 ਸਾਲ 2 ਮਹੀਨੇ ਤੋਂ ਬਾਅਦ ਸੈਦੋ ਗਏ ਪਿੰਡ। ਉੱਥੇ ਇੱਕ ਮਾਈ ਅਰਾਧਨਾ ਕਰ ਰਹੀ ਸੀ, ਬਾਬਾ ਜੀ ਮੈਂ ਚੋਲਾ ਬਣਾਇਆ, ਤੁਸੀਂ ਚੋਲਾ ਜ਼ਰੂਰ ਪਹਿਨੋ। ਉਹਦੇ ਘਰ ਗਏ, ਘਰ ਗਏ, ਲਿਆ ਮਾਤਾ ਤੇਰੇ ਚੋਲਾ ਸੀ, ਅੰਤ ਦੇ ਸਮੇਂ ਪਹੁੰਚਾ ਪਹਿਨਾ। ਨਾਲ ਇਹ ਗੱਲ ਕਹੀ ਵੀ ਤੇਰਾ ਅੰਤ ਵੀ ਆਇਆ ਹੋਇਆ ਥੋੜ੍ਹੀ ਜਿਹੀ ਦੇਰ ਨੂੰ, ਪਰ ਤੂੰ ਨੇੜੇ 'ਚ ਜਾਵੇਂਗੀ, ਸਾਡੇ ਨਾਲੇ ਚੱਲ, ਤੈਨੂੰ ਚਰਨੇ 'ਚ ਲੈ ਚੱਲੀਏ। ਮਹਾਂਪੁਰਸ਼ ਸਰੀਰ ਛੱਡਣ ਤੋਂ ਬਾਅਦ ਵੀ ਪਰਉਪਕਾਰ ਕਰਦੇ ਨੇ, ਨਾਨਕ ਕਚੜਿਆਂ ਸੋ ਤੋੜ ਟੂੰਡ ਸੱਜਣ ਸੱਤ ਪੱਕਿਆ, ਉਹ ਜੀਵਦੇ ਵਿਛੜੇ ਮੋਇਆ ਨਾ ਜਾਈ ਛੋੜ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਗੁਰੂ ਦਾ ਸਿੱਖ ਗੁਰੂ ਦੀ ਬਾਣੀ ਨੂੰ ਅਪਣਾ ਕੇ ਜੀਵਨ ਬਤੀਤ ਕਰਦਾ, ਉਹ ਧਰਮਰਾਜ ਦੇ ਨਹੀਂ ਕਦੇ ਵੀ ਜਾਏਗਾ। ਬਾਬਾ ਜੀ ਕਹਿਣ ਲੱਗਿਆ ਕਿਉਂ ਬੀਬੀ, ਫੇਰ ਕਹਾਂ ਕੀ ਹੋਇਆ? ਕਹਿੰਦੀ ਮੈਂ ਕਿਹਾ ਵੀ ਮੈਂ ਕਿੱਥੇ ਜਾਣਾ, ਕਿਉਂ ਤੂੰ ਤਾਂ ਗੁਰੂ ਨਾਨਕ ਸਾਹਿਬ ਦੇ ਜਾਣਾ, ਮੈਨੂੰ ਦਰਗਾਹ ਦਿਖਾ ਦਿਓ। ਕਹਿੰਦੀ ਮੈਨੂੰ ਕਿਰਪਾ ਕਰਕੇ ਦਰਗਾਹ 'ਚ ਲੈ ਗਏ। ਉਦੋਂ ਕਹਿੰਦੇ ਬੀਬੀ ਤੇਰਾ 7 ਸਾਲ ਅਜੇ ਬਾਕੀ ਨੇ, ਫਿਰ ਤਾਂ ਇੱਥੇ ਹੀ ਆਉਣਾ। ਸੋ ਗੁਰਸਿੱਖਾਂ ਵਾਸਤੇ ਹੁਕਮ ਹੈ, ਧਰਮ ਰਾਏ ਨੂੰ ਹੁਕਮ ਹੈ, ਬਸ ਸੱਚਾ ਧਰਮ ਵਿਚਾਰ ਰਿਹਾ, ਐਵੇਂ ਨਹੀਂ ਗੱਲਾਂ ਵੀ ਕਵਿਤਾ ਆਈ ਹੋਈ ਹੈ, ਦਰਗਾਹ ਦੀ ਬਾਣੀ ਹੈ ਤੁਰਦੀ। ਦੂਜੇ ਪਾਸੇ ਦੁਸ਼ਟ ਆਤਮਾ ਹੈ ਤੇਰੀ ਸਰਕਾਰ, ਨਗੂਰੇ ਪੁਰਸ਼ ਦੂਸਰੇ ਭਾਅ ਦੇ ਵਿੱਚ ਜ਼ਿੰਦਗੀ ਬਤੀਤ ਕਰਨ ਵਾਲੇ, ਇਹ ਤੇਰੇ ਕੋਲ ਆਉਣਗੇ। ਅਧਿਆਤਮੀ ਹਰ ਗੁਣ ਦਾਸ, ਨਿਤ ਉੱਠ ਜਪੇ ਮਰਾਰ, ਤਿਨਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰ ਨਾਲ ਧਨ ਧਨ ਕਹਿੰਦਾ ਨਾਲ ਸੇਵਾ ਕਰਨਾ। ਜਮਦੂਤਾਂ ਦੇ ਜਾਂਦੇ ਨੇ ਜਿਹੜੇ ਭੁੱਲ ਗਏ ਸਾਰੇ ਕੰਮ। ਸੋ ਅੰਤ ਕਾਲ ਜਮਦੂਤ ਵੇਖ ਪੁੱਤਰ ਨਾਰਾਇਣ ਬੋਲੇ ਛਾਇਆ, ਆਵਾਜ਼ ਮਾਰੀ ਡਰ ਕੇ ਆਪਣੇ ਪਿਤਾ ਪੁੱਤਰ ਨੂੰ। ਉਹ ਆਵਾਜ਼ ਮਾਰਦੇ ਮਾਰਦੇ ਕੀ ਹੋਇਆ, ਉਹਨੂੰ ਸੋਝੀ ਆ ਗਈ। ਇੱਥੇ ਮੈਂ ਜਿਹੜਾ ਪੁਆਇੰਟ ਦੱਸਣਾ ਨਾ, ਉਹਨੂੰ ਧਿਆਨ ਨਾਲ ਸੁਣਿਆ। ਕਈਆਂ ਦਾ ਹੁੰਦਾ ਤੂੰ ਕਹਿ ਵਾਹਿਗੁਰੂ ਵਾਹਿਗੁਰੂ, ਸਾਰੀ ਜ਼ਿੰਦਗੀ ਤਾਂ ਵਾਹਿਗੁਰੂ ਕਿਹਾ ਨਹੀਂ, ਹੁਣ ਕਹਾ ਕੇ ਕੀ ਲੈ ਦੋਗੇ ਤੁਸੀਂ? ਸੋਝੀ ਨਹੀਂ ਆਉਂਦੀ, ਬੁੱਝਣਾ ਹੋਰ ਚੀਜ਼ ਹੈ, ਜਾਣਨਾ ਹੋਰ ਚੀਜ਼ ਹੈ। ਮਹਾਰਾਜ ਦਾ ਇੱਥੇ ਤੱਕ ਫਰਮਾਨ ਕਰਦੇ ਹਾਂ ਕਿ ਆਪ ਨਾਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ, ਜਿਹਨੇ ਬੁੱਝਿਆ ਨਹੀਂ ਨਾ ਹੈ ਉਹ ਪਸ਼ੂ ਹੈ ਢੋਰ, ਢੋਰ ਕਦੇ ਨੂੰ ਕਹਿੰਦੇ ਨੇ। ਨਾਨਕ ਗੁਰਮੁਖ ਸੋ ਬੁਝਾਇ ਜਾਂ ਕਿ ਭਾਗ ਮਥੋਰ, ਜਾਣਨਾ ਤੇ ਬੁੱਝਣੇ ਦੇ ਵਿੱਚ ਫਰਕ ਹੈ, ਸੋਝੀ ਆਉਣ ਦੇ ਵਿੱਚ ਫਰਕ ਹੈ। ਮੇਅਰ ਗਿਆਨ ਜਿਹੜਾ ਹੋਰ ਚੀਜ਼ ਹੈ, ਉਹ ਤਾਂ ਮੁਰਦਾ ਗਿਆਨ ਹੈ, ਜਿਹਨੇ ਪ੍ਰੈਕਟੀਕਲ ਜੀ ਤਾਂ ਚਾਰ ਨਹੀਂ ਸਕਿਆ। ਉਸ ਵੇਲੇ ਆਵਾਜ਼ ਮਾਰਦਾ ਮਾਰਦਾ ਪੜ੍ਹਿਆ ਲਿਖਿਆ ਸੀਗਾ, ਪਰਮੇਸ਼ਰ ਵੱਲ ਚ ਰਹਿ ਗਿਆ ਅੱਧੇ ਸਵਾਸ ਚ। ਕਹਿੰਦੇ ਹੋਇਆ ਕਿ ਜਮਗਣ ਮਾਰੇ ਹੱਜ ਨਾ, ਦਇਆ ਸੁਰਗ ਜਮ ਡਰ ਨਾ ਸਿਆ। ਆਹ ਫਰਮਾਨ ਕਰਦੇ ਨੇ ਕਿ ਅਜਾਮਨ ਪ੍ਰੀਤ ਪੁੱਤਰ ਪ੍ਰਤ ਕੀਨੀ, ਕਰ ਨਾਰਾਇਣ ਬੁਲਾਰੇ ਮੇਰੇ ਠਾਕਰ ਕੇ ਮਨ ਭਈ ਭਾਵਨੀ, ਜਮ ਕੰਕਰ ਮਾਰ ਬਧਾਰ। ਮੈਂ ਬੇਨਤੀ ਕਰਦਾ ਸੀ ਬਈ ਕਰੋੜਾਂ ਸਵਾਸ ਤਾਂ ਜਾਇਆ ਹੋ ਗਏ, ਲੇਕਿਨ ਇੱਕ ਸਵਾਸ ਨੇ ਵਿਚਾਰਿਆ, ਉਹਨੂੰ ਸਵਾਸ ਦੀ ਕੀਮਤ ਫਿਰ ਕਿੱਡੀ ਬੜੀ ਹੋਈ। ਮਹਾਰਾਜ ਕਹਿੰਦੇ ਸਾਲਸਰਾਏ, ਆਪਣੀ ਸਵਾਸਾਂ ਨੂੰ ਪਛਾਣ, 24,000 ਸਵਾਸ ਆਉਂਦਾ ਰੋਜ਼ ਦਾ, ਤੇ 75 ਸਾਲ ਦੀ ਉਮਰ 66 ਲੱਖ ਸਵਾਸ ਹੋ ਜਾਂਦਾ। ਇਹ ਸਵਾਸ ਸਵਾਸਾਂ ਦੀ ਕੀਮਤ, ਇਹ ਪੱਥਰ ਦੀ ਕੀਮਤ ਕੀ ਹੈ? ਤੁਸੀਂ ਮਨੁੱਖਾਂ ਨੇ ਮੰਨੀ ਹੋਈ ਹੈ, ਇਹ ਪੱਥਰ ਹੈ, ਕਿਸਮ ਦਾ ਨਾਯਾਬ। ਕੀਮਤ ਆ ਤੇਰੇ ਕੋਲ ਸਵਾਸਾਂ ਦੀ, ਇਹ ਤੋਂ ਗਾਹਾਂ ਦੂਜੀ ਕੀਮਤ ਆ ਨਾਮ ਦੀ। ਨਾਮ ਕਿੱਥੇ ਹੈ ਮਹਾਰਾਜ? ਕਹਿੰਦੇ ਨਾਮ ਤੇਰੇ ਕੋਲ, ਹਰ ਬੰਦੇ ਕੋਲ ਨਾਮ ਹੈ, ਕੋਈ ਵੀ ਨਹੀਂ ਹੈ ਜਿਹੜਾ ਜਿਹਦੇ ਕੋਲ ਨਾਮ ਨਹੀਂ ਹੈ। ਅਸੀਂ ਇਹ ਗੱਲ ਇਕੱਠੇ ਸੋਚ ਰਹੇ ਹਾਂ ਵੀ ਹਰ ਬੰਦੇ ਕੋਲ ਨਾਮ ਹੈ। ਕਹਿੰਦੇ ਹਾਂ, ਹਰ ਬੰਦੇ ਕੋਲ ਨਾਮ ਹੈ। ਨਾਉ ਨਹੀਂ ਤਾਂ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਭ ਸੁਣਾਓ। ਨਿਸ਼ਾਨੀ ਕੀ ਹੈ? ਸੁਣ ਸਮਾਧ ਅਨਾਥ ਹੈ ਨਾਥ। ਉਸ ਥਾਂ ਦੇ ਉੱਤੇ ਫੁਰ ਸਮਾਧੀ ਹੈ, ਮਨੋ ਨਾਸ਼ ਵਾਸ਼ਨਾ ਖੈ ਤਤ ਗਿਆਨ। ਕਹਿਣਾ ਚਾਹੀਏ ਚੱਜ ਸਮਾਦ ਇੰਨਾ ਆਨੰਦ ਹੈ ਜਿਹੜਾ ਕਿਹਾ ਨਹੀਂ ਜਾ ਸਕਦਾ। ਇੰਨੇ ਨਾਮ ਦਾ ਮਾਲਕ ਹੋ ਕੇ ਭਿਖਾਰੀ ਬਣਿਆ ਫਿਰਦਾ, ਦੁਖੀ ਹੋਇਆ ਫਿਰਦਾ। ਨਾਮ ਦੀ ਵਰਤੋਂ ਤਾਂ ਨਹੀਂ ਕਰਦਾ, ਮੇਰੇ ਅੰਦਰ ਨਾਮ ਹੈ, ਨਾਮ ਪ੍ਰਗਟ ਕਰਨਾ। ਜਦੋਂ ਨਾਮ ਪ੍ਰਗਟ ਹੋਇਆ, ਦ੍ਰਿਸ਼ਟੀ ਉਸੇ ਵੇਲੇ ਬਦਲ ਜਾਣੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਧਰਨਵਾ ਹੈ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਸਵਾਨ। ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰ। ਪੌੜ ਬਾਣੀ ਮੈਂ ਸੰਤਰ ਮਾਏ, ਚਾਰ ਕੁੰਟ ਦਹਿ ਦਿਸੇ ਸਵਾਏ। ਤਿਸਤੇ ਭਿੰਨ ਨਾਹੀ ਕੋ ਥੋ ਗੁਰਪ੍ਰਸਾਦ, ਨਾਨਕ ਸੁਖ। ਭਾਈ ਘਨੱਈਏ ਨੂੰ ਦਿਸਿਆ ਦੂਜਾ, ਕਹਿੰਦਾ ਸੱਚੇ ਪਾਤਸ਼ਾਹ ਦੀਨਾ ਸੀਗਾ ਮੈਨੂੰ ਵੀ, ਪਰ ਜਦ ਤੱਕ ਮੇਰੇ ਅੰਦਰ ਨਾਮ ਦਾ ਸੁਰਮਾ ਪਾਤਾ, ਗਿਆਨ ਅੰਜਨ ਗੁਰਦਿਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੱਤ ਬੇਟਿਆ, ਨਾਨਕ ਮਨ ਪ੍ਰਕਾਸ਼। ਸੋ ਸਿੱਖ ਦੀ ਮੰਜ਼ਿਲ ਬਹੁਤ ਉੱਚੀ ਹੈ, ਛੋਟੀ ਜੀ ਨਹੀਂ ਹੈ। ਪਰ ਇਹਦੇ ਵਾਸਤੇ ਜਿਹੜਾ ਵੇ ਆਫ ਲਾਈਫ ਹੈ ਉਹ ਸਾਰਾ ਅਡੋਪਟ ਕਰਨਾ ਪੈਂਦਾ, ਉਸੇ ਤਰ੍ਹਾਂ ਚੱਲਣਾ ਪੈਂਦਾ। ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਗਾਈਡ ਕੋਈ ਨਹੀਂ ਹੈ ਦੁਨੀਆਂ ਦੇ ਅੰਦਰ। ਬਾਕੀ ਤਾਂ ਮੈਂ ਪਹਿਲਾਂ ਹੀ ਦੱਸ ਚੁੱਕਾ ਵੀ ਸ਼ਾਸਤਰਾਂ ਦੇ ਵਿੱਚ ਦੇਖੋ, ਮਾਇਆ ਨੂੰ ਵਾਹਿਗੁਰੂ ਦਾ ਬਰਾਬਰ ਦੇ ਕੇ ਸ਼ਰੀਕ ਬਣਾ ਦਿੱਤਾ। ਸਾਡਾ ਸਮਾਗਮ ਹੁੰਦਾ ਸਾਲ ਤੋਂ ਬਾਅਦ, ਉੱਥੇ 10 ਲੱਖ ਬੰਦਾ ਇਕੱਠਾ ਹੁੰਦਾ ਚਾਰ ਦਿਨਾਂ 'ਚ, ਤਕਰੀਬਨ ਐਵਰੇਜ 2.5 ਲੱਖ ਦੀ ਰੋਜ਼ ਹੁੰਦੀ ਹੈ। ਉੱਥੇ ਅਸੀਂ ਕਥਾਕਾਰ ਜਿਹੜੇ ਬੁਲਾਉਂਦੇ ਹਾਂ, ਸਬਜੈਕਟ ਦੇ ਕੇ ਬੁਲਾਉਂਦੇ ਹਾਂ, ਬੇਟਾ ਇਹ ਸਬਜੈਕਟ 'ਤੇ ਬੋਲਣਾ। ਕਥਾਕਾਰ ਆਮ ਤਾਂ ਉੱਥੇ ਬੋਲ ਨਹੀਂ ਸਕਦਾ, ਬਹੁਤ ਲਰਨਡ ਪਰਸਨ ਆਉਂਦੇ ਨੇ, ਸਾਧੂ ਸੰਤ। ਉਹ ਇੱਕ ਬੀਬੀ ਸੀ ਪ੍ਰੀਤਮ ਜੋਤੀ, ਬਹੁਤ ਜ਼ਿਆਦਾ ਪੜ੍ਹੀ ਹੋਈ ਸੀ। ਉਹ ਵਿਆਖਿਆ ਕਰਦੀ ਕਰਦੀ ਉੱਥੇ ਨਿਕਲ ਗਿਆ ਮੂੰਹ ਚੋਂ ਵੀ ਪਰਮੇਸ਼ੁਰ ਅਤੇ ਮਾਇਆ ਦੋ ਤੱਤ ਨੇ। ਮੇਰੇ ਕੋਲ ਟੈਲੀਫੋਨ ਪਿਆ, ਮੈਂ ਉਸੇ ਵੇਲੇ ਫੋਨ ਕਰਿਆ, ਮੈਂ ਕਿਹਾ ਬੀਬਾ ਇਹ ਗੁਰਮਤ ਦਾ ਸਿਧਾਂਤ ਉਲਟ ਹੋ ਗਿਆ। ਦੋ ਤੱਤ ਨਹੀਂ, ਕੇਵਲ ਇੱਕੋ ਹੀ ਤੱਤ ਨਿਰੰਕਾਰ ਇੱਥੇ ਆਪੇ ਹੀ ਅਨੇਕ ਰੂਪਾਂ 'ਚ ਫੈਲਿਆ ਹੋਇਆ, ਆਪ ਇਹ ਆਪਣੇ ਸ਼ਕਤੀ ਦੇ ਨਾਲ ਬੇਅੰਤ ਰੂਪ ਬਣਾ ਕੇ ਦਿਖਾ ਰਿਹਾ ਹੈ, ਇੱਕੋ ਹੀ ਹੈ। ਜਿਹੜੀ ਟੋਟੈਲਿਟੀ ਹੈ ਦੈਟ ਇਜ਼ ਕਾਲਡ ਈਸ਼ਵਰ, ਜਿਹੜੀ ਇੰਡੀਵਿਜੁਅਲਿਟੀ ਹੈ ਦੈਟ ਇਜ਼ ਕਾਲਡ ਜੀਵ ਆਤਮਾ। ਸਾਨੂੰ ਤਾਂ ਇਹ ਨਹੀਂ ਪਤਾ, ਮੈਂ ਜੀਵ ਆਤਮਾ ਅਸੀਂ ਤਾਂ ਬੋਡੀ ਸਮਝਦੇ ਆਪਣੇ ਆਪ ਨੂੰ, ਸਾਡੇ ਤੈਨਾਤ ਦੀ ਕਦੇ ਸੋਚਿਆ ਹੀ ਨਹੀਂ ਹੈ ਵੀ ਮੈਂ ਬੋਡੀ ਹਾਂ। ਬੋਡੀ ਤਾਂ ਪੈਰਸੇਬਲ ਹੈ, ਇਹ ਤਾਂ ਬਦਲਦੀ ਹੈ, ਬਾਲ ਜਵਾਨੀ ਹਰ ਬਿਰਧ ਹੁਣ ਤੀਨ ਅਵਸਥਾ ਜਾਣ। ਜਿਹੜੀ ਬਦਲ ਚੀਜ਼ ਹੈ ਜੰਮਣ ਮਰਨ ਵਿੱਚ ਤੁਰੀ ਫਿਰਦੀ ਹੈ ਜੀਵ ਆਤਮਾ, ਓਨੀ ਦੇਰ ਤੱਕ ਜੰਮਦੀ ਮਰਦੀ ਰਹੇਗੀ ਜਦ ਤੱਕ ਇਹਨੂੰ ਗਿਆਨ ਨਹੀਂ ਹੁੰਦਾ। ਜਦ ਗਿਆਨ ਹੋ ਜਾਏਗਾ ਫਿਰ ਇਹਦਾ ਜੀਵ ਬੜਾ ਕੱਟ ਜਾਏਗਾ, ਇਹ ਆਤਮਾ ਬਣ ਜਾਏਗੀ। ਇੱਥੇ ਆਤਮ ਮੰਜ਼ਿਲ ਤੱਕ ਪਹੁੰਚਣ ਨੂੰ ਸਿੱਖ ਦੀ ਮੰਜ਼ਿਲ ਹੈ ਜਿੱਥੇ ਅਸੀਂ ਪਹੁੰਚਣਾ। ਸੋ ਇਸ ਤਰ੍ਹਾਂ ਦੇ ਨਾਲ ਮੈਂ ਬੇਨਤੀ ਕਰਦਾ ਸੀ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਾਲਸਰਾ ਇੱਕ ਲਾਲ ਦੀ ਤੂੰ ਪ੍ਰਸ਼ੰਸਾ ਕਰੀ ਜਾਂਦਾ, ਤੇਰੇ ਅੰਦਰ ਪਰਮੇਸ਼ਰ ਦਾ ਨਾਮ ਹੈ। ਰਾਜਾ ਜਨਕ ਨੇ ਇੱਕ ਵਾਰੀ ਨਾਮ ਜਪ ਕੇ ਸਾਰੇ ਨਰਕ ਖਾਲੀ ਕਰਤੇ। ਇਹਦੀ ਜਿਹੜੀ ਮਹਿਮਾ ਸੰਤਾਂ ਦੇ ਹਿਰਦੇ 'ਚ ਵਸਦੀ ਹੈ, ਦੇਖ ਮਹਾਂਪੁਰਸ਼ਾਂ ਨੂੰ ਪੁਰਾਣਿਆਂ ਨੂੰ ਐਂ ਪੜ੍ਹ ਲਓ।
ਨਾਮ ਜਪ ਕੇ ਲੱਖਾਂ ਦਾ ਹੋ ਗਿਆ up।
ਘੜੀ ਦਿਓ ਆਪਣੀ ਆਰ ਦਾਮ ਕੋ ਚੀਪਰੋ ਹੋਇਓ ਲੱਖ ਫਾਈਨੈਂਸ਼ੀਅਲ ਲਿਮਿਟ ਜਿਵੇਂ ਬੈਂਕ ਪਾਉਂਦੇ ਨੇ ਨਾ ਹੁਣ ਵੀ ਲਿਮਿਟ ਪਾਉਂਦੇ ਨੇ ਵੀ ਇਹਦੇ 10 ਲੱਖ ਦੀ ਚੀਜ਼ ਲੈ ਸਕਦਾ ਇਹਦੀ ਪ੍ਰੋਪਰਟੀ ਇੰਨੀ ਇਹਨਾਂ ਦੀ ਲਿਮਿਟ ਮਹਾਰਾਜ ਕਹਿੰਦੇ ਅੱਧੀ ਦਮੜੀ ਸੀ ਮਿਹਨਤ ਕਸ਼ ਬੰਦਾ ਸੀ ਛਾਪੇ ਲਾਉਂਦਾ ਹੁੰਦਾ ਕੱਪੜਿਆਂ ਤੇ ਜਦੋਂ ਨਾਮ ਜਪਿਆ ਤਾਂ ਉਹਦਾ ਪ੍ਰਸਿੱਧ ਅੱਜ ਤੱਕ ਨਾਮਦੇਵ ਦਾ ਨਾਮ ਚੱਲ ਰਿਹਾ ਬਾਦਸ਼ਾਹ ਦਾ ਕੋਈ ਨਹੀਂ ਚੱਲ ਰਿਹਾ ਵੀ ਨਾਮ ਦੀ ਇੰਨੀ ਮਹਿਮਾ ਹੈ ਕਿ ਉਸ ਨੂੰ ਇੰਨਾ ਚੁੱਕਿਆ ਪਰਮੇਸ਼ਰ ਦੇ ਇੰਨਾ ਨੇੜੇ ਆਇਆ 72 ਵਾਰੀ ਸਾਕਾਰ ਰੂਪ ਵਿੱਚ ਨਾਮਦੇਵ ਨੂੰ ਦਰਸ਼ਨ ਹੋਏ ਹੱਥ ਖੇਲਤ ਤੇਰੇ ਦਿਓਰੇ ਆਇਆ ਭਗਤ ਕਰਤ ਨਾਮਾ ਪਕੜੋ ਉਠਾਇਆ ਹਿੰਦੜੀ ਜਾਤ ਮੇਰੀ ਜਾਦਵ ਰਾਇਆ ਛੀ ਪੈ ਕੇ ਜਨਮ ਹੋਏ ਕਾਹੇ ਕੋ ਆਇਆ ਲੈ ਕੰਬਲੀ ਚੱਲਿਓ ਪਲਟਾਏ ਦਿਓਰੇ ਪਾਸੇ ਬੈਠਾ ਜਾਏ ਭਗਤ ਜਨਾਂ ਕੋ ਦੇਹਰਾ ਫਿਰ ਜਿਉਂ ਜਿਉਂ ਨਾਮਾ ਹਰ ਕਲੋਚਰਾ ਭਗਤ ਜਨਾਂ ਕੋ ਦਿਓਰਾ ਫਿਰ ਮੂਹੇ ਘੁਮਾ ਦਿੱਤਾ ਪਰਮੇਸ਼ਰ ਨੇ ਪਰਮੇਸ਼ਰ ਕੋਈ ਐਬਸਟ੍ਰੈਕਟ ਚੀਜ਼ ਨਹੀਂ ਹੈ ਸਾਧ ਸੰਗਤ ਜੀ ਇਹ ਇੱਥੇ ਹੀ ਭੁੱਲ ਹੋਈ ਹੈ ਪਹਿਲੇ ਸ਼ਾਸਤਰਾਂ ਤੋਂ ਉਹ ਕਹਿੰਦੇ ਨੇ ਚੇਤਨ ਜਿਹੜਾ ਕੁਛ ਨਹੀਂ ਕਰਦਾ ਕਰਤਾ ਹੈ ਮਹਾਰਾਜ ਕਹਿੰਦੇ ਕਰਦਾ ਕਿਉਂ ਨਹੀਂ ਉਹ ਕਰਤਾ ਪੁਰਖ ਹੈ ਸਭ ਕੁਛ ਕਰਦਾ ਮਦਦ ਕਰਦਾ ਆਪਣੇ ਨਾਮ ਜਪਣ ਵਾਲਿਆਂ ਦੀ ਉਹਨਾਂ ਦੀ ਪੁਕਾਰ ਸੁਣਦਾ ਉਹਨਾਂ ਦੀ ਅਰਦਾਸ ਸੁਣਦਾ ਉਹਨਾਂ ਦਾ ਕਿਹਾ ਹੋਇਆ ਮੰਨਦਾ ਜੋ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵ ਇਸ ਤਰ੍ਹਾਂ ਇੱਕ ਵਾਰੀ ਨਾਮਦੇਵ ਬਾਹਰ ਗਏ ਹੋਏ ਕਿਤੇ ਘਰ ਨੂੰ ਅੱਗ ਲੱਗ ਗਈ ਘਰ ਵਿੱਚੋਂ ਚੀਜ਼ਾਂ ਵੀ ਕੱਢ ਲਈਆਂ ਕੁਛ ਥੋੜ੍ਹੀਆਂ ਬਹੁਤੀਆਂ ਨਾਮਦੇਵ ਨੂੰ ਪਤਾ ਲੱਗਿਆ ਬਰਮ ਬਿਰਤੀ ਸੀ ਉਹਦੀ ਉਹ ਕਹਿਣ ਲੱਗਾ ਵੀ ਸੱਚੇ ਪਾਤਸ਼ਾਹ ਅੱਜ ਤੁਸੀਂ ਬੜੇ ਰੂਪ ਵਧੀਆ ਦਿੱਤੇ ਆਪੇ ਪਾਵਕ ਆਪੇ ਪਵਨਾ ਕਬੀਰ ਸਾਹਿਬ ਦਾ ਸ਼ਬਦ ਹੈ ਉਹ ਜਿਹੜਾ ਸਮਾਨ ਕੱਢਿਆ ਸੀ ਉਹ ਹੀ ਵਿਛੜਤਾ ਕਹਿਣ ਤੁਸੀਂ ਅਗਨ ਰੂਪ ਹੋ ਕੇ ਅੱਜ ਭੁੱਖ ਮਿਟਾ ਰਹੇ ਹੋ ਇਹ ਵੀ ਮਿਟਾ ਲਓ ਦੂਜੇ ਦਿਨ ਉਹਨਾਂ ਨੂੰ 20 ਰੁਪਈਏ ਦਿੱਤੇ ਨਾਨਾ ਜੀ ਨੇ ਉਹਨਾਂ ਦੇ ਨੇ ਬਈਆ ਨਾਮਦੇਵ ਤੂੰ ਲੈ ਆ ਸਭ ਚੀਜ਼ਾਂ ਆਪਾਂ ਨੰਗੇ ਅਸਮਾਨ ਚ ਕਿਵੇਂ ਬੈਠਾਂਗੇ ਚੀਜ਼ਾਂ ਲੈਣ ਗਿਆ ਤਾਂ ਗਾਂ ਸੰਤਾਂ ਦੀ ਬੈਠੀ ਸੀ ਮੰਡਲੀ ਉਹ ਪੁੱਛ ਬੈਠਿਆ ਪ੍ਰਸ਼ਾਦਾ ਉਹ ਕਹਿੰਦਾ ਜੀ ਪ੍ਰਸ਼ਾਦਾ ਤਾਂ ਆਇਆ ਨੀ ਕਈ ਦਿਨ ਦੇ ਭੇਜਿਆ ਨੀ ਪਰਮੇਸ਼ਰ ਨੇ 20 ਰੁਪਈਏ ਦੇ ਤੇ ਉਹ ਦੇ ਕੇ ਆਪ ਬੈਠ ਗਿਆ ਜਾ ਕੇ ਭਜਨ ਕਰਨ ਲੱਗ ਗਿਆ ਇੱਧਰ ਪਰਮੇਸ਼ਰ ਨੇ ਉਸੇ ਟਾਈਮ ਲਿਆ ਕੇ ਛੱਪੜੀ ਬੰਨ ਦਿੱਤੀ ਇੱਥੇ ਹੁਣ ਸਾਡੇ ਕਥਾਕਾਰ ਕੀ ਕਹਿੰਦੇ ਨੇ ਸ਼ਬਦਾਰਥ ਬਹੁਤ ਚੰਗਾ ਰਿਸਪੈਕਟਡ ਗ੍ਰੰਥ ਹੈ ਉਹ ਕਹਿੰਦੇ 3-4 ਪ੍ਰੋਫੈਸਰਾਂ ਨੇ ਇਕੱਠੇ ਹੋ ਕੇ ਲਿਖਿਆ ਲੇਕਿਨ ਉਹਦਾ ਜੇ ਤੁਸੀਂ ਕੱਢ ਕੇ ਦੇਖਿਓ ਉੱਥੇ ਲਿਖਿਆ ਵੀ ਨਾਮਦੇਵ ਦੇ ਕਿਸੇ ਸ਼ਰਧਾਲੂ ਨੇ ਆ ਕੇ ਛੱਪੜੀ ਬੰਨਤੀ ਚਲੋ ਛੱਪੜੀ ਦਾ ਤਾਂ ਤੁਸੀਂ ਮੰਨ ਲਓ ਜਿਹੜਾ ਨਾਮਦੇਵ ਨੇ ਆਪਣੇ ਹੱਥ ਨਾਲ ਲਿਖਿਆ ਵੀ ਗਊ ਜਿਉਂਦੀ ਕਰਤੀ ਉੱਥੇ ਵੀ ਸ਼ਰਧਾਲੂ ਆ ਗਿਆ ਸੀ ਸਾਡੀ ਸ਼ਰਧਾ ਨੂੰ ਹਰ ਥਾਂ ਦੇ ਉੱਤੇ ਸੱਟ ਮਾਰੀ ਹੋਈ ਹੈ ਪੜ੍ਹਿਆ ਲਿਖਿਆ ਜਿਹੜੇ ਹੁਣ ਕਾਮਰੇਡ ਲਿਖ ਰਹੇ ਨੇ ਯੂਨੀਵਰਸਿਟੀਆਂ ਦੇ ਵਿੱਚ ਉਹ ਤਾਂ ਪਤਾ ਨਹੀਂ ਸਿੱਖੀ ਨੂੰ ਕਿੱਥੇ ਕੁ ਲੈ ਜਾਣਗੇ ਹਰ ਗੱਲ ਦੇ ਵਿੱਚ ਨੁਕਤੇ ਕੱਢਦੇ ਨੇ ਸੋ ਉਸ ਵੇਲੇ ਨਾਮਦੇਵ ਜੀ ਗਏ ਹੋਏ ਨੇ ਤੇ ਛੱਪਰੀ ਬਣ ਗਈ ਤੇ ਪਰਮੇਸ਼ਰ ਨੇ ਕਿਹਾ ਜਾ ਘਰ ਲੀਕ ਹੋ ਰਹੀ ਹੈ ਵਾਪਸ ਆ ਗਿਆ ਉੱਥੇ ਉਹਨਾਂ ਦੀ ਪੜਸਣ ਸੀ ਉਹਨੇ ਦੇਖਿਆ ਜੀ ਬਹੁਤ ਵਧੀਆ ਛੱਪਰੀ ਬਣੀ ਪਾੜ ਪੜੋਸਣ ਪੁੱਛ ਲੈ ਨਾਮਾ ਕਾ ਪੈ ਛੱਤ ਛਪਾਈ ਉਹ ਤੋਂ ਪੈ ਦੁੱਗਣੀ ਮਜ਼ਦੂਰੀ ਰਹੇ ਹੋ ਮੌਕੇ ਬੇਟੀ ਦੇ ਉਹ ਬਤਾਈ ਤੂੰ ਮੈਨੂੰ ਇਹ ਤਾਂ ਦੱਸਦੇ ਹੋ ਜਿਹੜੇ ਜਿਹਨੇ ਛੱਪਰੀ ਬੰਨੀ ਆ ਉਹ ਰਹਿੰਦਾ ਕਿੱਥੇ ਹੈ ਮੈਂ ਤਾਂ ਤੂੰ ਦੁੱਗਣੀ ਮਜ਼ਦੂਰੀ ਦਊਂ ਇਹ ਜੀ ਤਾਂ ਛੱਪਰੀ ਮੈਂ ਕਦੇ ਦੇਖੀ ਨਹੀਂ ਉਸ ਵੇਲੇ ਨਾਮਦੇਵ ਜੀ ਕਹਿਣ ਲੱਗੇ ਹੱਸੇ ਕਹਿੰਦੇ ਭੈਣ ਜੀ ਰੀ ਬਾਜੀ ਬੇਟੀ ਦੇਣ ਨਾ ਜਾਈ ਉਹ ਐ ਨਹੀਂ ਦਿੱਤਾ ਜਾਂਦਾ ਜੇ ਤੈਂ ਸਮਝਣ ਦਾ ਯਤਨ ਕਰਨਾ ਨਾ ਮੈਂ ਭੇਟ ਤੈਨੂੰ ਦੇ ਦਿੰਦਾ ਜਾਂ ਤੂੰ ਜਾਣ ਤੇਰਾ ਕੰਮ ਐ ਪੜ ਲੋ ਸਤਿ ਅੰਤਰ ਸਰਬ ਨਿਰੰਤਰ ਕੇਵਲ ਅੰਦਰ ਜਲਤੇ ਪਿੰਨ ਨਾ ਹੋਈ ਕਹਿਣ ਲੱਗੇ ਕੈਦ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੇ ਵਿਚਾਰੀ ਘੱਟ ਘੱਟ ਅੰਤਰ ਸਰਬ ਨਿਰੰਤਰ ਕੇਵਲ ਇੱਕ ਮਰਾਜੀ ਇੱਥੇ ਦੋ ਨੀ ਹੈ ਦੋ ਤਾਂ ਬਣਾ ਲਏ ਹੋ ਮੈਂ ਨਾਨਕ ਤਰਬ ਰੇਕ ਫਲ ਦੋਏ ਪੰਖੇਰੂ ਆਏ ਆਪ ਤੇ ਜਾਚਨਾ ਦਿੱਤਾ ਹੀ ਨਾ ਪਰ ਪੰਚ ਕੀਤਾ ਹੈ ਇਹ ਵਾਸ਼ਨਾ ਨੇ ਫਲਾਂ ਦੇ ਭੋਗ ਨੇ ਪਰਛਾਵਾਂ ਜਿਹੜਾ ਸੀ ਉਹ ਜੀਵ ਆਤਮਾ ਉਹ ਆਪਣੇ ਆਪ ਨੂੰ ਵਾਹਿਗੁਰੂ ਤੋਂ ਵੱਖਰਾ ਹੋ ਕੇ ਬੈਠ ਗਿਆ ਜਿੰਨਾ ਚਿਰ ਹੁਣ ਨਾਲ ਨਹੀਂ ਰਲਦਾ ਉਨਾ ਚਿਰ ਉਹਦਾ ਖਹਿੜਾ ਨਹੀਂ ਛੁੱਟਦਾ ਪੰਛੀ ਫਿਰ ਸੁਹਾਵੜੇ ਉਡੇ ਚਾਹੁੰਦੇ ਜਾਏ ਜੇਤਾ ਉਡੇ ਦੂਹ ਕਣੋ ਦਾਦੇ ਤੇ ਬੱਲਾ ਮਾਇਆ ਜਾਲ ਪਸਾਰਿਆ ਪੀਤਲ ਚੌਕ ਬਣਾਏ ਪੰਛੀ ਆ ਕੇ ਫਸ ਗਿਆ ਸੋ ਕਹਿਣ ਲੱਗੇ ਬੀਬਾ ਭੈਣ ਜੀ ਇੱਥੇ ਵਾਹਿਗੁਰੂ ਹੈ ਅੰਦਰੋਂ ਮਿਲਦਾ ਬਾਹਰੋਂ ਨਹੀਂ ਕਿਤੋਂ ਮਿਲਦਾ ਹੈਗਾ ਮੈਂ ਤੈਨੂੰ ਕਿੱਥੇ ਦੱਸਾਂ ਕੋਈ ਥਾਂ ਆਇਆ ਜੇ ਹੈ ਹੀ ਨਹੀਂ ਜਿੱਥੇ ਉਹ ਨਹੀਂ ਹੈ ਤੇਰੇ ਅੰਦਰ ਵੀ ਹੈ ਰੀਬ ਆਈ ਬੇੜੀ ਦੇਣ ਨਾ ਜਾਈ ਦੇਖ ਬੇਟੀ ਰਹੇ ਉਸ ਮਾਈ ਬੇਟੀ ਹਮਰਾ ਪ੍ਰਾਣ ਆਧਾਰ ਹੈ ਸਾਡੇ ਤਾਂ ਪ੍ਰਾਣਾਂ ਦਾ ਆਧਾਰ ਹੈ ਤੂੰ ਕਹਿੰਦੀ ਮਿੱਤਰ ਮਿੱਤਰ ਇਹੋ ਜਿਹਾ ਤੇ ਇੱਕ ਸਵਾਸ ਚ ਨਾਮ ਜਪੀਏ ਨਾ ਬੇਟੀ ਨੂੰ ਯਾਦ ਕਰੀਏ ਸਾਡੀ ਮੌਤ ਹੋ ਜਾਂਦੀ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਕਬਰ ਨਾ ਜੀਵਿਆ ਕੋਏ ਜੋ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਉਹਦਾ ਸਾਡਾ ਜਿਹੜਾ ਪਿਆਰ ਹੈ ਕਹਿੰਦੀ ਕਿੰਨਾ ਕੁ ਪਿਆਰ ਹੈ ਐ ਪੜ ਲੋ
ਜੋ ਮਛਲੀ ਫਿਰ ਦੇ ਪਿਆ
ਦੇਖੋ ਛਾਂ ਸੁਭਾਅ ਸਭ ਦੁਨੀਆਂ ਨੂੰ ਪਰਮੇਸ਼ੁਰ ਦਿੰਦਾ, ਉਹਨੂੰ ਪਿਆਰ ਤਾਂ ਕੋਈ ਨੀ ਕਰਦਾ। ਪਰਮੇਸ਼ੁਰ ਕਹਿੰਦਾ ਜੋ ਮੰਗਦਾ ਮੈਂ ਉਸੇ ਵੇਲੇ ਦੇ ਦਿੰਦਾ, ਆਖੇ ਮੰਗੇ ਦੇ 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 ਦੇ, ਹਰ ਵਕਤ ਸਾਡੀ ਦੇਹ ਦੇ ਰਹਿੰਦੀ, ਦਾਤ ਕਰੇ ਦਾਤ। ਪਰ ਕਿੰਨਾ ਕਹਿ ਜਿਹੜਾ ਉਹਦੇ ਨਾਲ ਪਿਆਰ ਕਰਦਾ, ਆਖਾਂ ਜੀਵਾਂ ਬਿਸਰਿਆ ਮਰ ਜਾਓ, ਮਰਨਮ ਬਿਸਰਨ ਗੋਬਿੰਦ, ਜੀਵਨ ਹਰ ਨਾਮ ਧਿਆਵਣ, ਲੱਭਣਮ ਸਾਧ ਸੰਗੇ ਨਾਨਕ ਹਰ ਪੂਰਵ ਲਿਖ। ਵਾਹਿਗੁਰੂ ਨੂੰ ਪਿਆਰ ਨਾ ਕੋਈ ਕਰੇਗਾ, ਦਿੱਤੀਆਂ ਹੋਈਆਂ ਚੀਜ਼ਾਂ ਨੂੰ ਦਾਤ ਪਿਆਰੀ ਬਿਸਰਿਆ ਦਾਤਾਰ, ਪਿਆਰ ਨੀ ਕੋਈ ਕਰਦਾ ਹੈ। ਕਹਿੰਦੇ ਬੀਬੀ ਸਾਡਾ ਤਾਂ ਪਿਆਰ ਹੈ, ਇੱਕ ਵਾਰੀ ਜੇ ਅਸੀਂ ਨਾ ਕਹੀਏ ਨਾ, ਜਬ ਲਗ ਤਾਗਾ ਬਹੁ ਵੇਹੀ ਬਿਸਰੇ ਰਾਮ ਸਰੇ। ਭੁੱਲਣਾ ਨੀ ਚਾਹੁੰਦੇ, ਇੰਨਾ ਪਿਆਰ ਹੈ, ਤੂੰ ਕਰਕੇ ਦੇਖ ਲੈ। ਬੈਡੀ ਪ੍ਰੀਤ ਮਜ਼ੂਰੀ ਮੰਗੇ ਦੇਖੋ ਛਾਂ ਛਵਾਵਾ ਹੋਏ, ਐ ਪੜ੍ਹ ਲਓ।
ਮੰਗਦਾ ਬੈਡੀ ਪ੍ਰੀਤ ਮਜ਼ੂਰੀ